4 ਵਜੇ ਤੋਂ ਲੈ ਕੇ 5 ਵਜੇ ਤੱਕ ਕੰਪਲੀਮੈਂਟਰੀ ਪ੍ਰੋਗਰਾਮ ਕਰਦੇ ਹਾਂ ਅਤੇ ਅੱਜ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਦਾ ਮਤਲਬ ਕੀ ਹੈ? B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜਾ ਸਾਡਾ ਸਿਵਿਕ ਹੋਸਪਿਟਲ ਹੈ ਉਹ ਬ੍ਰੈਮਲੀ ਰੋਡ ਦੇ ਉੱਪਰ ਹੈ ਅਤੇ ਜੇ ਬ੍ਰੈਮਲੀ ਰੋਡ ਜਦੋਂ ਅਸੀਂ ਨੌਰਥ ਨੂੰ ਜਾਂਦੇ ਹਾਂ ਤਾਂ ਉਹਨੂੰ ਕੰਟਰੀ ਸਾਈਡ ਕੱਟਦੀ ਹੈ। ਸੋ B ਮੀਨਸ ਬ੍ਰੈਮਲੀ ਅਤੇ C ਮੀਨਸ ਕੰਟਰੀ ਸਾਈਡ, ਇਸੇ ਕਰਕੇ ਇਹਦਾ ਨਾਂ BNC ਮੈਡੀਕਲ ਸੈਂਟਰ ਰੱਖਿਆ ਕਿਉਂਕਿ ਇਹ ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਇੰਟਰਸੈਕਸ਼ਨ ਦੇ ਉੱਪਰ ਹੈ। ਉਸ ਇੰਟਰਸੈਕਸ਼ਨ ਦੀ ਖਾਸੀਅਤ ਹੈ ਕਿ ਉੱਥੇ ਗੈਸ ਸਟੇਸ਼ਨ ਹੈ ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਹੈਲਥ ਨਾਲ ਰਿਲੇਟਿਡ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਨੇ ਸਰਵਿਸਿਜ਼ ਨੇ ਦਿੱਤੀਆਂ ਜਾਂਦੀਆਂ ਨੇ। ਮਸਲਨ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਨੇ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ, ਡਰਮਟੋਲੋਜਿਸਟ ਨੇ, ਸਕਿਨ ਸਪੈਸ਼ਲਿਸਟ, ਕੌਂਸਲਿੰਗ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਡਾਕਟਰ ਫੈਨੀ ਜਿਹੜੇ ਕਿ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਆ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਜਿੰਨਾ ਵੀ ਭੈਣ ਭਰਾਵਾਂ ਨੂੰ ਸਟ੍ਰੈਸ ਦੀ, ਐਂਗਜ਼ਾਇਟੀ ਦੀ, ਡਿਪਰੈਸ਼ਨ ਦੀ, ਪੈਨਿਕ ਅਟੈਕ, ਸੁਈਸਾਈਡਲ ਵਿਚਾਰ ਆਉਂਦੇ ਨੇ ਉਹ ਸਾਰੇ ਕੌਂਸਲਿੰਗ ਕਰਵਾ ਸਕਦੇ ਨੇ ਡਾਕਟਰ ਫੈਨੀ ਕੋਲੋਂ ਕਿਉਂਕਿ ਉਹ ਪ੍ਰੋਫੈਸ਼ਨਲ ਨੇ। ਇਸ ਤੋਂ ਇਲਾਵਾ ਸਾਡੀ ਬਲੱਡ ਲੈਬ ਵੀ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ, ਸਵੇਰੇ 9 ਵਜੇ ਖੁੱਲ੍ਹ ਜਾਂਦੀ ਹੈ। ਹੁਣ 1 ਅਗਸਤ ਤੋਂ ਜਿਹੜਾ ਸਾਡਾ BNC ਅਰਜੈਂਟ ਕੇਅਰ ਦਾ ਜਿਹੜਾ ਟਾਈਮਿੰਗ ਹੈ ਉਹ ਅਸੀਂ 7 ਵਜੇ ਕਰ ਦਿੰਦੇ ਹਾਂ ਇੰਸਟੈਡ ਆਫ 6 o'clock। ਹੌਲੀ ਹੌਲੀ ਟਾਈਮ ਵਧਾ ਰਹੇ ਹਾਂ ਅਤੇ ਡਾਕਟਰ ਵੀ 2 ਹੋ ਜਾਣਗੇ, ਇਸ ਕਰਕੇ ਤੁਹਾਨੂੰ ਵੇਟਿੰਗ ਜਿਹੜੀ ਹੈ ਉਹ ਇੰਨੀ ਨਹੀਂ ਕਰਨੀ ਪਏਗੀ ਕਿਉਂਕਿ ਅਸੀਂ ਤਾਂ ਕਰੋਨਾ ਵਾਇਰਸ ਵੀ ਰਹੀ ਹੈ ਬੰਦ ਨਹੀਂ ਕੀਤਾ ਬਿਲਕੁਲ। 365 ਦਿਨ ਸਾਡਾ ਅਰਜੈਂਟ ਕੇਅਰ ਖੁੱਲ੍ਹਿਆ ਰਿਹਾ। ਇਸੇ ਤਰ੍ਹਾਂ ਹੀ ਸਾਡੀ ਫਾਰਮੇਸੀ ਵੀ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ ਅਤੇ ਨਾਲ ਹੀ ਖੁੰਜੇ ਦੇ ਵਿੱਚ ਐਨਕਾਂ ਦੀ ਦੁਕਾਨ ਹੈ ਜਿਹਨੂੰ ਅਸੀਂ BNC ਵਿਜ਼ਨ ਸੈਂਟਰ ਕਹਿੰਦੇ ਹਾਂ ਕਿਉਂਕਿ ਡਿਊ ਟੂ ਸਮ ਹੈਲਥ ਇਸ਼ੂਜ਼ ਐਜ਼ ਵੈਲ ਐਜ਼ ਜਿਹੜੀ ਸਾਡੀ 100% ਜਿਹੜੀ ਮੈਨੇਜਰ ਸੀਗੀ ਉਹ ਕਿਉਂਕਿ ਇੰਡੀਆ ਦੇ ਵਿੱਚ ਸਟੱਕ ਹੋ ਗਈ ਔਰ ਮੋਰ ਓਵਰ ਆਈ ਥਿੰਕ ਸ਼ੀ ਡੋਂਟ ਵਾਂਟ ਟੂ ਕਮ ਰਾਈਟ ਨਾਓ, ਸੋ ਆਈ ਡੋਂਟ ਹੈਵ ਐਨੀ ਅਦਰ ਅਲਟਰਨੇਟਿਵ ਜਸਟ ਟੂ ਕਲੋਜ਼ ਦਾ ਬਿਜ਼ਨਸ। ਅਸੀਂ ਡਿਸਕਸ ਕੀਤਾ ਸੀ, ਸੋਚਿਆ ਬਿਜ਼ਨਸ ਹੀ ਬੰਦ ਕਰ ਦਿੰਦੇ ਹਾਂ, ਪਰ ਇਹਦਾ ਮਤਲਬ ਨਹੀਂ ਕਿ ਬੰਦ ਹੀ ਹੋਊਗਾ। ਹੋ ਸਕਦਾ ਕੋਈ ਭੈਣ ਭਰਾ 1-2 ਲੈਣ 'ਚ ਇੰਟਰਸਟਡ ਨੇ, ਜੇ ਉਹਨਾਂ ਨੇ ਟੇਕ ਓਵਰ ਕਰ ਲਿਆ ਫਿਰ ਇਹ ਬਿਜ਼ਨਸ ਕੰਟੀਨਿਊ ਵੀ ਰਹਿ ਸਕਦਾ ਹੈ, ਜਾਂ ਸਾਡੀ ਕੁੜੀ ਵਾਪਸ ਆ ਗਈ ਤਾਂ ਵੀ ਕੰਟੀਨਿਊ ਕਰਾਂਗੇ। ਪਰ ਹੁਣ ਅਸੀਂ ਅੱਜ ਦੀ ਪ੍ਰੈਜੈਂਟ ਸਿਚੁਏਸ਼ਨ ਇਹ ਹੈ ਕਿ ਅਸੀਂ ਉਹ ਐਨਕਾਂ ਦੀ ਦੁਕਾਨ ਆ ਉਹਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਉਹਦਾ ਕੀ ਫਾਇਦਾ ਕਿ ਜਿੰਨੀਆਂ ਵੀ ਸਾਡੇ ਕੋਲ ਬ੍ਰੈਂਡਿਡ ਸਨਗਲਾਸਿਸ ਨੇ, ਫਾਰ ਐਗਜ਼ਾਮਪਲ ਵਰੇਵੈਨ ਹੈ, ਗੁੱਚੀ ਹੈ, ਪ੍ਰਾਡ ਹੈ, ਟੋਮ ਫਰੋਡ ਹੈ, ਮਾਈਕਲ ਕੋਰ ਹੈ, ਸੇਂਟ ਕੇ ਜੋ ਵੀ ਪੁੱਠੇ ਸਿੱਧੇ ਨਾਂ ਜੋ ਵੀ ਨੇ ਉਹ ਸਾਰੇ ਦੇ ਸਾਰੇ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਕਲੋਜ਼ਿੰਗ ਸੇਲ ਦੇ ਉੱਤੇ। ਬਹੁਤ ਜ਼ਿਆਦਾ ਕੌਡੀਆਂ ਦੇ ਭਾਅ ਅਤੇ ਕੂੜੇ ਦੇ ਭਾਅ ਦੋਨੇ ਸ਼ਬਦ ਮੈਂ ਵਰਤਦਾ ਨਾ, ਤੁਸੀਂ ਜਦੋਂ ਕੱਲ੍ਹ ਵੀ ਸਾਡਾ 11 ਤੋਂ ਲੈ ਕੇ 2 ਵਜੇ ਤੱਕ ਖੋਲ੍ਹਦੇ 3 ਘੰਟੇ ਲਈ ਸਟੋਰ ਖੁੱਲ੍ਹਿਆ ਸੀਗਾ, ਮੈਨੂੰ ਯਾਦ ਹੈ ਕਿ ਲਾਈਨ ਅਪ ਲੱਗੀ ਸੀਗੀ, ਲੋਕ ਵਾਰੀ ਵਾਰੀ ਆ ਕੇ ਆਪਣੀ ਟ੍ਰੇ ਦੇ ਵਿੱਚ ਚੂਜ਼ ਕੀਤੀਆਂ ਸੀ, ਉਹ ਪੈਸੇ ਦੇ ਰਹੇ ਸੀਗੇ। ਬਹੁਤ ਸਸਤੀਆਂ ਅਤੇ ਵਧੀਆ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਪ੍ਰਾਈਸ ਕਹੀ ਤਾਂ ਸਾਨੂੰ ਬਿਲੋ ਕੋਸਟ ਵੀ ਨੇ, ਕੋਸਟ ਤੋਂ ਵੱਧ ਤਾਂ ਕੋਈ ਵੀ ਨਹੀਂ, ਬਿਲੋ ਕੋਸਟ ਵੀ ਅਸੀਂ ਦੇ ਰਹੇ ਹਾਂ। ਸੋ ਤੁਸੀਂ ਪਿਆਰ ਨਾਲ ਆਓ, ਇਸੇ ਤਰ੍ਹਾਂ ਹੀ ਜਿਹੜੀਆਂ ਨੋਨ ਬ੍ਰੈਂਡਿਡ ਸਨ ਗਲਾਸਿਸ ਨੇ ਉਹ ਬੰਦਿਆਂ ਦੀਆਂ ਸੋਹਣੀਆਂ ਗਲਾਸਿਸ ਨੇ ਜਿਹੜੀਆਂ ਕਿ ਅਸੀਂ 100 ਦੀਆਂ 3 ਲਗਾਈਆਂ, ਬੱਚਿਆਂ ਦੀਆਂ ਪਹਿਲਾਂ 5 ਸੀ, ਮੈਨੂੰ ਕੱਲ੍ਹ ਕਿਸੇ ਨੇ ਕਿਹਾ ਵੀ ਇੱਕ ਹੋਰ ਤੁਸੀਂ ਬੋਨਸ ਦਿਓ, 6 ਕਰਤੀਆਂ ਕਿਉਂਕਿ ਬੱਚੇ ਤਾਂ ਪਰਮਾਤਮਾ ਦੇ ਰੂਪ ਨੇ, ਪਤਾ ਨਹੀਂ ਕਦੋਂ ਯਾਦ ਕਰਨਗੇ ਜਦੋਂ ਅਸੀਂ ਇਸ ਦੁਨੀਆਂ 'ਚ ਹੋਣਾ ਵੀ ਕਿ ਨਹੀਂ ਹੋਣਾ। ਸੋ ਬੱਚਿਆਂ ਦੀਆਂ 6 ਨੇ, ਇਸੇ ਤਰ੍ਹਾਂ ਹੀ ਜਿਹੜੀਆਂ ਆਈ ਗਲਾਸਿਸ ਨੇ ਬ੍ਰੈਂਡਡ ਨੇ ਉਹਦੇ ਉੱਤੇ 60% ਔਫ ਹੈ, ਜੇ ਕੋਈ 400-500 ਦੀ ਆ ਉਹ ਹੁਣ 200 ਦੀ ਹੋਈ ਰਹਿ ਗਈ, ਹਾਂਜੀ ਜੇ ਕੋਈ 400 ਦੀ ਹੈ ਤਾਂ ਉਹ 150 ਦੀ ਹੋ ਗਈ, ਮੈਨੂੰ ਪਤਾ ਨਹੀਂ 60% ਕਿੰਨੇ ਬੰਦ ਨੇ, ਤਾਂ ਮਤਲਬ ਇਹ ਨਹੀਂ ਮੈਂ ਤੁਹਾਨੂੰ ਕੋਈ ਉਲਝਾਉਣਾ, ਬਿਜ਼ਨਸ ਬੜੀ ਸਟੇਟ ਹੈ। ਇਸੇ ਤਰ੍ਹਾਂ ਹੀ ਜਿਹੜੇ ਦੂਜੀਆਂ ਫਰੇਮਸ ਨੇ ਹੋਰ ਨੋਨ ਬ੍ਰੈਂਡਡ ਵਧੀਆ, ਕੋਈ 40 ਦਾ, ਕੋਈ 50 ਦਾ, ਕੋਈ 60 ਦਾ, ਬੱਚਿਆਂ ਦੀਆਂ ਮੇਰੇ ਕੱਲ੍ਹ 200 ਦੀਆਂ 5 ਲਾਈਆਂ, 40 ਦੀਆਂ ਜਿਹੜੀਆਂ ਕਿ ਤੁਹਾਨੂੰ 100-150-200 ਤੱਕ ਮਿਲਣਗੀਆਂ। ਹੁਣ ਬੱਚਿਆਂ ਦਾ ਵੈਸੇ ਵੀ ਤੋੜ ਲੈਂਦੇ ਨੇ ਤੁਸੀਂ, ਜਿਹੜੇ ਲੋਕ ਨੇ ਜਦੋਂ ਸਟੋਰ 'ਤੇ ਆਉਂਦੇ ਨੇ ਕੋਈ 4, ਕੋਈ 6, ਕੋਈ 8 ਲੈ ਕੇ ਰੱਖ ਲਏ, ਉਹਨਾਂ ਨੂੰ ਪਤਾ ਤੋੜਨਾ ਹੀ ਹੈ, ਜਦੋਂ ਤੋੜਨੀ ਹੈ ਫਿਰ ਫਰੇਮ 150 ਨਾਲ ਖਰਚਣ ਨਾਲ $40 ਵਾਲੇ ਤੁਹਾਡੇ ਕੋਲ ਪਏ, ਉਹਨੂੰ ਸ਼ੀਸ਼ੇ ਪਵਾ ਸਕਦੇ ਹੋ, ਸ਼ੀਸ਼ੇ ਵੀ ਅਸੀਂ ਕੋਸਟ ਪ੍ਰਾਈਸ 'ਤੇ ਪਾ ਰਹੇ ਹਾਂ, ਚਾਹੇ ਉਹ ਸਿੰਗਲ ਵਿਜ਼ਨ ਹੈ, ਚਾਹੇ ਉਹ ਬਾਈਫੋਕਲ ਹੈ, ਚਾਹੇ ਉਹ ਪ੍ਰੋਗਰੈਸਿਵ ਹੈ, ਤੁਸੀਂ ਮਾਰਕੀਟ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ, ਕੁਆਲਿਟੀ ਵਧੀਆ, ਮੇਰੇ ਖਿਆਲ ਲੈਸ ਦੈਨ ਹਾਫ ਸਾਡੀ ਪ੍ਰਾਈਸ ਹੈ, ਪ੍ਰਾਈਸ ਜਿਹੜੀ ਵੀ ਉਹ ਸਾਨੂੰ ਲੈਬ ਵਾਲੇ ਪ੍ਰਾਈਸ ਚਾਰਜ ਕਰ ਰਹੇ ਨੇ ਉਹੀ ਪ੍ਰਾਈਸ ਤੁਹਾਨੂੰ ਕੋਲ ਅਸੀਂ ਚਾਰਜ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਆਪ ਹੀ ਚੱਕ ਲੈਣਾ, ਆਪ ਹੀ ਡਿਲੀਵਰ ਕਰਨਾ। ਪਰ ਮੈਂ ਟਾਈਮ ਦੱਸ ਦਿੰਦਾ ਕਿ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਚਾਰ ਦਿਨ, ਮੰਡੇ ਸੋਮਵਾਰ, ਟਿਊਜ਼ਡੇ ਮੰਗਲਵਾਰ, ਵੈਨਸਡੇ ਬੁੱਧਵਾਰ ਅਤੇ ਥਰਸਡੇ ਵੀਰਵਾਰ, ਇਹ ਚਾਰ ਦਿਨ 12 ਤੋਂ ਲੈ ਕੇ 5 ਵਜੇ ਤੱਕ ਖੋਲ੍ਹਦੇ ਹਾਂ। ਸ਼ੁੱਕਰਵਾਰ ਨੂੰ ਅਸੀਂ ਬੰਦ ਹੁੰਦੇ ਹਾਂ। ਸ਼ਨੀਵਾਰ ਅਤੇ ਐਤਵਾਰ, ਸੈਚਰਡੇ ਅਤੇ ਸੰਡੇ 11 ਤੋਂ ਲੈ ਕੇ 2 ਵਜੇ ਤੱਕ 3 ਘੰਟੇ। ਮੈਨੂੰ ਕੱਲ੍ਹ ਬਹੁਤ ਸਾਰੇ ਭੈਣ ਭਰਾ ਕਹਿੰਦੇ ਸੀ ਵੀ ਥੋੜ੍ਹਾ ਟਾਈਮ ਵਧਾਓ, ਵੇਖੋ ਇੰਨਾ ਰਸ਼ ਹੋਇਆ ਪਿਆ। ਮੈਂ ਕਿਹਾ ਵੀ ਸਾਡੀ ਹੁਣ ਖੜ੍ਹਨਾ ਕਿਹੜਾ ਆਸਾਨ ਹੈ, ਗੋਡੇ ਦੋਣ ਲੱਗ ਜਾਂਦੇ ਨੇ। ਸੋ ਨਾਲੇ ਜੇ ਇੰਨੇ ਕੁ ਟਾਈਮ 'ਚ ਹੋ ਜੂਗਾ, ਹਲੇ ਕਿਹੜਾ ਕੋਈ ਦੂਜੇ ਦਿਨ ਵੀ ਆ ਸਕਦੇ ਨੇ। ਅਤੇ ਨਾਲੇ ਜੋ ਬੰਦਾ ਪਿਆਰ ਨਾਲ ਲੈਂਦਾ, ਬੇਸ਼ੱਕ ਅਸੀਂ ਕੱਲ੍ਹ 2 ਵਜੇ ਬੰਦ ਕਰਨਾ ਸੀ ਪਰ 4 ਵਜੇ ਤੱਕ ਸਾਰੇ ਭੁਗਤਾ ਕੇ ਕਸਟਮਰ ਗਏ ਹਾਂ। ਸੋ ਟਾਈਮਿੰਗ ਮੈਂ ਤੁਹਾਨੂੰ ਦੱਸ ਦੇਣਾ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 12 to 5, ਫਰਾਈਡੇ ਬੰਦ ਆ, ਸੈਚਰਡੇ ਸੰਡੇ ਅਸੀਂ 11 to 2 ਹਾਂ। ਅਤੇ ਨਾਲ ਹੀ ਮੈਂ ਹੱਥ ਜੋੜ ਕੇ ਤੁਹਾਨੂੰ ਦੱਸ ਦੇਣਾ ਵੀ ਜਿਹੜੀ ਸਾਡੀ ਆਂਸਰਿੰਗ ਮਸ਼ੀਨ ਹੈ ਉਹ ਕਹੀ ਜਾਂਦੀ ਹੈ 11 to 7 ਹੈ ਜਾਂ 11 to 3 ਹੈ, ਉਹ ਮੈਨੂੰ ਬਦਲਣੀ ਨਹੀਂ ਆਉਂਦੀ ਕਿਉਂਕਿ ਮੇਰੇ ਕੋਡ ਨੰਬਰ ਨਹੀਂ ਅਤੇ ਨਾ ਹੀ ਮੈਂ ਕੰਪਿਊਟਰ ਦਾ ਕੋਈ ਐਕਸਪਰਟ ਹਾਂ। ਸੋ ਇਸ ਕਰਕੇ ਮੇਰੀ ਆਂਸਰਿੰਗ ਮਸ਼ੀਨ 'ਤੇ ਵਿਸ਼ਵਾਸ ਨਾ ਕਰਿਓ, ਉਹਦੇ ਲਈ ਮੈਂ ਪਹਿਲਾਂ ਹੀ ਸੋਰੀ ਫੀਲ ਕਰ ਲੈਣਾ। ਜੋ ਤੁਹਾਨੂੰ ਮੈਂ ਟਾਈਮ ਦੱਸਿਆ ਉਹਦੇ ਮੁਤਾਬਕ ਤੁਸੀਂ ਆ ਜਾਓ। ਫੋਨ ਨੰਬਰ ਹੈਗਾ ਸਾਡਾ 289-569-0127, 289-569-0127। 0127 ਭੁੱਲ ਗਏ, 0126 ਕਰ ਲਓ, 0125 ਕਰ ਲਓ, 0124 ਕਰ ਲਓ। ਜਿਹੜਾ ਵੀ ਨੰਬਰ ਕਰੋਗੇ ਉਹ ਤੁਹਾਨੂੰ ਸਾਡੀ ਐਨਕਾਂ ਦੀ ਦੁਕਾਨ ਬਾਰੇ ਇਨਫੋਰਮੇਸ਼ਨ ਦੇ ਦੇਣਗੇ। ਅਤੇ ਦੂਸਰਾ ਨੰਬਰ ਹੈਗਾ 9057935866, 793-58-56-66, 905 ਏਰੀਆ ਕੋਡ ਹੈ। ਜੇ ਸਾਰਾ ਕੁਛ ਹੀ ਭੁੱਲ ਜਾਓ ਤਾਂ ਮੇਰਾ ਇੱਕ ਸਿੱਧਾ ਜਿਹਾ ਫਾਰਮੂਲਾ ਹੈ ਕਿ ਆਪਣੇ ਕੋਲ ਕੈਨੇਡਾ 'ਚ ਨਾ ਤਾਂ ਰਕਸ਼ਾ ਚੱਲਦੀ ਹੈ, ਨਾ ਟੈਂਪੂ ਹੈ, ਹੈਂਜੀ, ਨਾ ਸਾਈਕਲ 'ਤੇ ਆਉਣ ਦੀ ਲੋੜ ਹੈ। ਹਰੇਕ ਦੇ ਘਰ ਕਾਰ ਰੱਖੀ ਵੀ ਹੈ, ਜਿਹੋ ਜਿਹੀ ਮਰਜ਼ੀ ਹੈ, ਚਾਹੇ ਉਹ ਹੋਂਡਾ ਹੈ, ਚਾਹੇ ਟੋਇਟਾ ਹੈ, ਜਾਂ ਮਰਸਡੀ ਹੈ, ਜਾਂ BMW ਹੈ, ਪੋਰਸ਼ ਹੈ, ਹਰੇਕ ਕੋਲ ਕਾਰ ਹੈਗੀ। ਕਾਰ ਚੱਕੋ ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉੱਥੇ ਬਿਲਕੁਲ ਇੰਟਰਸੈਕਸ਼ਨ ਦੇ ਉੱਤੇ ਜੇ ਤੁਹਾਨੂੰ ਕਾਰ 'ਚ ਗੈਸ ਪਾਉਣੀ ਹੈ, ਗੈਸ ਵੀ ਸਸਤੀ ਹੈ, ਜੇ ਭੁੱਖ ਲੱਗੀ ਹੈ ਟੌਪ ਦਾ ਪੀਜ਼ਾ ਵੀ ਹੈਗਾ, ਜੇ ਦੰਦਾਂ 'ਚ ਕੋਈ ਭਰਵਾਉਣੀ ਹੈ, ਫੀਲਿੰਗ ਕਰਾਉਣੀ ਹੈ, ਡੈਂਟਿਸਟ ਵੀ ਹੈਗਾ, ਅਤੇ ਜੇ ਪੇਟ ਦੁਖਦਾ ਤਾਂ ਉੱਥੇ ਫੈਮਿਲੀ ਡਾਕਟਰ ਵੀ ਹੈਗੇ, ਜੇ ਮੋਢੇ ਮੋਢੇ ਕਟਵਾਉਣੇ ਤਾਂ ਫਿਜੀਓਥੈਰੇਪੀ ਵੀ ਹੈਗੀ, ਜੇ ਖੁਜਲੀ ਹੁੰਦੀ ਹੈ ਚਮੜੀ ਤਾਂ ਡਰਮਟਾਲੋਜਿਸਟ ਵੀ ਹੈਗੀ, ਜੇ ਫਿਰ ਸਾਰੀਆਂ ਦਵਾਈਆਂ ਲੈਣੀਆਂ ਤਾਂ ਫਾਰਮੇਸੀ ਵੀ ਹੈਗੀ, ਜੇ ਸਾਡੇ ਦਿਮਾਗ 'ਚ ਕੋਈ ਖਰਾਬੀ ਹੋਊਗੀ ਅਤੇ ਉਹਦੇ ਲਈ ਡਾਕਟਰ ਫੈਨੀ ਹੈਗੇ, ਅਤੇ ਜੇ ਅੱਖਾਂ ਦੁਖਦੀਆਂ ਨੇ ਡਾਕਟਰ ਤਾਂ ਅੱਖਾਂ ਵਾਲਾ ਹੈ ਨਹੀਂ, ਪਰ ਜੇ ਐਨਕਾਂ ਲੈਣੀਆਂ ਤਾਂ ਫਿਰ ਸਾਡੇ ਕੋਲ ਆ ਜਾਓ, ਬੜਾ ਸਿੱਧਾ ਫਾਰਮੂਲਾ। ਹਾਂਜੀ, ਸੋ ਇਹਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਕਰ ਰਹੇ ਹਾਂ। ਡਾਕਟਰ ਅੰਕੁਸ਼ ਕਿਉਂਕਿ ਉਹ ਅੱਜ ਕੱਲ੍ਹ ਆ ਨਹੀਂ ਰਹੇ, ਐਕਚੁਅਲੀ ਤਾਂ ਉਹਨਾਂ ਦਾ ਹਨੀਮੂਨ ਪੀਰੀਅਡ ਚੱਲ ਰਿਹਾ ਹੈ, ਸੋ ਮੈਂ ਵੀ ਨਹੀਂ ਡਿਸਟਰਬ ਕਰਦਾ, ਯੰਗ ਬੱਚੇ ਨੇ, ਸੋ ਮੇਰੇ ਖਿਆਲ 'ਚ ਛੇਤੀ ਨੈਕਸਟ ਟੂ ਨੈਕਸਟ ਵੀਕ ਉਹਨਾਂ ਨੂੰ ਕਹਾਂਗੇ ਵੀ ਬਸ ਬਹੁਤ ਹੋ ਗਿਆ ਹਨੀਮੂਨ, ਤੁਸੀਂ ਆਇਆ ਕਰੋ ਪ੍ਰੋਗਰਾਮ 'ਤੇ ਅਤੇ ਆਉਣਗੇ ਅਤੇ ਤੁਹਾਡੇ ਹੈਲਥ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਨੇ ਉਹਨਾਂ ਦੇ ਆਂਸਰ ਦਿਆ ਕਰਨਗੇ। ਪਰ ਅੱਜ ਮੈਂ ਆਉਂਦੇ ਆਉਂਦੇ ਸੁਣਿਆ ਸੀਗਾ, ਕੱਲ੍ਹ ਵੀ ਮੈਂ ਥੋੜ੍ਹਾ ਜਿਹਾ ਪ੍ਰੋਗਰਾਮ ਨੂੰ ਟੱਚ ਕੀਤਾ ਸੀਗਾ ਵੀ ਅੱਜ ਆਪਾਂ ਜਿਹੜਾ ਪ੍ਰੋਗਰਾਮ ਹੈ ਤੁਸੀਂ ਮੈਨੂੰ ਸਟੂਡੀਓ 'ਚ ਜ਼ਰੂਰ ਕਾਲ ਕਰਿਓ, ਇੰਨਾ ਕੁ ਤਾਂ ਮੇਰਾ ਵੀ ਹੌਸਲਾ ਤੁਸੀਂ ਵਧਾਇਆ ਕਰੋ। ਅੱਜ ਆਪਾਂ ਚੁਗਲੀਆਂ 'ਤੇ ਗੱਲ ਕਰਨੀ ਹੈ। ਬੁੱਲੇ ਸ਼ਾਹ ਨੇ ਕੀ ਕਿਹਾ ਸੀਗਾ ਵੀ ਜਿਹੜੇ ਕੱਚੇ ਕੋਠੇ ਹੁੰਦੇ ਨੇ ਪਿੰਡਾਂ ਦੇ ਵਿੱਚ ਜਾਂ ਪੁਰਾਣੇ ਸਮੇਂ ਦੇ ਵਿੱਚ, ਲੋਕ ਪੱਕੇ ਇੱਟਾਂ ਦੇ ਮਕਾਨ ਨਹੀਂ ਹੁੰਦੇ ਸੀ, ਸਾਡੇ ਜਿਹੜੇ ਹੁੰਦੇ ਸੀਗੇ ਮਿੱਟੀ ਦੇ ਬਣਾਏ ਹੁੰਦੇ, ਮਿੱਟੀ 'ਤੇ ਤੂੜੀ ਰਲਾ ਕੇ ਬਣਾ ਲੈਂਦੇ ਸੀਗੇ, ਅਤੇ ਜਦੋਂ ਵੀ ਮੀਂਹ ਪੈਣ ਦੇ ਦਿਨ ਆਉਂਦੇ ਸੀਗੇ ਤਾਂ ਅਸੀਂ ਉਹਨੂੰ ਲਿਪ ਲੈਂਦੇ ਸੀਗੇ। ਅਤੇ ਨਾਲ ਹੀ ਇਸੇ ਤਰ੍ਹਾਂ ਹੀ ਗੱਲ ਇਹ ਹੈ, ਸੋ ਉਹਦੇ ਉੱਤੇ ਬੁੱਲੇ ਸ਼ਾਹ ਨੇ ਕਿਹਾ ਸੀ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਵੀ ਜੇ ਉਹਨੂੰ ਨਾ ਲਿਪੀਏ ਨਾ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਟੈਂਦਿਆਂ ਢਹਿ ਜਾਂਦਾ। ਇਹ ਪੱਕੀ ਗੱਲ ਸੀਗੀ ਕਿ ਹੌਲੀ ਹੌਲੀ ਜਿਹੜੀ ਮਿੱਟੀ ਕਿਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਅਲਟੀਮੇਟਲੀ ਉਹਦੀ ਛੱਤ ਵੀ ਡਿੱਗ ਪੈਂਦੀਆਂ, ਕੰਧਾਂ ਵੀ ਡਿੱਗ ਪੈਂਦੀਆਂ ਨੇ। ਇਸੇ ਕਰਕੇ ਸਿਆਣੇ ਜਿਹੜੇ ਸੀਗੇ ਜਿੰਨੇ ਵੀ ਕੱਚੇ ਘਰ ਹੁੰਦੇ ਸੀ ਉਹਨੂੰ ਲਿਪਦੇ ਹੁੰਦੇ ਸੀ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਟੈਂਦਿਆਂ ਢਹਿ ਜਾਂਦਾ, ਲੜੇ ਰੂਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਇਸੇ ਤਰ੍ਹਾਂ ਰਿਸ਼ਤੇਦਾਰ, ਯਾਰ ਦੋਸਤ, ਜੇ ਕੋਈ ਮਿਸਅੰਡਰਸਟੈਂਡਿੰਗ ਹੋ ਜੇ ਅਤੇ ਹੱਲ ਕਰ ਲਓ ਛੇਤੀ। ਜਦੋਂ ਆਪਾਂ ਕਹਿੰਦੇ ਹਾਂ ਵੀ ਮੈਂ ਨਹੀਂ ਬੁਲਾਉਣਾ, ਦੂਜਾ ਕਹਿੰਦਾ ਮੈਂ ਨਹੀਂ ਬੁਲਾਉਣਾ, ਨਾ ਟੈਲੀਫੋਨ ਕਰਦੇ ਹਾਂ, ਨਾ ਕੋਈ ਗੱਲਬਾਤ ਕਰਦੇ ਹਾਂ, ਫਿਰ ਹਫ਼ਤਾ, ਦੋ ਹਫ਼ਤੇ, ਮਹੀਨੇ, ਦੋ ਮਹੀਨੇ, 6 ਮਹੀਨੇ, ਫਿਰ ਸਾਡੇ ਜਿਹੜੇ ਰਿਲੇਸ਼ਨ ਨੇ ਉਹਦੇ ਵਿੱਚ ਤਰੇੜਾਂ ਆ ਜਾਂਦੀਆਂ, ਫਰਕ ਪੈ ਜਾਂਦੇ ਨੇ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਟੈਂਦਿਆਂ ਢਹਿ ਜਾਂਦਾ, ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਅਤੇ ਅਖੀਰ 'ਚ ਅੱਜ ਦਾ ਟੌਪਿਕ ਦੀ ਗੱਲ ਕਰਨੀ ਹੈ, ਚੁਗਲਖੋਰ ਨੂੰ ਜਿਹੜਾ ਚੁਗਲੀਆਂ ਕਰਦਾ, ਮੈਂ ਦੱਸੂਗਾ ਚੁਗਲੀਆਂ ਕਿਹਨੂੰ ਕਹਿੰਦੇ ਨੇ, ਚੁਗਲਖੋਰ ਦੇ ਕੀ ਕਰੈਕਟਰਿਸਟਿਕਸ ਹੁੰਦੇ ਨੇ, ਸਾਈਕੋਲੋਜੀ ਦੇ ਵਿੱਚ ਇਹਦੀ ਕੀ ਡੈਫੀਨੇਸ਼ਨ ਹੈ, ਸਾਰੀ ਗੱਲ ਮੈਂ ਐਕਸਪਲੇਨ ਕਰੂੰਗਾ। ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਉਹਨੂੰ ਜਿੰਨਾ ਸਮਝਾ ਲਓ ਮਰਜ਼ੀ, ਚੁਗਲੀਆਂ ਬੰਦ ਕਰਦੇ ਉਹਦੀ ਆਦਤ ਹੈ, ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਗੱਲ ਕਹਿੰਦਿਆਂ ਕਹਿ ਜਾਂਦਾ, ਜਿੰਨਾ ਮਰਜ਼ੀ ਕਰੋ। ਜੇ ਹੁਣ ਕੋਈ ਜਾਂਦੀਆਂ ਦੀ ਲੇਡੀ ਵੀ ਕਿਸੇ ਦੇ ਘਰ ਨਵੀਂ ਵਿਆਹ ਬਹੂ ਆਈ ਹੈ ਅਤੇ ਸੱਸ ਨੂੰ ਜਾਂਦੀ ਕਹਿ ਜੂਗੀ ਇਹਨੂੰ ਕੰਮ ਕੁੰਮ ਕਰਾਇਆ ਕਰ, ਬਾਅਦ 'ਚ ਇਹਦੀਆਂ ਆਦਤਾਂ ਖਰਾਬ ਹੋ ਜਾਣਗੀਆਂ, ਮਾੜੀ ਜਾਂਦੀ ਟੁੱਚਰ ਛੱਡ ਜਾਣੀ, ਉਹ ਟੁੱਚਰੀ ਬਰਬਾਦੀ ਕਰਦੀ ਹੈ। ਸੋ ਹੁਣ ਆਪਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਤੁਸੀਂ ਔਨ ਦੀ ਏਅਰ 416-620-1778 'ਤੇ ਆਪਣੇ ਵਿਚਾਰ ਦਿਓ, ਖੁੱਲ੍ਹ ਕੇ ਦਿਓ, ਪਿਆਰ ਨਾਲ ਦਿਓ, ਜੋ ਵੀ ਤੁਹਾਡੇ ਤਜਰਬਿਆਂ ਦਿਓ ਵੀ ਚੁਗਲੀਆਂ ਦਾ ਕਿੰਨਾ ਕੁ ਲਾਭ ਤਾਂ ਮੈਨੂੰ ਅੱਜ ਤੱਕ ਕੋਈ ਲੱਭਿਆ ਨਹੀਂ, ਮੈਂ ਵੀ 67-68 ਸਾਲ ਦਾ ਹੋ ਗਿਆ, ਮੈਨੂੰ ਤਾਂ ਨਹੀਂ ਲੱਭਿਆ ਵੀ ਜੇ ਕੋਈ ਬੰਦਾ ਚੁਗਲੀਆਂ ਕਰਦਾ ਉਹਨੂੰ ਕੋਈ ਤਰੱਕੀ ਹੋਈ ਹੋਵੇ, ਖੁਸ਼ ਹੋਇਆ ਹੋਵੇ। ਹਾਂ, ਟੈਂਪਰੇਰੀ ਹੋ ਜਾਂਦੀ ਹੈ, ਬਾਅਦ 'ਚ ਤਾਂ ਛਿੱਤਰੀ ਪੈਂਦੇ ਨੇ। ਸੋ ਤੁਸੀਂ ਆਪਣੇ ਤਜਰਬੇ ਦੱਸਣੇ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਗੁਰਦਾਸ ਮਾਨ ਨੇ ਇੱਕ ਗਾਣਾ ਗਾਇਆ ਸੀਗਾ ਮੈਨੂੰ, ਸਾਡੇ ਬਲਵੀਰ ਭੈਣ ਜੀ ਸੀਗੇ, ਮੈਂ ਸੋਚਿਆ ਵੀ ਕਿਹੜਾ ਗਾਣਾ ਲਗਾਈਏ, ਮੈਂ ਕਹਿੰਦੇ ਕੀ ਕਿਹੜੇ ਟੋਪਿਕ ਹੈ, ਮੈਂ ਕਿਹਾ ਚੁਗਲੀਆਂ, ਕਹਿੰਦੇ ਫਿਰ ਗੁਰਦਾਸ ਮਾਨ ਦਾ ਲਾਓ, ਮੈਂ ਉਹਨਾਂ ਦੀ ਜਿਹੜਾ ਹੁਕਮ ਹੈ ਸਿਰ ਮੱਥੇ 'ਤੇ ਲਾਓ ਜੀ, ਸੁਣੋ ਗੁਰਦਾਸ ਮਾਨ ਦਾ ਅਬਾਊਟ ਚੁਗਲੀਆਂ।
ਚੁਗਲੀਆਂ 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 ਚੁਗਲੀਆਂ, ਕੋਈ ਆਵੋ ਯਾਰੋ ਆਵੋ, ਮੇਰੇ ਟਿੱਕ ਦੀ ਪੀੜ ਹਟਾਵੋ, ਕੋਈ ਚੁਗਲੀ ਨਵੀਂ ਸੁਣਾਵੋ, ਖੇਡੋ ਚੁਗਲੀਆਂ 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 ਚੁਗਲੀਆਂ। ਕੱਲ ਕਿਸੇ ਦੀ ਕੁੜੀ ਕਿਸੇ ਨਾਲ ਭੱਜ ਗਈ ਏ, ਉਹ ਚਾਏ ਖਾਣਿਆਂ ਦੀ ਮੰਜੀ ਮੂਤੀ ਵੱਜ ਗਈ। ਨੀ ਬੜੀਆਂ ਗੱਲਾਂ ਕਰਦੀ ਸੀ ਸੰਸਾਨ ਦੀਆਂ, ਨੀ ਮੇਰੀਆਂ ਧੀਆਂ ਗਊਆਂ ਨੇ ਭਗਵਾਨ ਦੀਆਂ, ਹੁਣ ਵੇਖ ਲਿਆ ਈ ਕਾਰਾ ਭੱਜਿਆ ਫਿਰਦਾ ਟੱਬਰ ਸਾਰਾ, ਆਪਾਂ ਕੀ ਲੈਣਾ ਸਰਦਾਰਾ, ਖੇਡੋ ਚੁਗਲੀਆਂ ਚੁਗਲੀਆਂ ਬਸ ਚੁਗਲੀਆਂ ਚੁਗਲੀਆਂ। ਸਹੁਰੇ ਦੀ ਆਪਸ ਵਿੱਚ ਕੋਈ ਗਿੱਟ ਮਿੱਟੀਏ, ਨਾਲਦਿਆਂ ਦੇ ਘਰ ਬਾਬੇ ਦੀ ਕਹਾਣੀ ਫਿੱਟੇ, ਨੀਨੂੰ ਸਹੁਰੇ ਦੀ ਆਪਸ ਵਿੱਚ ਕੋਈ ਗਿੱਟ ਮਿੱਟੀਏ। ਮੇਰੀ ਗੱਲ ਸੁਣ ਕੇ ਤੂੰ ਭੈਣੇ ਹੱਸੀ ਨਾ, ਲੈ ਮੈਂ ਤੈਨੂੰ ਗੱਲ ਦੱਸੀ ਅੱਗੇ ਦੱਸੀ ਨਾ, ਲੈਣਾ ਅਸੀਂ ਕਿਸੇ ਤੋਂ ਕੀਏ, ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਖੋਲ ਪਤਾਸੇ ਪੀਵੇ, ਖੇਡੋ ਚੁਗਲੀਆਂ ਚੁਗਲੀਆਂ ਹਾਏ ਚੁਗਲੀਆਂ ਚੁਗਲੀਆਂ।
ਵੈਲਕਮ ਬੈਕ। ਚੁਗਲੀਆਂ ਤਾਂ ਹੋ ਗਈਆਂ ਗੁਰਦਾਸ ਮਾਨ ਦੀਆਂ, ਮੈਂ ਕਿਹਾ ਬਾਹਲੀਆਂ ਕਾਹਨੂੰ ਸੁਣਨੀਆਂ, ਸੋ ਇੱਥੇ ਗਾਣਾ ਆਪਾਂ ਡਰੋਪ ਕਰਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਵੀ ਚੁਗਲੀ ਕਿਹਨੂੰ ਕਹਿੰਦੇ ਨੇ, ਨਿੰਦਿਆ ਕਿਹਨੂੰ ਕਹਿੰਦੇ ਨੇ। ਦੇਖੋ, ਮੈਨੂੰ ਯਾਦ ਹੈ ਕਿ ਜਦੋਂ ਅਰਲੀ 70s ਦੇ ਵਿੱਚ ਅਸੀਂ ਮਾਸਟਰ ਕਰਦੇ ਸੀਗੇ ਅਤੇ ਸਾਡੇ ਟੋਪਿਕ ਹੁੰਦਾ ਸੀਗਾ, ਇੱਕ ਤਾਂ ਹੁੰਦਾ ਸੀਗਾ ਵਹਿਮ, ਅਤੇ ਦੂਜਾ ਐਸਟ੍ਰੋਲੋਜੀ ਹੁੰਦਾ ਸੀ, ਜਿਹੜੀ ਜਨਮਪਤ ਜੋਤਸ਼ੀ ਹੁੰਦੇ ਨੇ, ਅਤੇ ਨਾਲ ਸਾਡੇ ਹੁੰਦੇ ਸੀਗੇ ਇਹ ਜਿਹੜੀਆਂ ਨੇ ਈਵਲ ਐਕਟੀਵਿਟੀਜ਼ ਨੇ ਸੋਸਾਇਟੀ ਦੇ ਵਿੱਚ, ਉਹਦੇ ਵਿੱਚ ਜਿਹੜੀ ਬੈਕ ਬਾਈਟਿੰਗ ਸੀ ਉਹ ਟੋਪਿਕ ਹੁੰਦਾ ਸੀ, ਅਸੀਂ ਬੜਾ ਸ਼ੌਕ ਨਾਲ ਸੁਣਦੇ ਹੁੰਦੇ ਸੀ ਕਿਉਂਕਿ ਇਹ ਜ਼ਿੰਦਗੀ ਦਾ ਇਟਸ ਏ ਪਾਰਟ ਆਫ ਲਾਈਫ। ਸੋ ਚੁਗਲੀ ਕਿਹਨੂੰ ਕਹਿੰਦੇ ਨੇ, ਚੁਗਲੀ ਦਾ ਮਤਲਬ ਤਿੰਨ ਬੇਸਿਕ ਉਹਦੀਆਂ ਕਰੈਕਟਰ ਹੁੰਦੀਆਂ ਨੇ। ਪਹਿਲੀ ਕਰੈਕਟਰ ਇਹ ਹੁੰਦੀ ਆ ਵੀ ਉਹ ਜਿਹੜੀ ਗੱਲ ਕਿਸੇ ਦੇ ਬਾਰੇ ਕਹਿੰਦੇ ਨਾ, ਉਹਦੇ ਮੂੰਹ 'ਤੇ ਨਹੀਂ ਕਹਿੰਦੇ, ਉਹ ਉਹਦੀ ਬੈਕ 'ਤੇ ਉਹਦੀ ਪਿੱਠ ਦੇ ਪਿੱਛੋਂ ਕਿਹਾ ਜਾਂਦਾ। ਕੋਈ ਵੀ ਗੱਲ ਕਰਨੀ ਹੋਵੇ ਉਹਦੇ ਸਾਹਮਣੇ ਨਹੀਂ, ਜੇ ਸਾਹਮਣੇ ਕਰਾਂਗੇ ਉਹ ਚੁਗਲੀ ਨਹੀਂ ਕਹੀ ਜਾਂਦੀ। ਚੁਗਲੀ ਉਦੋਂ ਕਹੀ ਕਹਾਉਂਦੀ ਹੈ ਜਦੋਂ ਅਸੀਂ ਬੰਦੇ ਦੀ ਐਬਸੈਂਸ, ਬੰਦਾ ਮੀਨਸ ਲੇਡੀ ਹੋਵੇ ਚਾਹੇ ਬੰਦਾ ਹੋਵੇ, ਬਜ਼ੁਰਗ ਹੋਵੇ, ਬੱਚਾ ਹੋਵੇ, ਜਿਹਦੀ ਵੀ ਗੱਲ ਕਰਨੀ ਹੈ ਉਹਦੀ ਐਬਸੈਂਸ 'ਚ ਗੱਲ ਕਰੀਏ, ਨੰਬਰ ਇੱਕ। ਨੰਬਰ ਦੋ, ਜਦੋਂ ਅਸੀਂ ਐਬਸੈਂਸ ਗੱਲ ਕਰਦੇ ਹਾਂ ਤਾਂ ਉਹਦੇ ਅੱਗੇ ਦੋ ਕਰੈਕਟਰਿਸਟਿਕਸ ਹੁੰਦੀਆਂ ਨੇ, ਦੋ ਖਾਸੀਅਤਾਂ ਹੁੰਦੀਆਂ ਨੇ। ਨੰਬਰ ਇੱਕ ਵੀ ਗੱਲ ਜਿਹੜੀ ਐਗਜੈਕਟ ਕੀਤੀ ਹੁੰਦੀ ਹੈ, ਜਿਹੜੀ ਗੱਲ ਅਸੀਂ ਦੱਸਣੀ ਹੁੰਦੀ ਹੈ ਉਹ ਅਸੀਂ ਵਧਾ ਚੜ੍ਹਾ ਕੇ ਗੱਲ ਦੱਸਦੇ ਹਾਂ। ਜਿਹੜੀ ਗੱਲ ਜੇ ਸਪੋਜ਼ 5% ਕੋਈ ਗੱਲ ਘਟਨਾ ਵਾਪਰੀ ਹੈ ਜਿਹਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ, 5 ਨਹੀਂ ਅਸੀਂ 50, 60, 70 ਮਤਲਬ ਜਿੰਨੀਆਂ 50%, 60%, 70% ਅਸੀਂ ਆਪਣੇ ਕੋਲੋਂ ਜੋੜ ਦਿੰਦੇ ਹਾਂ। ਅਤੇ ਕਈ ਵਾਰੀ ਜਿਹੜੀ ਚੁਗਲੀ ਇੰਨੀ ਖਤਰਨਾਕ ਹੁੰਦੀ ਹੈ ਕਿ ਗੱਲ ਹੋ ਹੀ ਨਹੀਂ ਹੁੰਦੀ, ਗੱਲ ਐਗਜਿਸਟ ਹੀ ਨਹੀਂ ਕਰਦੀ, ਅਸੀਂ ਆਪਣੇ ਮਨੋ ਬਣਾ ਕੇ ਪੂਰੀ ਸਟੋਰੀ ਕਿਸੇ ਦੇ ਬਾਰੇ ਦੱਸ ਦਿੰਦੇ ਹਾਂ, ਉਹਦੀ ਜਿਹੜੀ ਰੈਪੂਟੇਸ਼ਨ ਹੈ ਜ਼ੀਰੋ ਕਰ ਦਿੰਦੇ ਹਾਂ। ਜਦੋਂ ਕਿ ਜਿਵੇਂ ਫਾਰ ਐਗਜ਼ਾਮਪਲ ਮੈਂ ਹੁਣ ਇੱਥੇ ਸਟੂਡੀਓ 'ਚ ਬੈਠਾ, ਜੇ ਕੱਲ੍ਹ ਨੂੰ ਇਹ ਭੈਣ ਜੀ ਬਲਜੀਤ ਭੈਣ ਜੀ ਕਿਸੇ ਨੂੰ ਦੱਸਣ ਵੀ ਉਹ ਸਟੂਡੀਓ 'ਚ ਬੈਠਾ ਸੀ, ਕੁਰਸੀ 'ਤੇ ਲੱਤ ਰੱਖੀ ਬੈਠਾ ਸੀ, ਮੈਂ ਬੈਠਾ ਤਾਂ ਹੈ ਨਹੀਂ, ਬੈਠਾ ਤਾਂ ਮੈਂ ਸਿੱਧਾ ਹੀ ਹਾਂ, ਇਹਨਾਂ ਨੇ ਚੁਗਲੀ ਤਾਂ ਕੀਤੀ ਹੈ ਮੇਰੀ ਪਰ ਉਹ ਥੋੜ੍ਹੀ ਜਿਹੀ ਗੱਲ ਨੂੰ ਵਧਾ ਕੇ ਕੀਤੀ ਹੈ, ਜਦੋਂ ਕਿ ਮੈਂ ਤਾਂ ਸਿੱਧਾ ਸਟੇਟ ਬੈਠਾ, ਇਹਨਾਂ ਨੇ ਕਿਹਾ ਲੱਤ ਕੁਰਸੀ 'ਤੇ ਬੈਠਾ। ਪਰ ਜੇ ਕੋਈ ਐਵੇਂ ਕਹਿ ਦੇ ਮੈਂ ਤਾਂ ਅੱਜ ਆਇਆ ਨਾ ਹੋਵਾਂ ਸਟੂਡੀਓ 'ਚ, ਆਪਣੀ ਪਿਕਨਿਕ ਮਨਾਉਣ ਗਿਆ ਹੋਵਾਂ, ਆਪਣੇ ਰਿਸ਼ਤੇਦਾਰਾਂ ਨੂੰ ਆਟਵਾ ਤੋਂ ਮੈਂ ਪ੍ਰੋਗਰਾਮ ਕਰ ਰਿਹਾ ਹੋਵਾਂ, ਅਤੇ ਜਾ ਕੇ ਕਿਸੇ ਨੂੰ ਦੱਸਣ ਵੀ ਉਹ ਸਟੂਡੀਓ 'ਚ ਆਏ ਸੀਗੇ 3 ਤੋਂ ਲੈ ਕੇ 4 ਵਜੇ ਤੱਕ, ਕਾਲਾ ਲਾਲ ਕੋਟ ਪਾਇਆ ਸੀਗਾ, ਨਾ ਤਾਂ ਮੇਰਾ ਕੋਟ ਪਾਇਆ ਵਾ, ਨਾਲੇ ਮੈਂ ਇੱਥੇ ਨਹੀਂ ਸੀਗਾ। ਇਹਨਾਂ ਨੇ ਸਾਰੀ ਦੀ ਸਾਰੀ 100% ਆਪਣੇ ਕੋਲੋਂ ਸਟੋਰੀ ਬਣਾਈ ਹੈ। ਇਹ ਵੀ ਇੱਕ ਚੁਗਲੀ 'ਚ ਆਉਂਦੀ ਹੈ, ਬੜੀ ਖਤਰਨਾਕ ਹੋ ਜਾਂਦੀ ਹੈ ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ। ਔਰ ਤੀਸਰੀ ਗੱਲ ਚੁਗਲੀ ਦੀ ਇਹ ਹੈ ਵੀ ਜੇ ਉਹ ਜੇ ਉਹਨੂੰ ਬੰਦੇ ਨੂੰ ਕਹੀਏ ਵੀ ਜੋ ਤੂੰ ਮੈਨੂੰ ਗੱਲ ਦੱਸ ਰਿਹਾ ਉਹ ਬੰਦੇ ਦੇ ਸਾਹਮਣੇ ਤੂੰ ਮੈਨੂੰ ਦੱਸੀਗਾ, ਉਸ ਤੋਂ ਭੱਜ ਜਾਂਦਾ, ਕਹਿੰਦਾ ਨਹੀਂ ਮੈਂ ਨਹੀਂ ਦੱਸਣੀ। ਅਤੇ ਜੇ ਕਿਤੇ ਉਹ ਫਸਾ ਵੀ ਲਈਏ ਆਪਾਂ ਗੱਲ ਕਰਨੀ ਵੀ ਆਹ ਦੇਖ ਤੂੰ ਕਿਉਂ ਕਿਹਾ ਸੀ ਮੈਨੂੰ ਦੱਸ, ਤਾਂ ਉਹ ਇੰਨਾ ਸਮਾਰਟ ਹੁੰਦਾ ਕਿ ਸ਼ਬਦਾਂ ਨੂੰ ਮੋੜ ਕੇ ਜੋ ਤੁਸੀਂ ਗੱਲ ਕਹਿੰਦੇ ਉਹ ਇਸ 'ਚੋਂ ਬਚਨ ਨਿਕਲਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਉਹਦਾ ਕੋਈ ਇਲਾਜ ਕੋਈ ਨਹੀਂ, ਕੋਈ ਪ੍ਰੂਫ ਨਹੀਂ ਹੁੰਦਾ, ਕੋਈ ਰਿਕਾਰਡਡ ਨਹੀਂ ਹੁੰਦੀ। ਹੁਣ ਤਾਂ ਅੱਜ ਕੱਲ੍ਹ ਸਾਡੇ ਕੋਲ ਫੋਨ ਦੇ ਉੱਤੇ ਅਸੀਂ ਰਿਕਾਰਡ ਕਰ ਲੈਂਦੇ, ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਆਹ ਦੇਖ 100% ਪ੍ਰੂਫ ਹੋ ਗਿਆ ਤੂੰ ਇਹ ਗੱਲ ਕੀਤੀ ਹੈ, ਪਰ ਪਹਿਲਾਂ ਤਾਂ ਇਹ ਹੁੰਦੀ ਨਹੀਂ ਸੀ, ਕੋਈ ਇਹੋ ਜਿਹੇ ਰਿਕਾਰਡਡ ਨਹੀਂ ਹੁੰਦੀ ਸੀਗੀ। ਉਦੋਂ ਫਿਰ ਜਦੋਂ ਕਿਤੇ ਬੰਦਾ ਸਾਹਮਣੋ ਸਾਹਮਣੀ ਪਛਾਉਂਦਾ ਵੀ ਸੀਗਾ ਤਾਂ ਉਹ ਗੱਲ ਮੁੱਕਰ ਜਾਂਦਾ ਸੀ, ਦੂਜੇ ਨੂੰ ਸਾਹਸ ਤਾਂ ਹੁੰਦਾ ਸੀ ਦੋਨੇ ਨੂੰ ਵੀ ਇਹ ਸਾਨੂੰ ਲੜਾਉਂਦਾ। ਔਰ ਇਹ ਜਿਹੜੇ ਚੁਗਲਖੋਰ ਹੁੰਦੇ ਨੇ ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ। ਚਲੋ ਮੈਂ ਤੁਹਾਨੂੰ ਇਹਦੇ ਨਾਲ ਹੀ ਰਿਲੇਟਡ ਇੱਕ ਨਾਲ ਤੁਹਾਨੂੰ ਸਟੋਰੀ ਵੀ ਸੁਣਾ ਦਿੰਦਾ ਅਤੇ ਨਾਲ ਤੁਹਾਨੂੰ ਸਵਾਲ ਵੀ ਪੁੱਛ ਲੈਣਾ, ਤੁਸੀਂ ਮੈਨੂੰ ਔਨ ਦੀ ਏਅਰ ਦੱਸਿਓ ਵੀ ਜਿਹੜੀ ਇਹ ਮੇਰੀ ਸਟੋਰੀ ਦੇ ਵਿੱਚ ਹੈ ਕਸੂਰ ਕਿਹਦਾ। ਮੈਂ ਤੁਹਾਨੂੰ ਸਟੋਰੀ ਸੁਣਾਉਣ ਲੱਗਿਆ, ਥੋੜ੍ਹੀ ਧਿਆਨ ਨਾਲ ਸੁਣਿਓ, ਉਹ 'ਚ ਦੱਸਿਓ ਵੀ ਕਸੂਰ ਕਿਹਦਾ। ਹਾਂਜੀ, ਅਤੇ ਇਹਦੇ ਨਾਲ ਰਿਲੇਟਡ ਹੀ ਹੈ, ਮੈਂ ਤੁਹਾਨੂੰ ਇਸ਼ਾਰਾ ਕਰਤਾ ਪਰ ਹੁਣ ਤੁਸੀਂ ਦੱਸਣਾ ਕਸੂਰ ਕਿਹਦਾ। ਕਹਿੰਦੇ ਇੱਕ ਵਾਰੀ ਇੱਕ ਰਾਜੇ ਨੇ ਆਪਣੀ ਪਰਜਾ ਨੂੰ ਬੁਲਾਇਆ ਵੀ ਗਰੀਬ ਗਰੂਬੀਆਂ ਨੂੰ ਬੁਲਾਇਆ ਵੀ ਕਿ ਮੈਂ ਫਲਾਣੇ ਦਿਨ ਲੋਕਾਂ ਨੂੰ ਭੋਜਨ ਖਿਲਾਉਣਾ, ਜੱਗ ਕਰਾਉਣਾ। ਉਹਨੇ ਸੁੱਖਿਆ ਵਾ ਸੀਗਾ ਅਤੇ ਜਿੰਨੀ ਵੀ ਉਹਦੇ ਰਾਜੇ ਦੇ ਵਿੱਚ ਪਰਜਾ ਸੀ, ਗਰੀਬ ਸੀਗੀ, ਕੋਈ ਪੰਡਿਤ ਹੋਣੇ ਆ, ਕੋਈ ਜੋ ਵੀ ਸੀਗੇ ਲੋਕ, ਉਹ ਉਹਦੇ ਦਰਬਾਰ 'ਚ ਪੇਸ਼ ਹੋ ਗਏ। ਰਾਜੇ ਨੇ ਆਪਣੇ ਪੂਰੇ ਵੱਡੇ ਸਾਰੇ ਜਿਹੜੇ ਬਾਗ ਸੀਗੇ ਉਹਦੇ ਵਿੱਚ ਕੁਰਸੀਆਂ ਮੇਜ਼ ਲਗਾ ਤੇ, ਜਾਂ ਚਲੋ ਥੱਲੇ ਪੂੰਜੇ ਟਾਟ ਵਿਛਾ ਤੇ ਅਤੇ ਲੋਕ ਆ ਕੇ ਬੈਠ ਗਏ ਅਤੇ ਵੱਡੇ ਵੱਡੇ ਕੜਾਹੇ ਦੇਗਾਂ ਦੇ ਵਿੱਚ ਜਿਹੜੇ ਰਸੋਈਏ ਸੀ, ਜਿਹਨੂੰ ਅੱਜ ਕੱਲ੍ਹ ਆਪਾਂ ਸ਼ੈੱਫ ਕਹਿ ਲੈਂਦੇ ਹਾਂ, ਖਾਣਾ ਤਿਆਰ ਕਰਨ ਵਾਲੇ, ਉਹਨੇ ਮੰਗਵਾਏ ਹੋਏ ਸੀਗੇ ਅਤੇ ਖੁੱਲ੍ਹੇ ਹੀ ਮੈਦਾਨਾਂ ਦੇ ਵਿੱਚ ਕੋਈ ਦਾਲਾਂ ਦੇ ਪਤੀਲੇ ਉਬਲ ਰਹੇ ਨੇ, ਕੋਈ ਮਟਰ ਪਨੀਰ ਦੇ ਉਬਲ ਰਹੇ ਨੇ, ਕੋਈ ਸਾਗ ਦੇ ਉਬਲ ਰਹੇ ਨੇ, ਕੋਈ ਛੋਲਿਆਂ ਦੇ ਉਬਲ ਰਹੇ ਨੇ। ਸੋ ਜਿਹੜੇ ਸ਼ੈੱਫ ਸੀ ਉਹ ਤਿਆਰ ਕਰ ਰਹੇ ਨੇ ਅਤੇ ਅਚਾਨਕ ਕੀ ਹੋਇਆ ਕਿ ਅਸਮਾਨ ਦੇ ਵਿੱਚ ਦੀ, ਖੁੱਲ੍ਹੇ ਅਸਮਾਨ ਦੇ ਵਿੱਚ ਦੀ ਇੱਕ ਇੱਲ, ਜਿਹਨੂੰ ਉਹਦੇ ਮੂੰਹ ਦੇ ਵਿੱਚ ਉਹਦੇ ਪੰਜਿਆਂ ਦੇ ਵਿੱਚ ਸੱਪ ਫੜਿਆ ਵਾ ਸੀ, ਕਿਉਂਕਿ ਇੱਲ ਸੱਪ ਨੂੰ ਖਾ ਜਾਂਦੀ ਹੈ, ਉਹਨੇ ਪੰਜਿਆਂ ਦੇ ਵਿੱਚ ਸੱਪ ਫੜਿਆ ਉੱਡ ਰਹੀ ਸੀਗੀ ਅਤੇ ਅਚਾਨਕ ਉਹਦੇ ਪੰਜਿਆਂ ਦੇ ਵਿੱਚੋਂ ਜਿਹੜਾ ਸੱਪ ਸੀਗਾ ਸਨੇਕ ਉਹ ਫਿਸਲ ਕੇ ਇੱਕ ਪਤੀਲੇ ਦੇ ਵਿੱਚ, ਇੱਕ ਕੜਾਹੇ ਦੇ ਵਿੱਚ, ਜਾਂ ਕਹਿ ਦਿਓ ਵੱਡੇ ਸਾਰੇ ਦੇਗ ਜੀ 'ਤੇ ਦਾਲ ਉਬਲਦੀ ਸੀਗੀ ਉਹਦੇ ਵਿੱਚ ਜਾ ਡਿੱਗ ਗਿਆ। ਕਿਸੇ ਨੂੰ ਨਹੀਂ ਪਤਾ ਲੱਗਿਆ, ਉਹ ਉਬਲਦਾ ਗਿਆ ਉਬਲਦਾ ਗਿਆ। ਜਿਹੜੇ ਉਹ ਸ਼ੈੱਪ ਸੀਗੇ ਉਹਦੇ ਵਿੱਚ ਜਿਹੜੀ ਆਪਣੀ ਕੜਛੀ ਸੀ ਜਾਂ ਕੜਛੇ ਸੀ ਵੱਡੇ ਵੱਡੇ ਮਾਰਦੇ, ਉਹ ਚੰਗੀ ਤਰ੍ਹਾਂ ਘੁਲ ਗਿਆ ਸੱਪ, ਜ਼ਹਿਰ ਪੂਰੀ ਹੋ ਗਈ। ਉਸ ਤੋਂ ਬਾਅਦ ਉਹ ਜਦੋਂ ਦਾਲ ਤਿਆਰ ਹੋ ਗਈ, ਸਬਜ਼ੀਆਂ ਤਿਆਰ ਹੋ ਗਈਆਂ, ਉਹਨਾਂ ਨੇ ਬਾਲਟੀਆਂ 'ਚ ਪਾ ਕੇ ਅੱਗੇ ਕੰਮ ਸ਼ੁਰੂ ਹੋ ਗਿਆ ਵੇਟਰਸ ਦਾ, ਵਰਤਾਉਣ ਵਾਲਿਆਂ ਦਾ। ਉਹਨਾਂ ਨੇ ਉਹ ਬਾਲਟੀਆਂ ਚੱਕੀਆਂ ਅਤੇ ਲੋਕਾਂ ਨੂੰ ਵਰਤਾਉਣੇ ਸ਼ੁਰੂ ਕਰਤੇ। ਜਦੋਂ ਉਹ ਸਬਜ਼ੀਆਂ ਸੁਬਜ਼ੀਆਂ ਦਾਲਾਂ ਵਰਤਾਈਆਂ ਤਾਂ ਬਹੁਤ ਸਾਰੇ ਲੋਕ ਮਰ ਗਏ, ਵੀ ਜਿਹੜੇ ਕੜਾਹੇ 'ਚ ਉਹ ਜ਼ਹਿਰ ਘੁਲੀ ਵੀ ਸੀ ਦਾਲ ਦੇ ਵਿੱਚ, ਉਹ ਖਾਣ ਕੇ ਲੋਕ ਮਰ ਗਏ। ਸੋ ਉਹਦੇ ਨਾਲ ਲੋਕਾਂ ਨੇ ਨਿੰਦਿਆ ਸ਼ੁਰੂ ਕਰਤੀ ਵੀ ਰਾਜੇ ਨੇ ਦੇਖੋ ਜੀ ਜਾਗਾ ਦਾ ਕਿਰਾਇਆ, ਇੰਨੇ ਬੰਦੇ ਗਰੀਬ ਮਾਰਤੇ, ਇਹਨੂੰ ਦਿਸਦਾ ਨਹੀਂ ਹੈ, ਇਹਨੂੰ ਇਹਨੂੰ ਜਿਹੜੇ ਰਸੋਈਏ ਵਧੀਆ ਲਾਉਣੇ ਚਾਹੀਦੇ ਸੀਗੇ, ਹਾਂਜੀ ਇਹਨੇ ਜਾਣ ਬੁੱਝ ਕੇ ਮਾਰੇ ਨੇ, ਆਹ ਕਿੱਤਾ ਬਾਕ ਦਾ। ਜੋ ਰਾਜੇ ਦੀ ਬਦਨਾਮੀ ਹੋਣੀ ਸ਼ੁਰੂ ਹੋ ਗਈ ਅਤੇ ਰਾਜੇ ਨੇ ਪੁੱਛਿਆ, ਸਾਰੇ ਬੁਲਾਏ, ਉਹਨੂੰ ਪੁੱਛਿਆ ਵੀ ਰਸੋਈ, ਉਹ ਕਹਿੰਦੇ ਸਰ ਸਾਡਾ ਕੀ, ਜਿਹੜੇ ਸ਼ੈੱਫ ਸੀ ਸਾਡਾ ਕੀ ਕਸੂਰ ਹੈ, ਅਸੀਂ ਤਾਂ ਤੁਸੀਂ ਜੋ ਵਧੀਆ ਵਧੀਆ ਮਟੀਰੀਅਲ ਦਿੱਤਾ ਸੀ ਤਾਂ ਪਿਆਰ ਨਾਲ ਤਿਆਰ ਕੀਤਾ,
ਫਿਰ ਉਹ ਕਹਿੰਦੇ ਵਰਤਾਉਣ ਵਾਲੇ ਤੁਸੀਂ ਤਾਂ ਨਹੀਂ ਕੁਛ ਕੀਤਾ। ਉਹ ਕਹਿੰਦੇ ਸਰ ਜੋ ਇਹਨਾਂ ਨੇ ਬਾਲਟੀਆਂ 'ਚ ਪਾਇਆ ਅਸੀਂ ਵਰਤਾਤਾ, ਸਾਡਾ ਕੀ ਕਸੂਰ ਹੈ? ਰਾਜੇ ਨੂੰ, ਰਾਜਾ ਕਹਿੰਦਾ ਫਿਰ ਮੇਰਾ ਵੀ ਕੋਈ ਕਸੂਰ ਨਹੀਂ, ਮੈਂ ਤਾਂ ਉੱਥੇ ਬੈਠਾ ਰੱਬ ਦਾ ਪਾਠ ਕਰ ਰਿਹਾ ਸੀ ਜਦੋਂ ਜੱਗ ਹੋ ਰਿਹਾ ਸੀਗਾ, ਉਸ ਵੇਲੇ ਮੈਂ ਤਾਂ ਧਿਆਨ ਸੀ, ਮੇਰਾ ਵੀ ਕੋਈ ਕਸੂਰ ਨਹੀਂ। ਹੁਣ ਬੰਦੇ ਮਰ ਗਏ, ਹੁਣ ਜਦੋਂ ਬੰਦੇ ਮਰ ਗਏ, ਰਾਜਾ ਕਹਿੰਦਾ ਮੇਰਾ ਕੋਈ ਕਸੂਰ ਨਹੀਂ, ਵੇਟਰ ਕਹਿੰਦੇ ਮੇਰਾ ਕੋਈ ਕਸੂਰ ਨਹੀਂ, ਸ਼ੈਫ ਕਹਿੰਦਾ ਮੇਰਾ ਕੋਈ ਕਸੂਰ ਨਹੀਂ, ਅਤੇ ਫਿਰ ਕਸੂਰ ਕਿਹਦਾ? ਇਹ ਮੇਰਾ ਸਵਾਲ ਹੈ, ਜੇ ਤੁਸੀਂ ਫੋਨ ਕਰਕੇ ਦੱਸਣਾ ਤਾਂ ਦੱਸ ਦਿਓ, ਕਿਉਂਕਿ ਕਸੂਰ ਤਾਂ ਬਣਨਾ ਸੀ ਉਹ ਰਸੋਈਏ ਦਾ, ਸ਼ੈਫ ਦਾ, ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਕਹਿੰਦੇ ਯਾਰ ਹੁਣ ਕਿਹੜਾ ਕੱਢੂਗਾ, ਦੱਬ ਦਿਓ ਸੱਪ ਨੂੰ ਵਿੱਚ ਹੀ। ਅਤੇ ਰਸੋਈਏ ਜੇ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਜ਼ਹਿਰ ਬਾਲਟੀਆਂ 'ਚ, ਫਿਰ ਵੀ ਬਤਾਉਂਦੇ ਯਾਰ ਛੱਡੋ ਪਰਾਂ ਵਰਤਾ ਦਿਓ, ਫਿਰ ਉਹਨਾਂ ਦਾ ਕਸੂਰ ਸੀ? ਨਾ ਉਹਨਾਂ ਨੂੰ ਪਤਾ ਸੀ ਵੇਟਰਸ ਨੂੰ, ਨਾ ਸ਼ੈਫ ਨੂੰ ਪਤਾ ਸੀ, ਨਾ ਰਾਜੇ ਨੂੰ ਪਤਾ ਸੀ। ਬੰਦੇ ਮਰ ਗਏ, ਲੋਕ ਕਹਿੰਦੇ ਬੰਦੇ ਮਰਵਾਤੇ ਰਾਜੇ ਨੇ, ਸੋ ਕਸੂਰ ਕਿਹਦਾ ਸੀਗਾ, ਪਾਪੀ ਕੌਣ ਸੀਗਾ? ਤੁਸੀਂ ਇਹਦੇ ਬਾਰੇ ਮੈਨੂੰ ਜਵਾਬ ਦੇ ਸਕਦੇ ਹੋ, ਨਹੀਂ ਮੈਂ ਦੱਸ ਦੂੰਗਾ। ਫਿਰ ਅੱਗੇ ਆਪਾਂ ਚੁਗਲੀਆਂ 'ਤੇ ਗੱਲ ਕਰਨੀ ਆ। ਇੱਕ ਲਾਈਨ ਆ ਮੇਰੇ ਕੋਲ, ਪਹਿਲਾਂ ਮੈਂ ਲਾਈਨ ਲੈ ਲਾਂ। ਹੈਲੋ,
ਹੈਲੋ,
ਹਾਂਜੀ,
ਹਾਏ, ਆਈ ਜਸਟ ਹੈਵ ਅ ਕੁਇਕ ਕੁਐਸਚਨ ਅਬਾਊਟ ਦ ਸੇਲ ਦੈਟ ਇਜ਼ ਗੋਇੰਗ ਔਨ।
ਯੈਸ, ਮੋਸਟ ਵੈਲਕਮ, ਯੂ ਕੈਨ ਆਸਕ ਮੀ।
ਯੈਸ, ਆਈ ਜਸਟ ਵਾਂਟ ਟੂ ਨੋ, ਲਾਈਕ, ਡੂ ਯੂ ਗਾਇਜ਼ ਕੈਰੀ ਰੇਬਨ?
ਰੇਬਨ ਸਨਗਲਾਸਿਸ ਐਂਡ ਆਈ ਗਲਾਸਿਸ, ਯੈਸ, ਵੀ ਬੋਥ ਹੈਵ ਦੈਟ ਕੁਆਲਿਟੀ, ਬਟ ਆਈ ਡੋਨਟ ਨੋ ਹਾਊ ਮੈਨੀ ਲੈਫਟ। So whatever we have it, definitely we have Raven, Gucci, Prada, Tom Ford and other brands too, as well as we have the non-branded too, and the, as we are closing, you know this, so you can come between 12 and 5 from Monday to Thursday, Friday we close, Saturday and Sunday 11 to 2, you can come any time, and definitely you will be not only happy, you will be very happy with the prices. Any other question, ma'am?
No, that was about it, thank you.
Okay, thank you very much. ਹਾਂਜੀ, ਸੋ ਤੁਸੀਂ ਜੇ ਮੈਨੂੰ ਨਹੀਂ ਦੱਸਣਾ ਤਾਂ ਚਲੋ ਮੈਂ ਦੱਸ ਦੇਣਾ ਸਵਾਲ, ਪਰ ਮੈਂ ਇੱਕ ਦੋ ਮਿੰਟ ਵੇਟ ਕਰ ਲੈਣਾ, ਆਪਾਂ ਬਾਅਦ 'ਚ ਗੱਲ ਕਰ ਲਾਂਗੇ। ਸੋ ਜਿਹੜੇ ਚੁਗਲੀਆਂ ਕਰਨ ਵਾਲੇ ਬੰਦੇ ਨੇ, ਇਹ ਕੀ ਹੁੰਦਾ ਕਿ ਅਸੀਂ ਕਿਸੇ ਚੀਜ਼ ਦੀ ਕੋਖ ਨਹੀਂ ਕਰਦੇ। ਸਾਨੂੰ ਚਾਹੀਦਾ ਵੀ ਕੋਈ ਵੀ ਘਟਨਾ ਹੋਵੇ, ਕਿਸੇ ਚੀਜ਼ ਦੀ ਗੱਲਬਾਤ ਅਸੀਂ ਕਰਨੀ ਹੋਵੇ, ਦੂਜੇ ਨੂੰ ਦੱਸਣਾ ਹੋਵੇ, ਪਹਿਲਾਂ ਉਹਦੀ ਔਥੈਂਟਿਸਿਟੀ ਅਸੀਂ ਜਾਂਚੀਏ ਕਿ ਜਿਹੜੇ ਬੰਦੇ ਤੁਸੀਂ ਬਾਰੇ ਮੈਂ ਗੱਲ ਕਰ ਰਿਹਾ, ਜਿਹੜੇ ਬੰਦੇ ਨੇ ਮੈਨੂੰ ਗੱਲ ਦੱਸੀ ਹੈ, ਜਿਹੜੇ ਸੋਰਸ ਤੋਂ ਮੈਨੂੰ ਗੱਲ ਪਤਾ ਲੱਗਿਆ, ਚਾਹੇ ਉਹ ਰੇਡੀਓ ਹੈ, ਟੀ ਵੀ ਹੈ, ਯੂਟਿਊਬ ਹੈ, ਹੈਂਜੀ, ਕਿਤੋਂ ਵੀ ਲੱਗੀ ਹੈ, ਉਹਦੀ ਔਥੈਂਟਿਸਿਟੀ ਕੀ ਹੈ? ਜਦੋਂ ਅਸੀਂ ਬੰਦੇ ਦੀ ਔਥੈਂਟਿਸਿਟੀ ਨਹੀਂ ਦੇਖਦੇ ਵੀ ਇਹ ਵਾਕਈ ਗੱਲ ਸਹੀ ਹੈ, ਇਹਦੀ ਕੀ ਇਹਦਾ ਕਰੈਕਟਰ ਹੈ, ਕੀ ਇਹਦਾ ਹਿਸਟਰੀ ਹੈ, ਜਦੋਂ ਅਸੀਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੱਸ ਦਿੰਦੇ ਹਾਂ, ਉਦੋਂ ਪੁਆੜੇ ਪੈਂਦੇ ਨੇ। ਬਿਨਾਂ ਮਤਲਬ ਅਸੀਂ ਗੱਲ ਸੁਣੀ ਨਹੀਂ, ਕਿਸੇ ਨੇ ਅੱਗੇ ਦੱਸਤੀ, ਮੈਨੂੰ, ਮੈਂ ਰਜਾਨਾ, ਮੇਰਾ ਵਾਹ ਪੈਂਦਾ। ਜੇ ਕਿਸੇ ਨੂੰ ਪੁੱਛੋ ਵੀ ਮੇਰਾ ਸਿਰ ਦੁਖਦਾ, ਢਿੱਡ ਦੁਖਦਾ, ਉਹ ਕਹਿੰਦੇ ਲੈ ਲੈ ਜਵਾਨ, ਸਾਡੀ ਫੂਫੀ ਨੇ ਲਈ ਸੀ, ਤੂੰ ਵੀ ਲੈ ਲੈ। ਨਾ ਫੂਫੀ ਦਾ ਪਤਾ, ਨਾ ਉਹਦਾ ਪਤਾ, ਹੌਸਲਾ ਕੋਈ ਬਿਮਾਰੀ ਪੁੱਠੀ ਪੈ ਜੇ। ਬੰਦਾ ਕਹਿੰਦਾ ਜੀ ਮੇਰੀਆਂ ਆਈਸੈਡ ਥੋੜ੍ਹੀ ਕਮਜ਼ੋਰ ਹੋ ਰਹੀ ਆ, ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਗਰਮ ਪਾਣੀ ਨਾਲ ਨਹਾ ਲਿਆ ਕਰੋ। ਗਰਮ ਪਾਣੀ ਤਾਂ ਉਹਦੇ ਨਾਲ ਕੀ ਲਿੰਕ ਆ, ਪੁੱਛੋ ਜਿਹਨੇ ਤੁਹਾਨੂੰ ਦੱਸਿਆ ਕੀ ਗੱਲ ਆ। ਨਹੀਂ, ਅਸੀਂ ਫੋਨ ਚੱਕਦੇ ਹਾਂ, ਉਹਦੀ ਕਹਿ ਦਿੰਦੇ ਹਾਂ ਵੀ ਉਹਨੇ ਆਹ ਗੱਲ ਕਹੀ ਹੈ। ਜੇ ਕਿਤੇ ਚੋਰੀ ਹੋ ਗਈ, ਕਿਸੇ ਦੀ ਕੁੜੀ ਭੱਜ ਗਈ, ਅਸੀਂ ਵੀ ਆਪ ਵੀ ਕੁੜੀਆਂ ਵਾਲੇ ਹਾਂ, ਪਹਿਲਾਂ ਸੋਚ ਲਓ ਕਿਉਂ ਭੱਜੀ ਹੈ। ਮਾੜੀ ਜਿਹੀ ਗੱਲ ਸੁਣੀ, ਉਹ ਐਵੇਂ ਕਹਿੰਦਾ ਕਿਸੇ ਨਾਲ ਭੱਜ ਗਈ ਸੀ, ਜਿਵੇਂ ਉਹ ਗੁਰਦਾਸ ਮਾਨ ਜੀ ਕਹਿ ਰਹੇ ਸੀਗੇ। ਬਿਨਾਂ ਮਤਲਬੋਂ ਆਪਣੇ ਜੀਵ ਦੇ ਚਸਕੇ ਲਈ ਅਸੀਂ ਦੂਜਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਰਬਾਦ ਕਰਦੇ ਹਾਂ। ਸੋ ਚੁਗਲੀ ਇਟਸ ਏ ਸਲੋ ਪੋਇਜ਼ਨਿੰਗ, ਇਹਦੀ ਆਦਤ ਸਾਨੂੰ ਸੁਧਾਰਨੀ ਚਾਹੀਦੀ ਹੈ। ਚੁਗਲੀ ਕਰਕੇ ਤੁਸੀਂ ਆਪਣਾ 2 ਮਿੰਟ ਦਾ ਸਵਾਦ ਤਾਂ ਲੈ ਲੈਂਦੇ ਹੋ, ਪਰ ਦੂਜੇ ਦੀ ਜਿਹੜੀ ਜ਼ਿੰਦਗੀ ਹੈ, ਦੂਜੇ ਦੀ ਜਿਹੜੀ ਫੈਮਿਲੀ ਹੈ, ਉਹਨੂੰ ਤੁਸੀਂ ਬਰਬਾਦ ਕਰਦੇ ਹੋ, ਔਰ ਆਪਾਂ ਦੇਖਦੇ ਹਾਂ ਬਰਬਾਦ ਹੁੰਦੀਆਂ। ਹਾਂਜੀ, ਸੋ ਮੈਂ ਨੈਕਸਟ ਲਾਈਨ 'ਤੇ ਜਾ ਰਿਹਾ। ਹੈਲੋ, ਹੈਲੋ, ਹਾਂਜੀ ਸਰ,
ਓਕੇ,
ਫਾਰ ਸਨਗਲਾਸਿਸ ਔਰ ਆਈ ਗਲਾਸਿਸ ਯੂ ਆਰ ਟਾਕਿੰਗ ਅਬਾਊਟ?
ਸਨਗਲਾਸਿਸ।
Okay, the sunglasses, we have so many branded sunglasses, like we have Ray-Ban, you know, like in our Indian community, they like Ray-Ban or Gucci, Prada, Tom Ford, whatever it is. Prices, yeah, are all different. It is very difficult for me to tell on the radio because I don't want to kill anybody, all my brothers, you know, business, if I tell the price, because I'm going to close, so it's not ethically I'm right to tell the price, but I can say only symbolically this thing. Because we are going to close, so not only you will be happy, you will be more than happy when you see the prices, right? Because they have to continue the business. I am the only one who have to close the business. So ethically, it's not correct to tell you the price on the phone. But I can assure you that you will definitely be happy with the price. It's less than our cost. Sometimes it's our cost price. Same thing is with the lenses.
Where are you guys located?
Okay, we are located exactly in the corner of Countryside and Bramley. Bramley is very popular road in Brampton because our Civic Hospital is on Bramley Road. When you go on Bramley towards north, I think after 4 or 5 lies, there is a countryside, and the important point on countryside and Bramley is that there is a gas station, number 7, something, Circle 7 gas station. So you can park anywhere, and you will see BNC Medical Center, BNC Urgent Center, BNC Physiotherapy, BNC Pharmacy. So enter it in the medical center, and on the corner, you won't 100% miss it, our BNC Vision Center, jinu Punjabi ch apa enkan di dukan kehne ha. Je number puchhoge, number bhi main dass dena, 10970 Bramley Road, Unit 1. Par ho sakda tuhanu oh number na mile, par ik gal badi clear hai, jadon tusi intersection te aa gaye, you never miss it. Utthe nale enni gal nahi, apa thode je Brampton Mississauga de log jande ne ke BNC ਜਿਹੜਾ ਮੈਡੀਕਲ ਸੈਂਟਰ ਉਹ ਕਿੱਥੇ ਹੈ ਅਤੇ ਉਹਦੇ ਅੰਦਰ ਹੀ ਮੈਡੀਕਲ ਸਾਡਾ ਜਿਹੜਾ ਹੈਗਾ ਸੋਰੀ ਐਨਕਾਂ ਦੀ ਦੁਕਾਨ ਹੈ ਉੱਥੇ ਅਸੀਂ ਕਲੋਜਿੰਗ ਡਾਊਨ ਸੇਲ ਲਗਾਇਆ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਪੱਕੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਰਿਸਪੋਂਸੀਬਲ ਬੰਦਾ ਮਿਲ ਜਾਵੇ ਕੋਈ ਫੈਮਿਲੀ ਮੈਂਬਰ ਮਿਲ ਜਾਵੇ ਉਹਨੂੰ ਅਸੀਂ ਹੈਂਡ ਓਵਰ ਕਰ ਦਈਏ ਤਾਂ ਬਿਜ਼ਨਸ ਚੱਲ ਰਿਹਾ ਪ੍ਰੋਫਿਟੇਬਲ ਬਿਜ਼ਨਸ ਹੈ ਅਤੇ ਨਾਲੇ ਉਹ ਕੰਟੀਨਿਊ ਕਰੇਗਾ ਚਾਰ ਪੈਸੇ ਉਹ ਵੀ ਬਣਾ ਲੂਗਾ ਆਪਣੀ ਹੈ ਨਾ ਅਤੇ ਜੇ ਸਾਡੀ ਕੁੜੀ ਵਾਪਸ ਆ ਗਈ ਹੋ ਸਕਦਾ ਫਿਰ ਵੀ ਅਸੀਂ ਉਹਨੂੰ ਕੰਟੀਨਿਊ ਕਰ ਲਈਏ ਬਟ ਫਿਲਹਾਲ ਅਸੀਂ ਇਹਨੂੰ ਬੰਦ ਕਰਨ ਦਾ ਫੈਸਲਾ ਕੀਤਾ ਇਫ ਯੂ ਹੈਵ ਐਨੀ ਅਦਰ ਕੁਐਸਚਨ ਯੂ ਆਰ ਮੋਰ ਦੈਨ ਵੈਲਕਮ ਟੂ ਆਸਕ
ਨੋ ਥੈਂਕ ਯੂ ਸੋ ਮਚ
ਓਕੇ ਥੈਂਕ ਯੂ
ਬਾਏ ਬਾਏ
ਓਕੇ ਬਾਏ ਸੋ ਆਪਾਂ ਹੁਣ ਜਿਹੜੀ ਹੈਗੀ ਮੈਂ ਇੰਨੀ ਗੱਲ ਕਹਿਣਾ ਵੀ ਕਿਸੇ ਦੀ ਗੱਲ ਕਰਨ ਤੋਂ ਪਹਿਲਾਂ ਸੱਚਾਈ ਨੂੰ ਜ਼ਰੂਰ ਪਰਖੋ ਕਿਉਂਕਿ ਜਦੋਂ ਅਸੀਂ ਸੱਚਾਈ ਨੂੰ ਨਹੀਂ ਨਾ ਪਰਖਦੇ ਅਤੇ ਉਦੋਂ ਸਾਡੀ ਪ੍ਰੋਬਲਮ ਹੁੰਦੀ ਹੈ ਇਸੇ ਕਰਕੇ ਦੇਖੋ ਸਾਡੀਆਂ ਜਿਹੜੀਆਂ ਆਦਤਾਂ ਨੇ ਸਾਨੂੰ ਪਰਮਾਤਮਾ ਨੇ ਮਨੁੱਖ ਬਣਾਇਆ ਹਿਊਮਨ ਬੀਇੰਗ ਬਣਾਇਆ ਜਿਹਨੂੰ ਕਿ ਅਸੀਂ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਾਂ ਸਾਡੀ ਜਿਹੜੀ ਟੌਪ ਆਫ ਦੀ ਕ੍ਰੀਏਸ਼ਨ ਹੈ ਅਸੀਂ ਪਤਾ ਨਹੀਂ ਕਿੰਨੇ ਜਨਮਾਂ ਦੇ ਪਿੱਛੋਂ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਸੋ ਇਸ ਜਨਮ ਦਾ ਸਾਨੂੰ ਲਾਹਾ ਲੈਣਾ ਚਾਹੀਦਾ ਸਾਨੂੰ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਸਾਡੇ ਪਸ਼ੂ ਕਰਦੇ ਨੇ ਜਿਹੜੇ ਸਾਡੇ ਜਾਨਵਰ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਪੰਜਾਬ ਦੇ ਵਿੱਚ ਮੈਂ ਬਰਨਾਲੇ ਨੂੰ ਬਿਲੋਂਗ ਕਰਦਾ ਬਰਨਾਲੇ ਦੇ ਕੋਲ ਨਾਲ ਪਿੰਡ ਧਨੌਲਾ ਹੈ ਉੱਥੇ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਕਾਲਜ ਪੜ੍ਹਦੇ ਹੁੰਦੇ ਸੀ ਉਸੇ ਪਸ਼ੂਆਂ ਦੇ ਮੇਲੇ ਲੱਗਦੇ ਸੀ ਗਊਆਂ ਮੈਸਾਂ ਹਾਂਜੀ ਬੱਕਰੀਆਂ ਉੱਥੇ ਵਿਕਦੀਆਂ ਹੁੰਦੀਆਂ ਸੀ ਕਈ ਵੇਚਣ ਜਾਂਦੇ ਸੀ ਕਈ ਲੈਣ ਜਾਂਦੇ ਸੀ ਇਸੇ ਤਰ੍ਹਾਂ ਹੀ ਬਠਿੰਡੇ ਦੀ ਮੰਡੀ ਮਸ਼ਹੂਰ ਸੀ ਜਗਰਾਓਂ ਦੇ ਵਿੱਚ ਪਸ਼ੂਆਂ ਦੇ ਮੇਲੇ ਲੱਗਦੇ ਸੀਗੇ ਅਤੇ ਸਾਡੇ ਮੁਕਤਸਰ ਜਦੋਂ ਮੈਂ ਕਿ ਪੜ੍ਹਾਉਂਦਾ ਸੀ ਉੱਥੇ ਪ੍ਰੋਫੈਸਰ ਸੀ ਗੌਰਮੈਂਟ ਕਾਲਜ 'ਚ ਉਦੋਂ ਉੱਥੇ ਪੰਛੀਆਂ ਦੇ ਮੇਲੇ ਲੱਗਦੇ ਹੁੰਦੇ ਸੀ ਮੈਂ ਖੁਦ ਦੇਖੇ ਨੇ ਕਿ ਬੜੀਆਂ ਸੋਹਣੀਆਂ ਜਿਹੜੀਆਂ ਮੁਰਗੀਆਂ ਹੁੰਦੀਆਂ ਮੁਰਗੀਆਂ ਦੇ ਰੰਗ ਦਾ ਪਤਾ ਹੀ ਹੈ ਪਰ ਮੈਂ ਉੱਥੇ ਦੇਖਿਆ ਬਿਲਕੁਲ 100% ਗੋਲਡ ਦੀ ਤਰ੍ਹਾਂ ਚਮਕਦੀਆਂ ਪੀਲੀਆਂ ਅਤੇ ਚਾਂਦੀ ਦੀ ਤਰ੍ਹਾਂ ਚਮਕਦੀਆਂ ਮੁਰਗੀਆਂ ਦੇਖੀਆਂ ਸੀ ਇਸ ਤਰ੍ਹਾਂ ਹੀ ਤੋਤੇ ਲਾਲ ਪੀਲੇ ਹਰੇ ਹੁਣ ਤਾਂ ਇੱਥੇ ਵੀ ਕੈਨੇਡਾ 'ਚ ਨੇ ਪਰ ਉਸ ਟਾਈਮ ਦੇਖੋ ਮੈਂ ਆਮ ਟਾਕਿੰਗ ਬਟ 40 ਈਅਰਸ ਗੋ ਉਹ ਲੋਕ ਸ਼ੌਕੀਨ ਨੇ ਕਿ ਵੇਚਣ ਵਾਲੇ ਪੈਸੇ ਕਮਾਉਣਾ ਚਾਹੁੰਦੇ ਨੇ ਰੱਖਣ ਵਾਲਿਆਂ ਦਾ ਸ਼ੌਕ ਹੁੰਦਾ ਸੋ ਉੱਥੇ ਮੇਲੇ ਲੱਗਦੇ ਸੀ ਮੈਂ ਗੱਲ ਤਾਂ ਕੀਤੀ ਹੈ ਪਸ਼ੂਆਂ ਦੇ ਮੇਲੇ ਦੀ ਕਿ ਤੁਸੀਂ ਅੱਜ ਤੱਕ ਕਦੇ ਵੀ ਇਹ ਨਹੀਂ ਸੁਣਿਆ ਹੋਊਗਾ ਵੀ ਕਿਸੇ ਗਊ ਨੂੰ ਦੂਸਰੀ ਗਊ ਨੂੰ ਇਹ ਕਹੇ ਕਿ ਗਊਏ ਤੂੰ ਗਊ ਬਣ ਜਾ ਮੈਸੇ ਤੂੰ ਮੈਸ ਬਣ ਜਾ ਗਧਿਆ ਤੂੰ ਗਧਾ ਬਣ ਜਾ ਤੋਤਿਆ ਤੂੰ ਤੋਤਾ ਬਣ ਜਾ ਖੋਤਿਆ ਤੂੰ ਖੋਤਾ ਬਣ ਜਾ ਪਰ ਦੂਜੇ ਪਾਸੇ ਅਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾਈਏ ਚਾਹੇ ਉਹ ਗੁਰਦੁਆਰਾ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ ਚਾਹੇ ਉਹ ਗਿਰਜਾਘਰ ਹੈ ਜਿੱਥੇ ਵੀ ਜਾਈਏ ਈਵਨ ਸੰਤ ਮਹਾਤਮਾ ਦੇ ਸਤਸੰਗ ਸੁਣੀਏ ਉੱਥੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਸਮਝਾਈ ਜਾਂਦੀ ਹੈ ਕਿ ਬੰਦਿਆ ਤੂੰ ਬੰਦਾ ਬਣ ਜਾ ਦੇਖੋ ਹੈ ਨਾ ਕੰਟਰਡਿਕਟਰੀ ਗੱਲ ਇੱਕ ਪਾਸੇ ਸਾਨੂੰ ਕਹਿੰਦੇ ਨੇ ਟੌਪ ਆਫ ਦਾ ਕ੍ਰੀਏਸ਼ਨ ਅਸੀਂ ਸਾਰਿਆਂ ਤੋਂ ਉੱਪਰ ਹਾਂ ਅਤੇ ਦੂਜੇ ਪਾਸੇ ਸਾਨੂੰ ਹੀ ਕਹਿੰਦੇ ਨੇ ਵੀ ਬੰਦਿਆ ਤੂੰ ਬੰਦਾ ਬਣ ਜਾ ਕਦੇ ਨਹੀਂ ਕਿਸੇ ਨੇ ਕਿਹਾ ਗਧਿਆ ਤੂੰ ਗਧਾ ਬਣ ਜਾ ਪਰ ਬੰਦਿਆ ਤੂੰ ਬੰਦਾ ਬਣ ਜਾ ਕਿਉਂ ਕਿਉਂਕਿ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਆਇਆ ਹੈ ਕਿ ਕਰਤੂਤ ਪਸ਼ੂ ਕੀ ਕੰਮ ਸਾਡੇ ਪਸ਼ੂ ਵਾਲੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ ਕਿ ਗੁਰਬਾਣੀ 'ਚ ਆਉਂਦਾ ਗੁਰੂ ਸਾਹਿਬਾਨ ਨੇ ਫਰਮਾਇਆ ਵੀ ਅਸੀਂ ਬੰਦੇ ਹੋ ਕੇ ਕੰਮ ਜਾਨਵਰਾਂ ਵਾਲੇ ਕਰਦੇ ਹਾਂ ਅਤੇ ਜਦੋਂ ਅਸੀਂ ਜਾਨਵਰਾਂ ਵਾਲੇ ਕੰਮ ਕਰਦੇ ਹਾਂ ਤਾਂ ਹੀ ਲੋਕ ਇਹ ਗੱਲ ਕਹਿੰਦੇ ਨੇ ਵੀ ਸੋਚੋ ਤੁਸੀਂ ਜਾਨਵਰਾਂ ਵਾਲੇ ਕਿਉਂ ਕੰਮ ਕਰਦੇ ਹੋ ਤੁਹਾਨੂੰ ਤਾਂ ਪਰਮਾਤਮਾ ਨੇ ਇਨਸਾਨ ਬਣਾਇਆ ਦੇਖੋ ਨਾ ਸਾਡੇ ਤਾਂ ਜਾਨਵਰਾਂ ਦੇ ਵਿੱਚ 4-5 ਗੱਲਾਂ ਤਾਂ ਮਿਲਦੀਆਂ ਨੇ ਉਹ ਵੀ ਪੇਟ ਭਰਦੇ ਨੇ ਖਾਣਾ ਚਾਹੀਦਾ ਬੇਸ਼ੱਕ ਉਹ ਕੱਖ ਖਾਂਦੇ ਨੇ ਜਾਂ ਕੁਛ ਜੜੀਆਂ ਬੂਟੀਆਂ ਖਾਂਦੇ ਨੇ ਘਾਹ ਫੂਸ ਖਾਂਦੇ ਨੇ ਅਸੀਂ ਸਮੋਸੇ ਖਾਈ ਜਾਂਦੇ ਹਾਂ ਅਸੀਂ ਚਾਟ ਪਾਪੜੀਆਂ ਖਾਈ ਜਾਂਦੇ ਹਾਂ ਅਸੀਂ ਮੁਰਗੇ ਦੀਆਂ ਗਰਦਨਾਂ ਮਰੋੜ ਕੇ ਖਾਈ ਜਾਂਦੇ ਹਾਂ ਅਸੀਂ ਥਾਲੀਆਂ 'ਚ ਪਲੇਟਾਂ 'ਚ ਪਾ ਕੇ ਖਾਂਦੇ ਹਾਂ ਉਹ ਬਿਨਾਂ ਪਲੇਟਾਂ ਤੋਂ ਖਾਂਦੇ ਨੇ ਪਰਪਸ ਤਾਂ ਦੋਨਾਂ ਦਾ ਇੱਕੋ ਹੀ ਹੈ ਪੇਟ ਭਰਨਾ ਫਿਰ ਸੌਣਾ, ਆਰਾਮ ਕਰਨਾ। ਅਸੀਂ ਵੀ ਥੱਕ ਕੇ ਸੌਂਦੇ ਹਾਂ, ਅਸੀਂ ਪਲੰਘਾਂ ਦੇ ਉੱਤੇ ਸੌਂਦੇ ਹਾਂ, 11-11 ਇੰਚ ਦੇ ਗੱਦਿਆਂ ਦੇ ਉੱਤੇ ਸੌਂਦੇ ਹਾਂ, ਉਹ ਜ਼ਮੀਨ 'ਤੇ ਲਿਟ ਕੇ ਸੌ ਜਾਂਦੇ ਨੇ, ਪਸ਼ੂ ਪਾਛੀ ਦਰੱਖਤਾਂ ਦੇ ਉੱਤੇ ਆਲ੍ਹਣਿਆਂ 'ਚ ਵੜ ਕੇ ਸੌ ਜਾਂਦੇ ਨੇ। ਫਿਰ ਡਰਦੇ ਹਾਂ, ਪਸ਼ੂ ਵੀ ਡਰਦੇ ਨੇ, ਜਿਹੜਾ ਉਦੋਂ ਕੋਈ ਤਾਕਤਵਰ ਆ ਜਾਂਦਾ, ਬਿੱਲੀ ਕੁੱਤੇ ਨੂੰ ਦੇਖ ਕੇ ਭੱਜ ਲੈਂਦੀ ਹੈ, ਚੂਹਾ ਬਿੱਲੀ ਨੂੰ ਦੇਖ ਕੇ ਭੱਜ ਲੈਂਦਾ, ਇਸੇ ਤਰ੍ਹਾਂ ਹੀ ਬੰਦਿਆਂ ਦਾ, ਜਿਹੜਾ ਕੋਈ ਸਾਡੇ ਕੋਲ ਤਾਕਤਵਰ ਹੋ ਕੇ ਬੰਦੂਕ ਵਾਲਾ ਹੋ ਗਿਆ, ਅਸੀਂ ਲੁਕ ਜਾਂਦੇ ਹਾਂ, ਇਹ ਵੀ ਗੱਲ ਸਾਡੀ ਮਿਲਦੀ ਹੈ। ਫਿਰ ਸੈਕਸ ਸੰਭੋਗ, ਔਲਾਦ ਪੈਦਾ ਕਰਨਾ, ਜਾਨਵਰਾਂ ਦਾ ਵੀ ਇਹੀ ਕੰਮ ਹੈ, ਬੰਦਿਆਂ ਦਾ ਵੀ ਇਹੀ ਕੰਮ ਹੈ, ਮਨੁੱਖਾਂ ਦਾ, ਅਤੇ ਸਾਡੇ ਤੋਂ ਉਹਦੇ 'ਚ ਫਰਕ ਹੀ ਹੈ। ਫਰਕ ਸਿਰਫ ਇੰਨਾ ਕਹਿ ਲਓ ਵੀ ਉਹ ਦੋ ਚਾਰ ਪੈਰਾਂ ਨਾਲ ਚੱਲਦੇ ਨੇ, ਅਸੀਂ ਦੋ ਪੈਰਾਂ ਨਾਲ ਚੱਲਦੇ ਹਾਂ, ਇਹ ਵੀ ਹੁਣ ਫਰਕ ਦੂਰ ਹੋ ਗਿਆ। ਦੋ ਪੈਰਾਂ ਵਾਲਾ ਬਾਂਦਰ ਜਿਹੜਾ ਮਦਾਰੀ ਹੁੰਦਾ, ਬਾਂਦਰ ਨੂੰ ਹੱਥ ਸੋਟੀ ਫੜਾ ਕੇ ਦੋ ਪੈਰਾਂ 'ਤੇ ਨੱਚਦਾ ਹੁੰਦਾ ਕਿ ਨਹੀਂ ਨੱਚਦਾ ਹੁੰਦਾ, ਫਿਰ ਉਹ ਵੀ ਇਨਸਾਨ ਹੈ। ਸੋ ਸਾਡੇ ਅਤੇ ਜਾਨਵਰਾਂ 'ਚ ਫਰਕ ਹੀ ਹੈ, ਜਦੋਂ ਕਿ ਸਾਨੂੰ ਬਣਾਇਆ ਸੀ ਚੰਗੀਆਂ ਗੱਲਾਂ ਸਿੱਖਣ ਦੇ ਲਈ, ਚੁਗਲੀਆਂ ਨਾ ਕਰਨ ਲਈ, ਪਰ ਅਸੀਂ ਉਹੀ ਕੰਮ ਕਰੀ ਜਾਂਦੇ ਹਾਂ। ਜਿਸ ਤਰ੍ਹਾਂ ਆਪਾਂ ਰੇਲਵੇ ਸਟੇਸ਼ਨ 'ਤੇ ਜਾਣਾ, ਸਾਡੇ ਬਰਨਾਲੇ 'ਤੇ ਸੀ, ਸਾਨੂੰ ਯਾਦ ਆ ਰਾਤ ਨੂੰ ਅਸੀਂ ਰੋਜ਼ ਸਟੇਸ਼ਨ 'ਤੇ ਆ ਕੇ ਸੈਰ ਕਰਦੇ ਹੁੰਦੇ ਸੀਗੇ, ਉਤੋਂ ਜਦੋਂ ਗੱਡੀ ਆਉਂਦੀ ਸੀ, ਉਹ ਗੱਡੀ ਜਿਹੜੀ ਆ ਲਾਈਨਾਂ ਦੇ ਉੱਪਰ ਚੱਲਦੀ ਹੈ, ਤੁਸੀਂ ਕਦੇ ਧਿਆਨ ਨਾਲ ਸੋਚੋ, ਲਾਈਨਾਂ ਦੋਨੇ ਪੈਰਲਲ ਹੁੰਦੀਆਂ ਨੇ, ਦੋਨੇ ਵੱਖੋ ਵੱਖਰੀਆਂ ਹੁੰਦੀਆਂ ਨੇ, ਇੱਕੋ ਡਾਇਰੈਕਸ਼ਨ ਜਾਂਦੀਆਂ ਪਰ ਹੁੰਦੀਆਂ ਵੱਖੋ ਵੱਖਰੀਆਂ ਨੇ, ਅਤੇ ਉਹ ਮੰਜ਼ਿਲ ਵੀ ਉਹਨਾਂ ਦਾ ਇੱਕੋ ਹੀ ਹੁੰਦੀ ਆ ਵੀ ਧੂਰੀ ਪਹੁੰਚਾਉਣਾ, ਕਿ ਬਠਿੰਡੇ ਪਹੁੰਚਾਉਣਾ, ਤਪੇ ਪਹੁੰਚਾਉਣਾ, ਖੰਡਿਆਈ ਪਹੁੰਚਾਉਣਾ। ਸੋ ਉਹ ਦੇਖਣ ਨੂੰ ਅਲੱਗ ਅਲੱਗ ਨੇ, ਇਸੇ ਤਰ੍ਹਾਂ ਹੀ ਮਨੁੱਖ ਅਤੇ ਪਸ਼ੂ ਜਾਨਵਰ ਜਿਹੜੇ ਅਲੱਗ ਅਲੱਗ ਨੇ, ਪਰ ਮੰਜ਼ਿਲ ਤਾਂ ਇੱਕੋ ਹੀ ਆ, ਉਹੀ ਖਾਣਾ, ਉਹੀ ਸੌਣਾ, ਉਹੀ ਸੈਕਸ ਕਰਨਾ, ਉਹੀ ਡਰਨਾ। ਪਰ ਜਦੋਂ ਕਿ ਮਨੁੱਖ ਦਾ ਜਿਹੜਾ ਸੀ ਕੰਮ, ਉਹ ਇੰਨਾ ਵਧੀਆ ਰੱਖਿਆ ਸੀਗਾ ਵੀ ਉਹਦੇ ਤੋਂ ਕੋਈ ਚੰਗਾ ਕੰਮ ਕਰੀਏ, ਕਿਸੇ ਦੁਖੀ, ਜੇ ਕੋਈ ਬੰਦਾ ਦੁਖੀ ਹੈ, ਉਹਦੇ ਦੁੱਖ ਦੇ ਵਿੱਚ ਸਾਡੀਆਂ ਅੱਖਾਂ 'ਚ ਹੰਝੂ ਹੋਣੇ ਚਾਹੀਦੇ ਨੇ। ਜੇ ਕੋਈ ਬੰਦਾ ਪਿਆਸ ਹੈ, ਕੋਈ ਭੁੱਖ ਹੈ, ਉਹਦੀ ਅਸੀਂ ਮਦਦ ਕਰੀਏ ਵੀ ਸਾਡੇ ਕੋਲ ਰੋਟੀ ਹੈਗੀ, ਉਹ 'ਚ ਰੋਟੀ ਸ਼ੇਅਰ ਕਰੀਏ, ਹਾਂਜੀ। ਸੋ ਅਸੀਂ ਨਹੀਂ ਕਰਦੇ। ਮੈਨੂੰ ਯਾਦ ਹੈ ਇੱਕ ਵਾਰੀ ਕੋਈ ਮੰਗਦਾ ਗਲੀ ਵਿੱਚ ਦੀ ਜਾ ਰਿਹਾ ਸੀ, ਮੰਗਦਾ ਬੈਗਰ ਸੰਤ ਕਹਿ ਲਓ, ਫਕੀਰ ਕਹਿ ਲਓ, ਅਤੇ ਸੇਠ ਜੀ ਬੈਠੇ, ਵੱਡਾ ਸਾਰਾ ਮਕਾਨ, ਪਰ ਵੱਡੇ ਮਕਾਨ ਜਿੱਡੇ ਮਰਜ਼ੀ ਹੋਣ, ਦਿਲ ਹੋਣੇ ਚਾਹੀਦੇ ਨੇ। ਦਿਲ ਗਰੀਬ ਦਾ ਬਹੁਤ ਵੱਡਾ ਹੁੰਦਾ, ਵੱਡੇ ਅਮੀਰਾਂ ਦਾ ਸਾਰੇ ਦੇ ਨਾਲ ਲੜਨਾ ਪੈਣ, ਅਮੀਰਾਂ ਦਾ ਦਿਲ ਬਹੁਤ ਘੱਟ ਹੁੰਦਾ। ਉਹ ਕਹਿੰਦੇ ਜਦੋਂ ਮੰਗਤਾ ਜਾ ਰਿਹਾ ਸੀਗਾ, ਸੇਠ ਜੀ ਅਖਬਾਰ ਪੜ੍ਹਦੇ ਸੀ, ਵੱਡਾ ਸਾਰਾ ਮਕਾਨ ਸੀ, ਉਹ ਮੰਗਤੇ ਨੇ ਕਹਿੰਦਾ ਸੇਠ ਜੀ ਮੈਂ ਕੱਲ੍ਹ ਦਾ ਕੁਛ ਖਾਧਾ ਨਹੀਂ, ਮੈਨੂੰ ਰੋਟੀ ਦੇ ਦਿਓ। ਮੰਗਤਾ ਕਹਿੰਦਾ ਸੇਠ ਜੀ ਮੈਂ ਕੱਲ੍ਹ ਦਾ ਕੁਛ ਖਾਧਾ ਨਹੀਂ, ਮੈਨੂੰ ਰੋਟੀ ਹੀ ਦੇ ਦਿਓ। ਸੇਠ ਕਹਿੰਦਾ ਚੱਲ ਅੱਗੇ ਕਿਸੇ ਹੋਰ ਤੋਂ ਜਾ ਕੇ ਥਾਂਦੇ ਚੱਲ, ਘਰ 'ਚ ਕੋਈ ਬੰਦਾ ਹੈ ਨਹੀਂ। ਉਹ ਕਹਿੰਦਾ ਵੀ ਘਰ 'ਚ ਕੋਈ ਨੌਕਰ ਚੌਕਰ ਨਹੀਂ ਹੈਗਾ, ਤੂੰ ਅੱਗੇ ਚੱਲ ਵੀ ਮੈਂ ਅੱਗੇ ਕਿਸੇ ਹੋਰ ਤੋਂ ਮੰਗ ਲੈ। ਮੰਗਤੇ ਨੇ ਕੀ ਕਿਹਾ ਕਿ ਸੇਠ ਜੀ ਮੈਂ ਕੱਲ੍ਹ ਦਾ ਭੁੱਖਾ, ਮੈਨੂੰ ਰੋਟੀ ਦੇ ਦਿਓ। ਅਤੇ ਸੇਠ ਜੀ ਕਹਿੰਦੇ ਚੱਲ ਅੱਗੇ ਘਰ 'ਚ ਕੋਈ ਬੰਦਾ ਹੈ ਨਹੀਂ। ਅਤੇ ਮੰਗਤਾ ਹੱਥ ਜੋੜ ਕੇ ਕਹਿੰਦਾ ਸੇਠ ਜੀ ਥੋੜ੍ਹੇ ਸਮੇਂ ਲਈ ਤੁਸੀਂ ਬੰਦੇ ਬਣ ਜਾਓ ਫਿਰ, ਹਾਂਜੀ। ਸੋ ਬੰਦੇ ਨਹੀਂ ਨਾ ਬਣਦੇ, ਜੇ ਬੰਦੇ ਬਣੀਏ ਤਾਂ ਭੁੱਖੇ ਦੀ ਤੁਹਾਡੇ ਦੇ ਕਿਵੇਂ ਹੋ ਸਕਦਾ, ਅੰਦਰ ਰੋਟੀਆਂ ਦੇ ਢੇਰ ਲੱਗੇ ਹੋਣ, ਤੁਸੀਂ ਦੋ ਰੋਟੀਆਂ ਆਪਣੇ ਕੱਢ ਕੇ ਮੰਗਤੇ ਨੂੰ ਨਾ ਦਿਓ। ਸੋ ਇਹ ਸਾਡਾ ਫਰਕ ਹੈ। ਮੈਂ ਲਾਈਨ 'ਤੇ ਜਾ ਰਿਹਾ, ਨੈਕਸਟ ਲਾਈਨ। ਹੈਲੋ,
ਹੈਲੋ,
ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਸੀਗਾ, ਜਿਹੜਾ ਆਪਣਾ ਤੁਹਾਡੇ ਆਪਟੀਕਲ ਸੈਂਟਰ ਦੀ ਸੇਲ ਲੱਗੀ ਹੋਈ ਹੈ ਗਲਾਸਿਸ ਦੀ,
ਹਾਂਜੀ,
ਇਹ ਤੁਸੀਂ ਕਿੰਨੇ ਟਾਈਮ ਤੱਕ, ਕਿੰਨੇ ਟਾਈਮ ਤੱਕ ਚੱਲ ਰਹੀ ਹੈ ਸੇਲ ਆਪਣੀ, ਕਿਸੇ ਵੀ ਦਿਨ ਅਸੀਂ ਆ ਸਕਦੇ ਹਾਂ?
ਹਾਂਜੀ,
ਸਪੈਸਿਫਿਕ ਦਿਨ ਹੁੰਦਾ?
ਨਹੀਂ, ਸਾਡੀ ਜਿਹੜੀ ਸੇਲ ਹੈ ਉਹ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਚਾਰ ਦਿਨ ਗਿਆ, ਸ਼ੁੱਕਰਵਾਰ ਨਹੀਂ ਮੈਂ ਗਿਣਿਆ, ਵੀ ਸ਼ੁੱਕਰਵਾਰ ਨੂੰ ਛੁੱਟੀ, ਚਾਰ ਦਿਨ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 12-5 ਵਜੇ ਤੱਕ ਖੁੱਲ੍ਹਦੇ ਹਾਂ। ਸੈਚਰਡੇ ਅਤੇ ਸੰਡੇ ਸਿਰਫ ਅਸੀਂ 3 ਘੰਟੇ 11-2 ਤੱਕ ਖੁੱਲ੍ਹਦੇ ਹਾਂ। ਸੇਲ ਚੱਲੀ ਜਾ ਰਹੀ ਹੈ, ਐਨਕਾਂ ਥੋੜ੍ਹੀਆਂ ਜੀ ਉਹਦੀ ਰੌਣਕ ਘੱਟ ਗਈ, ਜਿਵੇਂ ਕਹਿੰਦੇ ਨਾ ਫੁੱਲ ਨੂੰ ਜੋ ਪਾਣੀ ਨਾ ਦਿਓ ਮੁਰਝਾ ਜਾਂਦਾ, ਇਸੇ ਤਰ੍ਹਾਂ ਐਨਕਾਂ ਹੁਣ ਕਿਉਂਕਿ ਘੱਟੀ ਜਾਂਦੀਆਂ ਸ਼ੈਲਫਾਂ 'ਚੋਂ। ਸੋ ਜਿੰਨੀਆਂ ਵੀ ਪਈਆਂ ਨੇ, ਬ੍ਰੈਂਡਡ ਵੀ ਨੇ, ਨੋਨ ਬ੍ਰੈਂਡਡ ਵੀ ਨੇ, ਹੈਂਜੀ, ਉਹ ਤੁਸੀਂ ਆ ਕੇ ਦੇਖੋ ਅਤੇ ਅਸੀਂ ਸਾਰੀਆਂ, ਇਹ ਵੀ ਤੁਹਾਨੂੰ ਭੈਣ ਜੀ ਮੈਂ ਦੱਸਣਾ ਚਾਹੁੰਦਾ, ਅਸੀਂ ਅਲਾਊ ਨਹੀਂ ਕਰਦੇ ਕਿ ਤੁਸੀਂ ਲਾਈ ਚਲੋ ਅਤੇ ਰੱਖੀ ਚਲੋ, ਕਿਉਂਕਿ ਕਰੋਨਾ ਵਾਇਰਸ ਹੈ, ਉਹਨੂੰ ਸੈਨੇਟਾਈਜ਼ ਕਰਨਾ ਪੈਂਦਾ, ਉੱਥੇ ਟ੍ਰੀਆਂ ਰੱਖੀਆਂ ਵੀ ਹੈ, ਤੁਸੀਂ ਚੂਜ਼ ਕਰ ਲਓ 2-3-4-5-6, ਉਸ ਤੋਂ ਬਾਅਦ ਉਹਦੇ ਵਿੱਚੋਂ ਤੁਸੀਂ 2-3 ਲਾ ਕੇ ਦੇਖ ਲਓ, ਜਿਹੜੀਆਂ ਤੁਸੀਂ ਤੁਹਾਨੂੰ ਉਹ 'ਚੋਂ ਕੋਈ ਪਸੰਦ ਆਉਂਦੀ, 1-2-3 ਉਹ ਲੈ ਲਓ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹਰ ਐਨਕ ਚੱਕੋ ਲਾਓ ਅਤੇ ਵਿੱਚ ਹੀ ਰੱਖੀ ਚੱਲੋ, ਫਿਰ ਦੂਜੇ ਬੰਦੇ ਲਈ ਪ੍ਰੋਬਲਮ ਹੋਊਗੀ, ਕਿਉਂਕਿ ਉੱਥੇ ਤਾਂ ਹੁੰਦਾ। ਸੋ ਸਾਡੀ ਸੇਲ ਕੰਟੀਨਿਊ ਹੈ, ਕਿੰਨਾ ਚਿਰ ਤੱਕ ਹੈ ਇਹ ਤਾਂ ਮੌਤ ਅਤੇ ਕਲੋਜ਼ਿੰਗ ਦਾ ਕੋਈ ਪਤਾ ਨਹੀਂ ਕਿ ਕਦੋਂ ਹੋ ਜੂਗੀ, ਜਦੋਂ ਮੁੱਕ ਗਈ ਉਦੋਂ ਲਾਭ ਦੇ ਦਿਆਂਗੇ, ਜੇ ਕਿਸੇ ਨੇ ਹੈਂਡ ਓਵਰ ਕਰ ਲਈ ਤਾਂ ਵੀ ਸੇਲ ਖਤਮ ਹੋ ਜੂਗੀ, ਹਾਲੇ ਸਟਿਲ ਇਹ ਚੱਲ ਰਹੀ ਹੈ। ਐਨੀ ਅਦਰ ਕੁਐਸਚਨ?
ਠੀਕ ਹੈ, ਮਤਲਬ ਅਸੀਂ ਜਦੋਂ ਮਰਜ਼ੀ ਆ ਸਕਦੇ ਹਾਂ ਐਕਸੈਪਟ ਸ਼ੁੱਕਰਵਾਰ?
ਹਾਂਜੀ,
ਸਾਨੂੰ ਕੋਈ ਸਪੈਸ਼ਲ ਫੋਨ ਕਰਨ ਦੀ ਲੋੜ ਨਹੀਂ, ਬਸ ਅਸੀਂ ਇੱਦਾਂ ਹੀ ਆ ਸਕਦੇ।
ਤੁਸੀਂ ਅੱਖਾਂ ਮੀਚ ਕੇ ਯਾਦ ਕਰੋ, ਤੁਸੀਂ ਆਪ ਹੀ ਪਹੁੰਚ ਜਾਓਗੇ ਸਾਡੇ ਸਟੋਰ ਤੇ, ਬ੍ਰੈਂਪਟਨ ਦੇ ਵਿੱਚ ਹੀ ਹੈ, ਬ੍ਰੈਮਲੀ ਤਾਂ ਕੰਟਰੀ ਸਾਈਡ ਦੀ ਨੁੱਕਰ ਤੇ, ਪਰ ਖਿਆਲ ਰੱਖਿਓ 12-5 ਕੈਨੇਡੀਅਨ ਟਾਈਮ ਹੈ, ਕੈਨੇਡਾ ਦੇ ਵਿੱਚ ਹੀ ਹਾਂ, ਬ੍ਰੈਂਪਟਨ ਕੈਨੇਡਾ 'ਚ ਹੈ, ਇੰਜ ਨਹੀਂ ਵੀ ਤੁਸੀਂ 5:30 ਵਜੇ ਆ ਜਾਓ ਤਾਂ ਸਟੋਰ ਤੁਹਾਨੂੰ ਬੰਦ ਮਿਲੂਗਾ।
ਹਾਂਜੀ,
ਠੀਕ ਹੈ ਭੈਣ ਜੀ, ਥੈਂਕ ਯੂ ਵੈਰੀ ਮੱਚ ਫੋਰ ਕਾਲਿੰਗ। ਹਾਂਜੀ, ਸੋ ਮੈਂ ਗੱਲ ਕਰ ਰਿਹਾ ਸੀਗਾ ਵੀ ਸਾਨੂੰ ਨਾ ਇਨਸਾਨ ਬਣਨਾ ਚਾਹੀਦਾ, ਜਾਨਵਰਾਂ ਵਾਲੇ ਕੰਮ ਨਹੀਂ ਕਰਨਾ ਚਾਹੀਦਾ। ਦੇਖੋ ਨਾ, ਜੇ ਫਰਕ ਲਓ ਕੋਈ ਬੰਦਾ ਪਿਆਸ ਦੇ ਨਾਲ ਤੜਫ ਰਿਹਾ, ਜਿਵੇਂ ਉਹਨੇ ਕਿਹਾ ਸੀ ਨਾ ਤੂੰ ਥੋੜ੍ਹੇ ਚਿਰ ਲਈ ਬੰਦਾ ਬਣ ਜਾ, ਬੰਦਾ ਤਾਂ ਹੀ ਬਣ ਜਾ ਵੀ ਤੂੰ ਕਹਿੰਦਾ ਚੱਲ ਅੱਗੇ ਨੂੰ ਤੇਰੇ ਘਰ ਰੋਟੀਆਂ ਪਈਆਂ, ਤੇਰੇ ਕੋਲ ਉਹ ਪੁੱਛ ਰਿਹਾ ਹੈ, ਤੇਰਾ ਬੈਠਾ ਆਰਾਮ ਨਾਲ ਕੁਰਸੀ 'ਤੇ ਦੋ ਰਸੋਈ 'ਚੋਂ ਚੱਕ ਕੇ ਦੋ ਰੋਟੀਆਂ ਖਵਾ ਦੀਆਂ, ਉਹਨੂੰ ਪਾਣੀ ਪਿਲਾ ਦੀਆਂ, ਤੇਰਾ ਕੋਈ ਘਰ 'ਚ ਘੱਜੂਗਾ? ਮਤਲਬ ਹੀ ਨਹੀਂ, ਹੱਥ ਅੱਡਣ ਦੀ ਆਦਤ ਪਈ, ਹੱਥ ਦੇਣ ਦੀ ਆਦਤ ਨਹੀਂ ਪਈ। ਹਾਂਜੀ, ਗੁਰੂ ਸਾਹਿਬਾਨ ਨੇ ਆਪਣੀ ਦਸਾਂ ਨੋਹਾਂ ਦੀ ਕਮਾਈ ਕੀਤੀ ਸੀ, ਕਹਿੰਦੇ ਸੀਗੇ ਘਾਲ ਖਾਏ ਕੁਛ ਹੱਥੋਂ ਦੇ, ਘਾਲ ਖਾਏ ਕੁਛ ਹੱਥੋਂ ਦੇ, ਹੱਕ ਲਾਲ ਦੀ ਕਮਾਈ ਕਰਕੇ ਉਹਦੇ ਵਿੱਚ ਵੀ ਲੋੜਵੰਦਾਂ ਦੀ ਤੂੰ ਮਦਦ ਕਰ। ਇਹ ਨਹੀਂ ਵੀ ਕੋਈ ਕਰਦਾ ਨਹੀਂ। ਆਹ ਹੁਣ ਕਰੋਨਾ ਵਾਇਰਸ ਚੱਲਿਆ, ਕੈਨੇਡਾ ਦੀ ਤਾਂ ਇਟਸ ਵਨ ਆਫ ਦਾ ਬੈਸਟ ਐਗਜ਼ਾਮਪਲ। ਸਾਡੇ ਪੰਜਾਬੀ ਮੀਡੀਆ ਦੇ ਵਿੱਚ ਕਿੰਨੇ ਲੋਕ ਸੀਗੇ, ਸਾਡੇ 770 ਦੇ ਜੇ ਅਸੀਂ ਗੱਲ ਕਰੀਏ, ਸਾਡੇ ਰਾਣਾ ਜੀ ਮੂਹਰੇ ਲੱਗੇ ਹੋਏ ਸੀਗੇ, ਯੁੱਧਵੀਰ ਜਸਵਾਲ ਜੀ ਉਹਨਾਂ ਦਾ ਮੈਂ ਪ੍ਰੋਗਰਾਮ ਕਈ ਵਾਰ ਸੁਣਦਾ ਨਾ, ਉਹ ਵੀ ਲੱਗੇ ਹੋਏ ਸੀਗੇ, ਕੁਲਦੀਪ ਦੀਪਕੋਰੀ ਉੱਧਰੋਂ 7-13-20 ਦੇ ਲੱਗੇ ਸੀਗੇ, ਸਾਰੇ ਕਹਿੰਦੇ ਸੀਗੇ, ਅਨਾਊਂਸ ਕਰ ਦਿੰਦੇ ਸੀ ਵੀ ਜੇ ਕਿਸੇ ਨੂੰ ਸਟੂਡੈਂਟ ਹੈ ਕੋਈ ਵੀ ਆ ਜਿਹਨੂੰ ਕਿਸੇ ਨੂੰ ਕੋਈ ਆਟਾ ਚਾਹੀਦਾ, ਦਾਲ ਚਾਹੀਦਾ, ਜੋ ਵੀ ਕੁਛ ਚਾਹੀਦਾ, ਗਰੋਸਰੀ ਤੁਸੀਂ ਫਲਾਣੀ ਥਾਂ 'ਤੇ ਆ ਕੇ ਲੈ ਜਾਓ, ਜੇ ਨਹੀਂ ਵੀ ਆ ਸਕਦੇ ਤੁਹਾਡੇ ਘਰ ਪਹੁੰਚਾ ਦਿਆਂਗੇ। ਦੂਜੇ ਪਾਸੇ ਦਾਨੀ ਸੱਜਣਾਂ ਦੀ ਵੀ ਕੋਈ ਕਮੀ ਨਹੀਂ ਸੀ, ਪਰ ਇਹਦਾ ਮਤਲਬ ਨਹੀਂ ਵੀ ਸਾਰੇ ਹੀ ਦਾਨ ਕਰਦੇ ਨੇ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਜਿਹੜੇ ਇੱਕ ਦੂਜੇ ਦੀ ਗੱਲ ਦੇਖ ਕੇ ਵੀ ਜੇ ਉਹ ਕਰਦਾ, ਉਹ ਕਿਹੜੇ ਉਹਦੇ ਕਿਹੜਾ ਚਾਚੇ ਤਾਏ ਦੇ ਮੁੰਡੇ ਨੇ, ਉਹ ਵੀ ਕਰਦਾ, ਹੈਨੇ, ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਦੇ ਨੇ। ਸੋ ਸਾਨੂੰ ਚਾਹੀਦਾ ਅਸੀਂ ਦੂਜਿਆਂ ਦੇ ਦੁੱਖ ਸੁੱਖ ਦੇ ਵਿੱਚ ਕੰਮ ਹੋਈਏ ਆਈਏ। ਜੇ ਸਾਡਾ ਆਪਣਾ ਮੁੰਡਾ ਬਿਮਾਰ ਹੋ ਜਾਵੇ ਨਾ, ਜਾਂ ਕੁੜੀ ਬਿਮਾਰ ਹੋ ਜਾਵੇ, ਜਾਂ ਘਰ ਵਾਲੀ ਬਿਮਾਰ ਹੋ ਜਾਵੇ, ਉਹਨੂੰ 911 ਫੱਟ ਦੱਬਦੇ ਹਾਂ, ਨਾਲੇ ਆਪਣਾ ਫੈਕਟਰੀ ਦਾ ਕੰਮ ਭੁੱਲ ਜਾਂਦੇ ਹਾਂ, ਨਾਲੇ ਸਟੋਰ ਦਾ ਕੰਮ ਭੁੱਲ ਜਾਂਦੇ ਹਾਂ, ਨਾਲੇ ਜੋਬ 'ਤੇ ਕੰਮ ਜਾਣਾ ਭੁੱਲ ਜਾਂਦੇ ਹਾਂ ਵੀ ਨਹੀਂ ਨਹੀਂ ਮੇਰੀ ਘਰ ਵਾਲੀ ਬਿਮਾਰ ਹੈ, ਮੇਰਾ ਮੁੰਡਾ ਬਿਮਾਰ ਹੈ, ਮੇਰੀ ਕੁੜੀ ਬਿਮਾਰ ਹੈ, ਮੇਰੇ ਪਾਪਾ ਜੀ ਬਿਮਾਰ ਨੇ, ਮੇਰੇ ਬਾਪੂ ਜੀ ਬਿਮਾਰ ਨੇ, ਮੇਰੀ ਬੇਬੇ ਬਿਮਾਰ ਹੈ, ਉਹ ਮੇਰੀ 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 ਕਰਕੇ ਤਾਂ ਅਸੀਂ ਸਾਰਾ ਕੁਛ ਲਟਾਉਣ ਨੂੰ ਤਿਆਰ ਹਾਂ। ਜੇ ਗੁਆਂਢੀਆਂ ਦੇ ਜਨਾਜ਼ੇ ਵੀ ਨਿਕਲ ਜਾਣ ਨਾ, ਸਾਡੇ ਰੱਤੀ ਭਰ ਵੀ ਅਸਰ ਨਹੀਂ ਹੁੰਦਾ, ਇਹ ਨਹੀਂ ਸੋਚਦੇ ਵੀ ਉਹ ਵੀ ਸਾਡਾ ਬੱਚਾ, ਸਾਡੇ ਇਹ ਤਾਂ ਨਹੀਂ ਜਿਹੜੇ ਸਾਡੇ ਢਿੱਡੋਂ ਜੰਮੇ ਨੇ ਉਹਦੇ ਲਈ ਅਸੀਂ ਕਰਨਾ। ਸਾਰੀ ਦੁਨੀਆ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਦੂਜੇ ਪਾਸੇ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਕਹਿ ਛੱਡਦੇ ਹਾਂ ਅਸੀਂ ਗੱਲਾਂ, ਕਰਦੇ ਨਹੀਂ ਹਾਂ। ਜੇ ਅਸੀਂ ਕਰਨ ਲੱਗ ਜਾਏ ਸਾਡੀ ਜ਼ਿੰਦਗੀ ਟੋਟਲੀ ਚੇਂਜ ਹੋ ਜਾਊਗੀ। ਦੇਖੋ ਨਾ, ਇੱਕ ਇਨਸਾਨ ਭੁੱਖਾ ਬੈਠਾ ਜ਼ਮੀਨ 'ਤੇ ਲਿਟਿਆ ਪਿਆ, ਕੁਲੋਂ ਦੀ ਕੁੱਤਾ ਨਿਕਲ ਜਾਂਦਾ, ਉਹਨੂੰ ਕੋਈ ਫਿਕਰ ਨਹੀਂ, ਬੰਦਾ ਰੋ ਰਿਹਾ ਜਾਂ ਕੁਛ ਕਰ ਰਿਹਾ, ਭੁੱਖ ਹੈ। ਬਲਦ ਨਿਕਲ ਗਈ, ਗਊ ਨਿਕਲ ਗਈ, ਜੋ ਕੁਛ ਨਿਕਲ ਗਿਆ, ਫਿਰ ਕੋਈ ਆਦਮੀ ਹੈ ਉਹ ਵੀ ਉਸ ਤਰ੍ਹਾਂ ਦਾ ਨਿਕਲ ਗਿਆ ਕੋਲੋਂ ਦੀ, ਉਹ ਨਹੀਂ, ਹੀ ਡਜ਼ਨਟ ਕੇਅਰ। ਫਿਰ ਉਹ ਜਿਹੜੇ ਚਾਰੇ ਨੇ, ਕੁੱਤਾ ਗਊ ਹੈ ਖਰਗੋਸ਼ ਹੈ ਜਿਹੜਾ ਵੀ ਇਹ ਬੰਦਾ, ਉਹਦੇ 'ਤੇ ਉਹਨਾਂ 'ਚ ਕੀ ਫਰਕ ਹੈ? ਪਰ ਜਦੋਂ ਉਨ ਸਾਡੇ ਇਨਸਾਨਾਂ ਦੇ ਵਿੱਚੋਂ ਕੋਈ ਬੰਦਾ ਜਾਂਦਾ, ਉਹ ਦੇਖਦਾ ਬੰਦਾ ਰੋ ਰਿਹਾ, ਉਹ ਕਹਿੰਦਾ ਭਾਈ ਸਾਹਿਬ ਕੀ ਗੱਲ ਹੋ ਗਈ, ਉਹ ਕਹਿੰਦਾ ਵੀ ਪਿਆਸ ਲੱਗੀ ਹੈ, ਪਾਣੀ ਪਾਣੀ, ਉਹ ਫਟਾਫਟ ਭੱਜ ਕੇ ਲਿਆ ਕੇ ਉਹਨੂੰ ਪਾਣੀ ਪਿਲਾ ਆਉਂਦਾ, ਉਹ ਦੇਖਦਾ ਭੁੱਖਿਆ ਉਹਨੂੰ ਰੋਟੀ ਖਵਾ ਆਉਂਦਾ, ਉਹਨੂੰ ਚੱਕ ਕੇ ਹਸਪਤਾਲ 'ਚ 911 ਕਰਕੇ ਛੱਡ ਆਉਂਦਾ। ਜਦੋਂ ਇੰਨੀ ਸੇਵਾ ਕਰਦਾ, ਉਹਦਾ ਬੰਦਾ ਭੁੱਖਾ ਪਿਆਸਾ ਹੁੰਦਾ, ਰੋ ਰਿਹਾ ਹੁੰਦਾ, ਤੜਫ ਰਿਹਾ ਹੁੰਦਾ, ਉਹ ਹੱਥ ਜੋੜ ਕੇ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਮੇਰੀ ਇੰਨੀ ਮਦਦ ਕੀਤੀ, ਤੁਸੀਂ ਇਨਸਾਨ ਨਹੀਂ, ਤੁਸੀਂ ਭਗਵਾਨ ਹੋ। ਸੋ ਇਨਸਾਨ ਤੋਂ ਭਗਵਾਨ ਦਾ ਦਰਜਾ ਲੈਣਾ ਹੈ ਤਾਂ ਤੁਹਾਨੂੰ ਜਿਹੜੀ ਜਨਤਾ ਦੀ ਹੈ, ਜਿਹੜੀ ਖਲਕਤ ਦੀ ਹੈ, ਜਿਹੜੀ ਪਰਮਾਤਮਾ ਦੇ ਬਣਾਏ ਹੋਏ ਨੇ ਬੰਦੇ, ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਬੰਦਿਆਂ ਦੀ ਨਹੀਂ, ਜਾਨਵਰਾਂ ਦੀ ਵੀ। ਜੇ ਉਹਨੂੰ ਕਿਤੇ ਬਿੱਲੀ ਹੈਗੀ, ਐਵੇਂ ਮੱਖੀ ਜੀ ਫੜ ਕੇ ਮਾਰ ਕੇ ਮਾਰ ਦਿੰਦੇ ਹਾਂ, ਉਹਦੇ ਵਿੱਚ ਤਾਂ ਜਾਨ ਹੈ। ਕਦੇ ਮੱਖੀ ਨੂੰ ਖੁਰਦਬੀਨ ਨਾਲ ਦੇਖੋ ਕਿੰਨੇ ਬਿਊਟੀਫੁੱਲ ਉਹਦੇ ਪੰਖ ਨੇ, ਹਾਂਜੀ। ਸੋ ਮੱਖੀ ਕਈ ਤਰ੍ਹਾਂ ਦੀ ਹੈ, ਮੱਖੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸ਼ਹਿਦ 'ਤੇ ਰਹਿੰਦੀ ਹੈ, ਉਹਦਾ ਕੰਮ ਸ਼ਹਿਦ ਖਾਣਾ, ਹਨੀ ਖਾਣਾ, ਫੁੱਲਾਂ ਦਾ ਰਸ ਚੂਸਦੀ ਹੈ, ਦੂਜੇ ਗੰਦ ਦੇ ਉੱਤੇ ਰਹਿੰਦੀ ਹੈ, ਫਰਕ ਇਹੀ ਹੈ। ਹੁਣ ਅਸੀਂ ਦੇਖਣਾ ਵੀ ਅਸੀਂ ਫੁੱਲਾਂ ਦੇ ਰਸ ਚੂਸਣਾ ਚਾਹੁੰਦੇ ਹਾਂ, ਪਰਮਾਤਮਾ ਦੇ ਗੁਣ ਵਰਤਣਾ ਚਾਹੁੰਦੇ ਹਾਂ, ਕਿ ਅਸੀਂ ਗੰਦ ਦੇ ਉੱਤੇ ਰਹਿਣਾ ਜਿਵੇਂ ਸੂਰ ਰਹਿੰਦੇ ਨੇ, ਸਾਡੇ ਤੋਂ ਉਹ 'ਚ ਕੀ ਫਰਕ ਹੈ? ਸੋ ਸਾਨੂੰ ਚਾਹੀਦਾ ਵੀ ਅਸੀਂ ਕੋਸ਼ਿਸ਼ ਕਰੀਏ ਕਿ ਇਨਸਾਨਾਂ ਵਾਲੇ ਕੰਮ ਕਰੀਏ, ਚੁਗਲੀਆਂ ਨਿੰਦਿਆ ਇਹਨਾਂ ਕੱਢਣ ਪਹੁੰਚ ਕੁਛ ਨਹੀਂ। ਅਤੇ ਜਿਹੜੀ ਮੈਂ ਉਹ ਕਹਾਣੀ ਦੱਸੀ ਸੀਗੀ, ਨਹੀਂ ਫੋਨ ਆਇਆ, ਬਹੁਤ ਵਧੀਆ ਗੱਲ ਹੈ, ਗੱਲ ਉਹ ਸਿੰਪਲ ਸੀਗੀ, ਨਾ ਰਾਜੇ ਦਾ ਕਸੂਰ ਸੀ, ਨਾ ਵੇਟਰਸ ਦਾ ਕਸੂਰ ਸੀ, ਨਾ ਹੀ ਉਹਨਾਂ ਦਾ ਜਿਹੜੇ ਸ਼ੈਫ ਸੀ ਉਹਨਾਂ ਦਾ ਕਸੂਰ ਸੀ, ਨਾ ਹੀ ਇਲ ਦਾ ਕਸੂਰ ਸੀ, ਛੁੱਟ ਗਈ, ਕਸੂਰ ਲੋਕਾਂ ਦਾ ਸੀ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਰਾਜੇ ਨੂੰ ਬਦਨਾਮ ਕਰਤਾ, ਜਿਹਨੇ ਮਰਵਾਉਣਾ ਬਣਾ ਚੁਗਲੀਆਂ ਕਰ ਕਰਕੇ ਉਹਨੇ ਸਿਰ ਆਪਣੇ ਸਿਰ 'ਤੇ ਭਾਰ ਲੈ ਲਿਆ, ਕਸੂਰ ਉਹਨਾਂ ਦਾ ਸੀ, ਦੋਸ਼ੀ ਉਹ ਸੀ। ਸੋ ਇਸ ਕਰਕੇ ਸਾਨੂੰ ਮਤਲਬ ਕੋਸ਼ਿਸ਼ ਕਰਨਾ ਚਾਹੀਦੀ ਹੈ ਕਿ ਅਸੀਂ ਵਧੀਆ ਕੰਮ ਕਰੀਏ, ਉਹਦਾ ਗੱਲ ਕੀ ਹੈ, ਰਿਜ਼ਲਟ ਤਾਂ ਇਹੀ ਹੈ ਵੀ ਸੱਚਾਈ ਨੂੰ ਜਾਣੇ ਤੋਂ ਬਿਨਾਂ ਕਦੇ ਵੀ ਸਟੇਟਮੈਂਟ ਨਾ ਦਿਓ। ਹਾਂਜੀ, ਮੇਰੇ ਕੋਲ ਇੱਕ ਲਾਈਨ ਹੈ, ਹੈਲੋ,
ਹੈਲੋ, ਠੀਕ ਠਾਕ ਹੋ?
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਾ, ਤੁਹਾਡਾ ਪ੍ਰੋਗਰਾਮ ਸੁਣਨਾ ਤਕਰੀਬਨ ਹਰ ਮੰਡੇ, ਬਹੁਤ ਸੱਚੀਆਂ ਤੇ ਖੜੀਆਂ ਗੱਲਾਂ ਕਰਦੇ ਹੋ ਤੁਸੀਂ।
ਹਾਂ, ਫਿਰ ਮੈਂ ਚੁਗਲੀਆਂ ਨਹੀਂ ਕਰਦਾ, ਪੱਕੀ ਗੱਲ ਹੈ।
ਨਹੀਂ, ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕਰਦੇ ਹੋ, ਰੀਅਲੀ ਲਾਈਕ ਯੂਅਰ ਪ੍ਰੋਗਰਾਮ।
ਹਾਂਜੀ, ਥੈਂਕ ਯੂ ਸਰ। ਕੁਛ ਸਵਾਲ ਪੁੱਛ ਲਓ, ਕੋਈ ਪੁੱਛਣਾ ਸਰ?
ਨਹੀਂ ਕੋਈ ਸਵਾਲ ਨਹੀਂ ਹੈਗਾ ਤੁਸੀਂ ਬਸ ਕੀ ਕਹਿ ਰਹੀ ਹੋ ਸਰ
ਓਕੇ ਥੈਂਕ ਯੂ ਸਰ ਥੈਂਕ ਯੂ ਸੋ ਨਾਈਸ ਆਫ ਯੂ ਇਹ ਜਿਹੜਾ ਆਪਾਂ ਪਰਪਸ ਵੀ ਗੱਲਬਾਤ ਕਰਦੇ ਹੁੰਦੇ ਨਾ ਵੀ ਚੁਗਲੀਆਂ ਕਿਹਨੂੰ ਕਹਿੰਦੇ ਨੇ ਇਹਦਾ ਕੋਈ ਐ ਨਹੀਂ ਕੋਈ ਆਪਾਂ ਕੋਈ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਪਰਮਾਤਮਾ ਦੱਸਣ ਦੀ ਕੋਸ਼ਿਸ਼ ਕਰਦਾ ਜਦੋਂ ਆਪਾਂ ਕਿਸੇ ਟੋਪਿਕ ਤੇ ਕਰਦੇ ਹਾਂ ਮੇਰੇ ਖਿਆਲ ਜ਼ਰੂਰ ਉਹਦਾ ਅਸਰ ਹੁੰਦਾ ਜਦੋਂ ਮੀਂਹ ਪੈਂਦਾ ਨਾ ਤੇ ਛਿੱਟੇ ਜ਼ਰੂਰ ਪੈਂਦੇ ਨੇ ਸਾਰੇ ਥਾਂ 'ਤੇ ਮਾੜੀ ਮੋਟੀ ਠੰਡ ਜਿਹੀ ਤਾਂ ਪੈਂਦੀ ਹੋਈ ਹੈ ਨਾ ਜਿੱਥੇ ਤਾਂ ਛਿੱਟੇ ਪੈਣਗੇ ਸੋ ਇਸ ਕਰਕੇ ਥੋੜ੍ਹਾ ਜਿਹਾ ਹੀ ਅਸਰ ਹੋਵੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਜੇ ਆਪਾਂ ਫੁੱਲ ਜੇ ਕੋਈ ਅੰਨਾ ਆਦਮੀ ਦੇਖ ਨਹੀਂ ਨਾ ਸਕਦਾ ਫੁੱਲਾਂ ਨੂੰ ਕੋਈ ਵੀ ਚੀਜ਼ ਨਹੀਂ ਦੇਖ ਸਕਦਾ ਜੇ ਉਹਨਾਂ ਨੂੰ ਫੁੱਲਾਂ ਦੇ ਬਗੀਚੇ 'ਚ ਲੈ ਜਾਂਗੇ ਤਾਂ ਜੇ ਦੇਖ ਨਹੀਂ ਸਕਦਾ ਫੁੱਲਾਂ ਦੀ ਖੂਬਸੂਰਤੀ ਘੱਟੋ ਘੱਟ ਖੁਸ਼ਬੂ ਤਾਂ ਲੈ ਹੀ ਆਉਂਦਾ ਅਤੇ ਜੇ ਹੁਣ ਆਪਾਂ ਮੈਂ ਪੁੱਠੇ ਸਿੱਧੇ ਗਾਣੇ ਲਾ ਦਿਆਂ ਨੱਚਣ ਟੱਪਣ ਵਾਲੇ ਲਾ ਦਾਂ ਬੰਦੂਕਾਂ ਵਾਲੇ ਲਾ ਲਿਆ ਨੱਚ ਕਚਹਿਰੀਆਂ 'ਚ ਨੱਚ ਡਰਾਵੇ ਲੱਗਦੇ ਨੇ ਹੋਰ ਲਾਉਂ ਤੁਹਾਡਾ ਮਜ਼ਾ ਤਾਂ ਆਊਗਾ ਪਰ ਉਹਦਾ ਅਸਰ ਵੀ ਹੋਊਗਾ ਇਹ ਲੱਗਦੇ ਆ ਵੀ ਇਹ ਡਰਾਈ ਫਰੂਟ ਨੇ ਇਹ ਰਸਗੁੱਲੇ ਜਲੇਬੀਆਂ ਹੈਂਜੀ ਬਰਫੀ ਨਹੀਂ ਹੈਗੀ ਇਹ ਤਾਂ ਬਦਾਮ ਨੇ ਛੋਲੇ ਭੁੱਜੇ ਹੋਏ ਨੇ ਇਹਦੇ ਨਾਲ ਫਾਇਦਾ ਜ਼ਿਆਦਾ ਹੁੰਦਾ ਪਰ ਸਵਾਦ ਘੱਟ ਹੁੰਦਾ ਸੋ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾ ਕੁਐਸਚਨ ਸੀ ਜਿਹੜਾ ਇੱਥੇ BMC ਆਪਟੀਕਲ ਤੇ ਸੇਲ ਲੱਗੀ ਆ
ਹਾਂਜੀ ਹਾਂਜੀ
ਮੈਂ ਪੁੱਛਣਾ ਸੀ ਕਿ ਇਹ ਸਾਰੇ ਬ੍ਰਾਂਡਡ ਫਰੇਮਸ ਤੇ ਵੀ ਆ
ਹਾਂਜੀ ਬਿਲਕੁਲ ਸਾਰੇ ਬ੍ਰਾਂਡਡ ਫਰੇਮ ਜੋ ਵੀ ਸਟੋਰ ਚ ਪਿਆ ਮੇਰੇ ਬਿਨਾਂ ਸਭ ਸੇਲ ਤੇ ਆ ਪ੍ਰਾਡਾ ਦੀਆਂ ਗੁੱਚੀ ਦੀਆਂ ਜੋ ਵੀ ਮੈਨੂੰ ਤਾਂ ਇੰਨੇ ਨਾਮ ਵੀ ਨੇ ਜੋ ਵੀ ਉੱਥੇ ਪਏ ਨੇ ਸਭ ਤੇ ਸੇਲ ਲੱਗੀ ਹੈ ਤੇ ਸੇਲ ਵੀ ਇੰਨੀ ਵਧੀਆ ਮੈਂ ਇਹ ਨਹੀਂ ਕਹਿੰਦਾ ਕੂੜੇ ਦੇ ਭਾਅ ਜਾਂ ਕੌਡੀਆਂ ਦੇ ਭਾਅ ਆ ਜਿਹੜੇ ਵੀ ਲੈ ਕੇ ਗਏ ਨੇ ਮੈਂ ਉਹਨਾਂ ਨੂੰ ਅਖੀਰ ਚ ਪੁੱਛਦਾ ਜਦੋਂ ਪੈਸੇ ਦਿੰਦੇ ਨੇ ਵੀ ਭਾਜੀ ਭੈਣ ਜੀ ਤੁਸੀਂ ਖੁਸ਼ ਹੋ ਕਿ ਬਹੁਤ ਖੁਸ਼ ਹੋ ਜੇ ਤਾਂ ਇਕੱਲੇ ਖੁਸ਼ ਹੋ ਫਿਰ ਤਾਂ ਰੱਖ ਦਿਓ ਪੈਸੇ ਵਾਲਾ ਫੜੋ ਜੇ ਤੁਸੀਂ ਬਹੁਤ ਖੁਸ਼ ਹੋ ਕੇ ਗਏ ਹੋ ਬਿਹੇਵੀਅਰ ਕਰਕੇ ਵੀ ਸਾਡੀ ਚਾਹ ਪਾਣੀ ਕਰਕੇ ਵੀ ਤੇ ਪ੍ਰਾਈਸ ਕਰਕੇ ਵੀ ਫਿਰ ਤੁਸੀਂ ਲੈ ਜਾਓ
ਓਕੇ ਜੀ ਤੇ ਮੈਨੂੰ ਤੁਸੀਂ ਆਪਣੀ ਟਾਈਮਿੰਗ ਦੱਸੋਗੇ
ਹਾਂਜੀ ਟਾਈਮਿੰਗ ਜਿਹੜਾ ਹੈਗਾ ਨਾ ਸਾਡੇ ਥੋੜੇ ਜਿਹੇ ਟਾਈਮ ਰੱਖੇ ਨੇ ਕਿਉਂਕਿ ਮੈਂ ਥੱਕ ਜਾਣਾ ਇਸ ਕਰਕੇ ਜ਼ਿਆਦਾ ਚਿਰ ਨਹੀਂ ਬੈਠ ਸਕਦਾ 12 to 5 12 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਫਰਾਈਡੇ ਅਸੀਂ ਕਲੋਜ਼ ਹਾਂ ਸੈਚਰਡੇ ਤੇ ਸੰਡੇ ਸ਼ਨੀਵਾਰ ਤੇ ਐਤਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਆ 3 ਘੰਟੇ ਦੀ ਸ਼ਨੀਵਾਰ ਤੇ ਐਤਵਾਰ ਨੂੰ ਹੈ 5 ਘੰਟੇ ਜਿਹੜੇ ਹੈ ਉਹ ਸੋਮ ਮੰਗਲ ਬੁੱਧ ਤੇ ਵੀਰਵਾਰ ਨੂੰ ਹਾਂਜੀ
ਓਕੇ ਥੈਂਕ ਯੂ ਸੋ ਮਚ
ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਕਾਲ ਕੀਤਾ ਤੇ ਜੇ ਮੈਂ ਕੋਈ ਲਾਈਟ ਨੋਟ ਚ ਕਹਿ ਦੇਣਾ ਵੀ ਮੈਂ ਸੇਲ ਤੇ ਨਹੀਂ ਉਹ ਤੁਸੀਂ ਬੱਚੇ ਹੀ ਹੋ ਸਾਡੇ ਤਾਂ ਮੈਂ ਉਸ ਹਿਸਾਬ ਨਾਲ ਕਿਹਾ ਸੀਗਾ
ਐਵਰੀਥਿੰਗ
ਇਜ਼ ਔਨ ਸੇਲ ਗਾਣਾ ਹੀ ਸੁਣਾ ਦਿਓ ਫਿਰ ਸਾਨੂੰ ਕੋਈ ਚੁਗਲੀਆਂ ਤੇ ਸੁਣਾਓ ਅੱਜ ਤੁਹਾਡੀ ਵਾਰੀ ਹੈ
ਉਹ ਬਿਨਾ ਕੰਮ ਕੋਠੇ ਤੇ ਜੁੱਤੀ ਵੀ ਚਾੜਦੀ ਉਹ ਫੇਰ ਘਰ ਪੱਟਦੀ ਆ ਸੱਸ ਦੀਆਂ ਗੱਲਾਂ ਕੇ ਮਾਰੂ ਦੱਸਦੀ ਤੇ ਫੇਰ ਕਿੱਥੇ ਵੱਸਦੀ ਉਹ ਸੱਸ ਦੀਆਂ ਗੱਲਾਂ ਕੇ ਮਾਰੂ ਦੱਸਦੀ ਤੇ ਫੇਰ ਕਿੱਥੇ ਵੱਸਦੀ ਦੁਸ਼ਮਣ ਨਾਲ ਬਹਿ ਕੇ ਖਾਦੀ ਹੋਈ ਰੋਟੀ ਕੱਟ ਖਾਰ ਜਾਂਦੀ ਆ ਉਹ ਕੱਟ ਖਾਰ ਜਾਂਦੀ ਆ ਉਹ ਨਿੰਦੇ ਅਤੇ ਚੁਗਲੀ ਨਿੰਦੇ ਅਤੇ ਚੁਗਲੀ ਤੋਂ ਭੈਣਾ ਸਕੀਆਂ ਕਹਿੰਦੇ ਮਾਰ ਜਾਂਦੀ ਆ ਚੁਗਲੀ ਤੋਂ ਭੈਣਾ ਸਕੀਆਂ ਕਿਤੇ ਮਾਰ ਜਾਂਦੀਆਂ ਨਿੰਦੇ ਅਤੇ ਚੁਗਲੀ ਤੋਂ ਭੈਣਾ ਸਕੀਆਂ ਕਿਤੇ ਮਾਰ ਜਾਂਦੀਆਂ ਦਿੰਦੇ ਨੇ ਸ਼ਹੀਦੀ ਸਦਾ ਸਿੰਘ ਸੂਰਮੇ ਜੰਗ ਦੇ ਮੈਦਾਨ ਚ ਰਹਿੰਦੀ ਦੁਨੀਆਂ ਤੱਕ ਮੇਲੇ ਲੱਗਦੇ
ਸੋ ਤੁਸੀਂ ਗਾਣਾ ਸੁਣਿਆ ਨਿੰਜਾ ਤੇ ਚੁਗਲੀ ਦੇ ਬਾਰੇ। ਵੈਸੇ ਬੜੀ ਖਤਰਨਾਕ ਬਿਮਾਰੀ ਹੈ, ਇਹਨੂੰ ਸਲੋ ਪੋਇਜ਼ਨਿੰਗ ਕਹਿੰਦੇ, ਜਿਵੇਂ ਸ਼ੂਗਰ ਹੁੰਦੀ ਹੈ ਨਾ ਬੰਦੇ ਨੂੰ ਡਾਇਬੀਟਿਕ, ਇਹ ਲੱਗਦਾ ਕੁਛ ਨਹੀਂ, ਜਿੰਨੇ ਮਰਜ਼ੀ ਰਸਗੁੱਲੇ ਸਮੋਸੇ ਬਰਫੀਆਂ ਖਾਈ ਚੱਲੋ, ਪਰ ਹੌਲੀ 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 ਸ਼ੂਗਰ ਜਦੋਂ ਵਧੀ ਜਾਂਦੀ ਹੈ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ, ਫਿਰ ਕਦੇ ਉਂਗਲਾਂ ਕੱਟਣੀਆਂ ਪੈਂਦੀਆਂ, ਕਦੇ ਲੱਤ ਕੱਟਣੀ ਪੈਂਦੀ ਆ, ਕਦੇ ਬ੍ਰੇਨ ਸਟੋਕ ਹੋ ਜਾਂਦਾ, ਕਦੇ ਸਾਡਾ ਹਾਰਟ ਫੇਲ ਹੋ ਜਾਂਦਾ, ਇਹਨੂੰ ਤਾਂ ਹੀ ਸਲੋ ਪੋਇਜ਼ਨਿੰਗ ਕਹਿੰਦੇ ਨੇ। ਸੋ ਇਸੇ ਤਰ੍ਹਾਂ ਜਿਹੜੀ ਨਿੰਦਿਆ ਚੁਗਲੀ ਹੈ ਨਾ, ਇਹ ਤੋਂ ਬੜੀ ਸਾਵਧਾਨੀ ਹੋਣ ਦੀ ਲੋੜ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਗੌਰਮੈਂਟ ਕਾਲਜ ਮੁਕਤਸਰ ਦੇ ਵਿੱਚ 77 ਜਾਂ 78 ਦੇ ਵਿੱਚ ਗਿਆ, ਉੱਥੋਂ ਮੇਰੇ ਇੱਕ ਫਰੈਂਡ ਸੀਗੇ ਡਾਕਟਰ ਸੋਹਨ ਲਾਲ, ਅਤੇ ਅਸੀਂ ਮੈਂ ਸੋਚਿਆ ਉਹਨਾਂ ਦੇ ਨਾਲ ਰਹਿ ਲਾਂ, ਅਤੇ ਜਦੋਂ ਅਸੀਂ ਮੈਂ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕੀਤਾ ਅਤੇ ਉਹ ਮੈਨੂੰ ਇੱਕ ਦਿਨ ਕਹਿੰਦੇ ਵੀ ਪ੍ਰੋਫੈਸਰ ਸਾਹਿਬ, ਉਦੋਂ ਕਿਉਂਕਿ ਮੇਰੀ ਪੀ ਐੱਚ ਡੀ ਨਹੀਂ ਸੀਗੀ, ਸੋ ਉਹ ਕਹਿੰਦੇ ਵੀ ਥੋੜ੍ਹੀਆਂ ਗੱਲਾਂ ਆਪਾਂ ਖੋਲ੍ਹ ਲਈਏ। ਮੈਂ ਕਿਹਾ ਹਾਂਜੀ ਦੱਸੋ। ਸੋ ਕਹਿੰਦੇ ਪਹਿਲੀ ਗੱਲ ਤਾਂ ਆ ਵੀ ਕਿਉਂਕਿ ਆਪਾਂ ਇੱਕੋ ਕਾਲਜ 'ਚ ਪੜ੍ਹਾਉਂਦੇ ਹਾਂ ਅਤੇ ਕਈ ਤਰ੍ਹਾਂ ਦੇ ਪ੍ਰੋਫੈਸਰ ਮਿਲਣਗੇ ਆਪਾਂ ਨੂੰ, ਗੱਲਾਂ ਬਾਤਾਂ ਕਾਮਨ ਹੋਣਗੇ ਫਰੈਂਡ, ਜੇ ਤੁਹਾਨੂੰ ਲੱਗੇ ਕਿ ਕੋਈ ਤੁਹਾਨੂੰ ਬੰਦਾ ਦੱਸਿਆ ਕਿ ਵੀ ਡਾਕਟਰ ਸੋਹਨ ਲਾਲ ਨੇ ਇਹ ਗੱਲ ਕਹੀ ਆ ਜਾਂ ਮੈਨੂੰ ਦੱਸਿਆ ਵੀ ਪ੍ਰੋਫੈਸਰ ਰਵੀ ਨੇ ਗੱਲ ਕਹੀ ਆ, ਆਪਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ, ਨੈਵਰ ਐਵਰ ਗਿਵ ਐਨੀ ਕਮੈਂਟਸ। ਉਹਦੀ ਗੱਲ ਸੁਣ ਕੇ ਨਹੀਂ ਬੰਦਾ ਕਹਿੰਦਾ ਅੱਛਾ ਮੈਨੂੰ ਐਂ ਕਿਹਾ, ਉਹ ਤਾਂ ਫਿਰ ਆਏ ਆ, ਫਿਰ ਕਹਿੰਦਾ ਪਾੜਾ ਵੱਧ ਜੂਗਾ। ਪਹਿਲੀ ਗੱਲ, ਯਕੀਨ ਨਾ ਕਰੋ ਵੀ ਉਹ ਬੰਦਾ ਜਿਹੜਾ ਚੁਗਲੀ ਕਰ ਰਿਹਾ ਅਤੇ ਜਿਹਦੇ ਬਾਰੇ ਕਰ ਰਿਹਾ, ਜੇ ਉਹ ਮੇਰੇ ਬਾਰੇ ਪ੍ਰੋਫੈਸਰ ਸੋਹਨ ਲਾਲ ਬਾਰੇ ਕੋਈ ਰਵੀ ਪ੍ਰੋਫੈਸਰ ਰਵੀ ਦੱਸ ਰਿਹਾ ਤਾਂ ਰਵੀ ਇਹਨੂੰ ਕਿਉਂ ਦੱਸੂਗਾ, ਸਿੱਧਾ ਵੀ ਗੱਲ ਕਰ ਸਕਦਾ, ਇਹਦਾ ਮਤਲਬ ਜੇ ਰਵੀ ਇਹਨੂੰ ਦੱਸਦਾ ਉਹ ਕਮਜ਼ੋਰ ਬੰਦਾ। ਅਤੇ ਦੂਜੀ ਗੱਲ, ਜੇ ਉਹਦੇ ਦਿਲ 'ਚ ਮੇਰੇ ਨਾਲ ਗੱਲ ਕਰ ਰਿਹਾ, ਜੇ ਤੀਸਰਾ ਬੰਦਾ ਜਿਹੜਾ ਗੱਲ ਕਰ ਰਿਹਾ, ਜੇ ਉਹ ਅੱਜ ਇਹਦੇ ਬਾਰੇ ਗੱਲ ਕਰ ਰਿਹਾ, ਕੱਲ੍ਹ ਨੂੰ ਮੇਰੇ ਬਾਰੇ ਵੀ ਗੱਲ ਕਰੂ, ਕਦੇ ਵੀ ਕਮੈਂਟ ਨਾ ਦਿਓ ਉਹਦੀ ਗੱਲ ਦਾ, ਪਹਿਲੀ ਗੱਲ ਦਾ ਯਕੀਨ ਨਾ ਕਰੋ। ਜੇ ਯਕੀਨ ਆ ਵੀ ਜਾਂਦਾ ਕੋਈ ਇਹੋ ਜਿਹੀ ਗੱਲ ਪਤਾ ਲੱਗਦੀ ਹੈ ਵੀ ਵਾਕਈ ਸਾਡੀ ਦੋਨਾਂ 'ਚ ਗੱਲ ਹੋਈ ਸੀ, ਇਹਨੂੰ ਕਿੱਥੋਂ ਪਤਾ ਲੱਗ ਗਿਆ ਸਾਡੇ ਗੱਲ ਕੀਤੀ ਹੋਊਗੀ, ਤਾਂ ਵੀ ਕਮੈਂਟ ਨਾ ਦਿਓ, ਸਿੱਧੀ ਆ ਕੇ ਗੱਲ ਪੁੱਛੋ। ਗੱਲ ਦੀ ਕਈ ਵਾਰੀ ਸ਼ੇਪ ਚੇਂਜ ਕਰਕੇ ਲੋਕ ਦੱਸ ਦਿੰਦੇ ਨੇ, ਇਹੀ ਚੁਗਲੀ ਦੀ ਸਭ ਤੋਂ ਵੱਡੀ ਬਿਮਾਰੀ ਹੈ ਕਿ ਗੱਲ ਨੂੰ ਬਦਲਾ ਦਿੰਦੇ ਨੇ, ਗੱਲ ਦੀ ਸ਼ੇਪ ਹੀ ਬਦਲ ਦਿੰਦੇ ਨੇ, ਗੱਲ ਛੋਟੀ ਜਿਹੀ ਹੁੰਦੀ ਉਹਨੂੰ ਵੱਡੀ ਕਰ ਦਿੰਦੇ ਨੇ, ਗੱਲ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੇ ਨੇ, ਉਹੀ ਸਭ ਤੋਂ ਵੱਡੀ ਖਤਰਨਾਕ ਹੈ। ਜਦੋਂ ਅਸੀਂ ਭਰਾ ਭਰਾ ਦੇ ਦੁਸ਼ਮਣ ਬਣਦੇ ਹਾਂ, ਇੱਕ ਫਾਦਰ ਦੇ ਚਾਰ ਬੱਚੇ ਨੇ, ਇੱਕ ਕੋਈ ਕਮਜ਼ੋਰ ਹੈ, ਤਿੰਨ ਵੈਲ ਸੈਟਲਡ ਨੇ, ਫਾਦਰ ਮਦਰ ਦੇ ਦਿਲ 'ਚ ਆਉਂਦਾ ਵੀ ਜਿਹੜਾ ਕਮਜ਼ੋਰ ਹੈ ਬੰਦਾ ਸੈਟਲ ਨਹੀਂ ਹੋਇਆ, ਉਹਨੂੰ ਥੋੜ੍ਹੀ ਜਿਹੀ ਬਿੱਘਾ ਜ਼ਮੀਨ ਵੱਧ ਦੇ ਦਿਓ, 50,000 ਰੁਪਈਏ ਵੱਧ ਦੇ ਦਿਓ, ਸਭ ਭਰਾਵਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਜਿਹੜੇ ਚੁਗਲਖੋਰ ਹੁੰਦੇ ਨੇ, ਉਹ ਇਸ ਤਰ੍ਹਾਂ ਦੀ ਅੱਗ ਲਾਉਂਦੇ ਨੇ ਮਿੱਠੇ ਤਰੀਕੇ ਨਾਲ, ਉਹ ਅੱਛਾ ਤੇਰੇ ਬਾਪੂ ਨੇ ਤੈਨੂੰ ਕਿੰਨੇ ਕੁ ਪੈਸੇ ਦਿੱਤੇ, ਉਹਨੂੰ ਸਭ ਪਤਾ ਹੁੰਦਾ, ਅੱਛਾ ਫਿਰ ਉਹਨੂੰ ਕਿਉਂ 50,000 ਵੱਧ ਦਿੱਤੇ, ਉਹਨੂੰ ਕਿਉਂ ਕਿੱਲਾ ਵੱਧ ਦਿਲਵਾਤਾ। ਕਹਿੰਦਾ ਬਾਪੂ ਕਹਿੰਦਾ ਸੀ, ਮੈਂ ਸੁਣਿਆ ਬਾਪੂ ਕਹਿੰਦਾ ਸੀ ਇਹ ਕੰਜਰਾਂ ਕੋਲ, ਨਾਲੇ ਦੋ ਗਾਲਾਂ ਕੱਢਦੇ ਕੰਜਰਾਂ ਕੋਲ, ਇਹਨਾਂ ਨੂੰ ਦੇਣ ਦੀ ਕੀ ਲੋੜ ਆ, ਉਹ ਮੇਰਾ ਪਿਆਰਾ ਪੁੱਤਰ ਹੈ, ਮੈਂ ਤਾਂ ਉਹਨੂੰ ਦਊਂਗਾ, ਇਹ ਤਾਂ ਮੇਰਾ ਕਹਿਣਾ ਹੀ ਨਹੀਂ ਮੰਨਦੇ। ਬਾਪੂ ਨੇ ਇਹ ਤਾਂ ਗੱਲ ਕਹੀ ਨਹੀਂ ਕਿਸੇ ਨੂੰ ਵੀ, ਉਹਨੇ ਤਾਂ ਕਿਹਾ ਵੀ ਇਹ ਬੰਦਾ ਕਮਜ਼ੋਰ ਹੈ, ਇਹ ਮੁੰਡਾ ਇਹਦੀ ਸੋਰਸ ਆਫ ਇਨਕਮ ਘੱਟ ਹੈ, ਉਹਨਾਂ ਨੂੰ ਕੋਈ ਫਰਕ ਨਹੀਂ, ਮੈਂ ਦੇ ਦਾਨੇ, ਉਹਨੇ ਉਲਟ ਗੱਲ ਕਹਿਤੀ, ਇੰਨੀ ਗੱਲ ਕਹੀ ਨਹੀਂ, ਪੁੱਤਰਾਂ ਦਾ ਪਿਓ ਦੇ ਪ੍ਰਤੀ ਨਫ਼ਰਤ ਹੋ ਜਾਂਦੀ ਹੈ। ਸੱਸ ਨੂੰ ਦੀ ਕਿਉਂ ਲੜਾਈ ਹੈ, ਸੱਸ ਨੂੰ ਦੀ ਲੜਾਈ ਇਸੇ ਕਰਕੇ ਹੁੰਦੀ ਹੈ ਵੀ ਉਹ ਚੁਗਲੀਆਂ ਜਿਹੜੀਆਂ ਆਂਢ ਗੁਆਂਢ 'ਚ ਅਸੀਂ ਕਰਦੇ ਹਾਂ ਨਾ, ਕਿਸੇ ਕੋਲ ਵੀ ਕਰਦੇ ਹਾਂ, ਤੁਸੀਂ ਚੰਗੀ ਕਰੋ ਮਾੜੀ ਕਰੋ, ਚੰਗੀ ਵੀ ਕਰਦੇ ਉਹਨੇ ਵਿਗਾੜ ਕੇ ਦੱਸ ਦੇਣੀ ਹੈ, ਕਹਿੰਦੇ ਚੁਗਲੀ ਕਰੋ, ਤੂੰ ਕਹਿੰਦੀ ਕਰ ਸਹੀ ਮੇਰੀ ਚੁਗਲੀ, ਮੈਂ ਤਾਂ 10 ਕੋਟੇ ਛਾਲ ਮਾਰ ਕੇ ਅੱਗੇ ਤੱਕ ਦੱਸ ਦੇਣੀ ਹੈ। ਆਹ ਖਾਸ ਕਰਕੇ ਜਿਹੜੇ ਸਾਡੇ ਫੋਨ ਆਏ ਨੇ, ਇਹਨਾਂ ਨੇ ਭੱਠਾ ਹੀ ਵਹਾਤਾ, ਫਾਇਦੇ ਬੜੇ ਨੇ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਅਸੀਂ ਫੋਨ ਚੱਕ ਕੇ, ਕਿਤੇ ਗਵਾਂਢੀ ਦੀ ਚੁਗਲੀ, ਕਿਤੇ ਬੀਬੀ ਦੀ ਚੁਗਲੀ, ਕਿਤੇ ਬਹੂ ਦੀ ਚੁਗਲੀ, ਕਿਤੇ ਸੱਸ ਦੀ ਚੁਗਲੀ, ਕਿਤੇ ਭਰਾ ਦੀ ਚੁਗਲੀ, ਕਿਤੇ ਉਹਦੀ ਚੁਗਲੀ, ਉਹਨੇ ਚੋਰੀ ਕਰ ਲਈ, ਇਹਨੇ ਚੁਗਲੀ ਕਰ ਲਈ, ਟਰੰਪ ਨੇ ਆਹ ਕੀਤਾ, ਮੋਦੀ ਨੇ ਉਹ ਕੀਤਾ, ਮਨਮੋਹਨ ਸਿੰਘ ਨੇ ਆਹ ਕੀਤਾ, ਜਸਟਿਨ ਟਰੂਡੋ ਨੇ ਆਹ ਕੀਤਾ, ਨਾ ਅਸੀਂ ਕੋਈ ਜਾਣਦੇ ਹਾਂ, ਨਾ ਕੋਈ ਕਰਦੇ ਹਾਂ, ਨਾ ਵਾਸਤਾ, ਐਵੇਂ ਮੂੰਹ ਦੇ ਸਵਾਦ ਲਈ ਚੁਗਲੀਆਂ ਕਰੀ ਜਾਂਦੇ ਹਾਂ, ਭਾਰ ਆਪਣੇ ਸਿਰ 'ਤੇ ਚੜਾਈ ਜਾਂਦੇ ਹਾਂ। ਸਾਨੂੰ ਬੰਦਿਆਂ ਵਾਲੇ ਕੰਮ ਕਰਨਾ ਚਾਹੀਦਾ ਤਾਂ ਇਹ ਹੈ। ਦੇਖੋ ਮੈਂ ਕੀ ਸੋਚਦਾ, ਮੈਂ ਸੋਚਦਾ ਵੀ ਆਪਾਂ ਹਰ ਰੋਜ਼ ਜਦੋਂ ਵੀ ਤਿਆਰ ਹੋ ਕੇ, ਚਾਹੇ ਕੰਮ 'ਤੇ ਜਾਂਦੇ ਹਾਂ ਜਾਂ ਫੈਕਟਰੀ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਹਰ ਬੰਦਾ ਸ਼ੀਸ਼ੇ ਦੇ ਕੋਲੋਂ ਦੀ ਹੋ ਕੇ ਆਪਣੇ ਵਾਲ ਵੀ ਦੇਖ ਕੇ ਜਾਂਦਾ, ਆਪਣੇ ਕੱਪੜੇ ਵੀ ਦੇਖ ਕੇ ਜਾਂਦਾ, ਈਵਨ ਬੱਚੇ ਵੀ ਦੇਖਦੇ ਨੇ ਅੱਜ ਕੱਲ੍ਹ ਤਾਂ ਸਕੂਲ ਜਾਣ ਤੋਂ ਪਹਿਲਾਂ, ਵੀ ਕਿਤੇ ਕੱਪੜਿਆਂ 'ਚ ਬਲ ਤਾਂ ਨਹੀਂ ਪਿਆ ਵਾ, ਮੇਰੇ ਵਾਲ ਠੀਕ ਲੱਗੇ ਵੇ ਨੇ, ਮੇਰੀ ਮੇਕਅਪ ਲਿਪਸਟਿਕ ਠੀਕ ਲੱਗੀ ਵੀ ਹੈ, ਉਹਦੇ 'ਚ ਜੇ ਆਪਾਂ ਨੂੰ ਲੱਗਦਾ ਵੀ ਸਾੜੀ 'ਚ ਬਲ ਪਏ ਨੇ, ਆਪਾਂ ਕਹਿੰਦੇ ਫਟਾਫਟ ਜਾ ਕੇ ਇਹਦੇ ਪ੍ਰੈਸ ਕਰਕੇ ਸਿੱਧੇ ਕਰ ਲਈਏ, ਉਹ ਸਾੜੀ ਦੇ ਬਲ ਕੱਢਣ ਦੀ ਤਾਂ ਸਾਨੂੰ ਫਿਕਰ ਹੈ, ਕੱਪੜਿਆਂ ਦੇ ਬਲ ਕੱਢਣ ਦਾ ਫਿਕਰ ਹੈ, ਜੇ ਲਿਪਸਟਿਕ ਬੁੱਲਾਂ ਤੋਂ ਕਿਤੇ ਥੱਲੇ ਆ ਗਈ ਉਹ ਅਸੀਂ ਕਹਿੰਦੇ ਫਟਾਫਟ ਪੂੰਝ ਕੇ ਠੀਕ ਕਰ ਦਈਏ, ਪਰ ਜਿਹੜੇ ਸਾਡੇ ਅੰਦਰ ਔਗਣ ਨੇ ਉਹ ਕਿਵੇਂ ਪਤਾ ਲੱਗਣਗੇ, ਉਹ ਤਾਂ ਜ਼ਿਆਦਾ ਖਤਰਨਾਕ ਨੇ। ਦੇਖੋ ਨਾ, ਲਿਪਸਟਿਕ ਗਲਤ ਲੱਗ ਗਈ, ਅਸੀਂ ਕਲੀਨਰ ਚੱਕ ਕੇ ਪੂੰਝ ਲਈ, ਠੀਕ ਹੋ ਗਈ, ਕੱਪੜਿਆਂ 'ਚ ਬਲ ਨੇ ਅਸੀਂ ਪ੍ਰੈਸ ਕਰ ਲਏ, ਨਿਕਲ ਗਏ, ਜੇ ਕਦੇ ਮੇਕਅਪ ਕੀਤੀ ਵੀ ਆ, ਕਦੇ ਆਈਬ੍ਰੋਜ਼ ਗਲਤ ਗੁਲਤ ਲੱਗ ਗਈਆਂ, ਉਹ ਠੀਕ ਕਰ ਲਾਂਗੇ। ਪਰ ਜਿਹੜੇ ਸਾਡੇ ਅੰਦਰ ਬਲਾ ਨੇ, ਝੂਠ ਬੋਲਣ ਦੀ, ਫਰੇਬ ਕਰਨ ਦੀ, ਚੁਗਲੀ ਕਰਨ ਦੀ, ਨਿੰਦਿਆ ਕਰਨ ਦੀ, ਪਾਪ ਕਰਨ ਦੀ, ਕਿੰਨਾ ਲੋਕਾਂ ਦੇ ਨਾਲ ਮੇਰੀ ਮੇਲ ਮਿਲਾਪ ਹੋਇਆ, ਉਹਨਾਂ ਦੇ ਮੇਰੇ ਕਹਿਣ ਨਾਲ ਕਿੰਨੇ ਬੰਦਿਆਂ ਨੂੰ ਮੈਂ ਕਿਸੇ ਨੂੰ ਡੀਗ੍ਰੇਡ ਕੀਤਾ, ਜਾਂ ਕਿਸੇ ਨੂੰ ਭੱਜ ਕੇ ਪੈ ਗਿਆ, ਜਾਂ ਕਿਸੇ ਨਾਲ ਠੱਗੀ ਕੀਤੀ, ਜਾਂ ਕਿਸੇ ਨਾਲ ਬੇਈਮਾਨੀ ਕੀਤੀ, ਜਾਂ ਕਿਸੇ ਨੂੰ ਝੂਠ ਬੋਲਿਆ, ਜਾਂ ਕਿਸੇ ਨੂੰ ਵਧਾ ਕੇ ਗੱਲ ਕੀਤੀ, ਜਦੋਂ ਅਸੀਂ ਆਪਣੇ ਆਪ ਨੂੰ, ਕਿਉਂਕਿ ਕਿਸੇ ਦੇ ਸਾਹਮਣੇ ਤਾਂ ਮੰਨਦੇ ਨਹੀਂ, ਮਨ ਬੜਾ ਸ਼ੈਤਾਨ ਹੈ, ਇਹ ਤਾਂ ਨਹੀਂ ਕਹਿੰਦੇ ਹਾਂ ਅਸੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਪਛਾਣੂਗਾ ਤਾਂ ਜਦੋਂ ਅਸੀਂ ਸੈਲਫ ਰੀਅਲਾਈਜੇਸ਼ਨ ਕਰਾਂਗੇ, ਜਦੋਂ ਅਸੀਂ ਸੈਲਫ ਰੀਅਲਾਈਜ਼ ਕਰਾਂਗੇ, ਜਦੋਂ ਅਸੀਂ ਬੈਠਾਂਗੇ ਅਸੀਂ ਕਿਹੜੇ ਗਲਤ ਕੰਮ ਕੀਤੇ ਨੇ, ਉਹਦਾ ਅਸੀਂ ਪਸ਼ਚਾਤਾਪ ਕਰਾਂਗੇ ਵੀ ਅੱਜ ਸਾਡੇ ਕੋਲ 10 ਗਲਤੀਆਂ ਹੋ ਗਈਆਂ, ਕੱਲ੍ਹ ਨੂੰ 9 ਕਰਨੀਆਂ, ਕੱਲ੍ਹ ਨੂੰ 9 ਅਤੇ ਉਹਦੇ ਹਿਸਾਬ ਤਾਂ ਕਰੋ, ਅੱਜ ਮੇਰੇ ਤੋਂ 9 ਹੋ ਗਈ, ਚਲੋ ਇੱਕ ਤਾਂ ਘਟੀ, ਕੱਲ੍ਹ ਨੂੰ ਉਦੋਂ ਅਗਲੇ ਦਿਨ 8 ਕਰਨੀਆਂ, 7 ਕਰਨੀਆਂ, ਹੌਲੀ ਹੌਲੀ ਆਦਤਾਂ ਸਾਡੇ ਸੁਧਾਰ ਹੋਜੂ, ਉਹ ਤਾਂ ਹੀ ਹੋਊਗਾ ਜਦੋਂ ਅਸੀਂ ਸੈਲਫ ਰੀਅਲਾਈਜ਼ ਕਰਾਂਗੇ, ਜਦੋਂ ਜਿੰਨਾ ਚਿਰ ਤੱਕ ਅਸੀਂ ਸੈਲਫ ਰੀਅਲਾਈਜ਼ ਨਹੀਂ ਕਰਦੇ, ਉਨਾ ਚਿਰ ਸਾਡਾ ਅਤੇ ਪਸ਼ੂਆਂ ਦਾ ਕੋਈ ਫਰਕ ਨਹੀਂ ਹੈ, ਖਾਣਾ ਪੀਣਾ ਸੋਣਾ ਵੀ ਤੋ ਪਸ਼ੂ ਕਾ ਹੈ ਕਾਮ, ਖਾਂਦੇ ਹਾਂ ਪੀਂਦੇ ਹਾਂ ਸੌਂਦੇ ਹਾਂ, ਪਸ਼ੂ ਵੀ ਸੌਂਦੇ ਨੇ ਅਸੀਂ ਵੀ ਸੌਂਦੇ ਹਾਂ, ਖਾਣਾ ਪੀਣਾ ਸੋਣਾ ਵੀ ਤੋ ਪਸ਼ੂ ਕਾ ਹੈ ਕਾਮ, ਮਾਨੁਸ਼ ਮੇਂ ਬਸ ਏਕ ਗੁਣ, ਸਾਡੇ 'ਚ ਇੱਕ ਗੁਣ ਹੋਰ ਹੈ ਖਾਣ ਪੀਣ ਤੋਂ ਇਲਾਵਾ, ਸਾਡੇ 'ਚ ਹੋਰ ਗੁਣ ਵੀ ਹੈ, ਮਾਨੁਸ਼ ਮੇਂ ਬਸ ਏਕ ਗੁਣ ਜਪੇ ਰਾਮ ਕਾ ਨਾਮ, ਕਿ ਰੱਬ ਦਾ ਨਾਂ ਜਪੋ, ਜਾਨਵਰ ਨਹੀਂ ਜਪ ਸਕਦੇ, ਅਸੀਂ ਜਪ ਸਕਦੇ ਹਾਂ, ਸੋ ਸਾਨੂੰ ਹਰ ਵਕਤ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨਾ ਚਾਹੀਦਾ, ਜਿੰਨਾ ਚਿਰ ਤੱਕ ਅਸੀਂ ਆਪਣੀਆਂ ਗਲਤੀਆਂ ਨਹੀਂ, ਕਿਉਂਕਿ ਜਦੋਂ ਇੱਕ ਉਂਗਲ ਅਸੀਂ ਦੂਜੇ 'ਤੇ ਨਹੀਂ ਕਰਦੇ ਹਾਂ, ਚਾਰ ਉਂਗਲਾਂ ਸਾਡੇ 'ਤੇ ਨਹੀਂ ਆਉਂਦੀਆਂ, ਬਾਬਾ ਫਰੀਦ ਨੇ ਤਾਂਹੀਓ ਤਾਂ ਕਿਹਾ ਸੀਗਾ ਜੇ ਤੂੰ ਅਕਲ ਲਤੀਫ਼ ਹੈ, ਵੀ ਜਦੋਂ ਆਪਣੇ ਨੂੰ ਨੱਬੂ ਵੱਡਾ ਆਪਣੇ ਨੂੰ ਪੜ੍ਹਿਆ ਲਿਖਿਆ ਸਮਝਦਾ ਹੈ, ਅਕਲ ਲਤੀਫ਼, ਜੇ ਤੂੰ ਅਕਲ ਲਤੀਫ਼ ਹੈ ਮਾੜੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਮਾੜੇ ਮੀਨਸ ਕਾਲੇ, ਕਾਲੇ ਲਿਖਣਾ ਲਿਖ, ਬੁਰੇ ਕੰਮ ਨਾ ਕਰ, ਜੇ ਤੂੰ ਆਪਣੇ ਨੂੰ ਖੱਬੂ ਖਾਨ ਸਮਝਦਾ ਕਿ ਮੈਂ ਤਾਂ PhD ਕਰ ਲਈ, ਮੈਂ ਡਾਕਟਰ ਹਾਂ, ਮੈਂ ਇੰਜੀਨੀਅਰ ਹਾਂ, ਮੈਂ ਵਕੀਲ ਹਾਂ, ਮੈਂ ਮਿਨਿਸਟਰ ਹਾਂ, ਮੈਂ ਪ੍ਰਾਈਮ ਮਿਨਿਸਟਰ ਹਾਂ, ਜੋ ਮਰਜ਼ੀ ਤੂੰ ਹੋ ਗਿਆ, ਤੂੰ ਕੁਛ ਵੀ ਨਹੀਂ ਹੈ, ਮਿੱਟੀ ਹੈ ਤੂੰ, ਪਰ ਤੈਨੂੰ ਪਰਮਾਤਮਾ ਨੇ ਜੇ ਇੰਨੀ ਸੇਵਾ ਇੰਨੇ ਉੱਚੇ ਅਹੁਦੇ 'ਤੇ ਕੀਤਾ ਵਾ, ਤਾਂ ਫਿਰ ਬੁਰੇ ਕੰਮ ਨਾ ਕਰ, ਇਹ ਨਹੀਂ ਵੀ ਜੇ ਮਿਨਿਸਟਰ ਬਣ ਗਿਆ ਅਤੇ ਆਪਣੀ ਸੈਕਟਰੀ ਨੂੰ ਲਿਜਾ ਕੇ ਲਾਲਚ ਦੇ ਕੇ, ਜਾਂ ਕੋਈ ਫੈਕਟਰੀ ਦਾ ਵੱਡਾ ਮਾਲਕ ਹੈ, ਚੱਲ ਵੀ ਤੈਨੂੰ ਕਰੂਜ਼ 'ਤੇ ਘੁਮਾ ਲਈਏ, ਜਿਹੜੀ ਜਿਹਨੂੰ ਲਿਜਾਨੇ ਹੋ ਤੁਹਾਡੀ ਪੋਤੀਆਂ ਵਰਗੀ ਕੁੜੀਆਂ ਵਰਗੀ ਹੁੰਦੀ ਹੈ, ਕਰਦੇ ਨਜਾਇਜ਼ ਕੰਮ, ਉਹ ਹੈਂਜੀ ਉਹ ਕਾਲੇ ਕੰਮ ਹੀ ਨੇ ਤੁਹਾਡੇ, ਹੋਰ ਕੀ ਹੈ, ਮਿਨਿਸਟਰ ਬਣ ਗਏ, MP ਬਣ ਗਏ, ਮੈਂ ਦੇਖਿਆ ਹੋਟਲਾਂ ਦੇ ਵਿੱਚ ਜਿਹੜੇ ਆਪਣੇ ਸੈਕਟਰੀਆਂ ਰੱਖਦੇ ਨੇ, ਕੁਛ ਕਰਦੇ ਨੇ, ਕੀ ਕੰਮ ਨਹੀਂ ਕਰਦੇ, ਉਹ ਪੁੱਠੇ ਸਿੱਧੇ ਕੰਮ। ਸੋ ਇਸੇ ਕਰਕੇ ਬਾਬਾ ਫਰੀਦ ਨੇ ਦੁਖੀ ਹੋ ਕੇ ਕਿਹਾ ਸੀ, ਜੇ ਤੂੰ ਅਕਲ ਲਤੀਫ਼ ਹੈ ਕਾਲੇ ਲਿਖਣਾ ਲੇਖ, ਆਪਣੇ ਗਿਰਵਾਨ ਮੇਂ ਸਿਰ ਨੀਵਾਂ ਕਰ ਦੇਖ, ਕਹਿੰਦਾ ਦੂਜਿਆਂ ਨੂੰ ਦੇਖਣ ਨਾਲੋਂ ਦੇਖ ਤੂੰ ਕਿਹੜੇ ਕਾਲੇ ਕੰਮ ਕਰਦਾ। ਮੈਨੂੰ ਯਾਦ ਹੈ ਕਿ ਜਦੋਂ ਮੈਂ 74 ਦੇ ਵਿੱਚ GCW ਲੁਧਿਆਣਾ ਪ੍ਰੋਫੈਸਰ ਦੀ ਮੈਨੂੰ ਜੋਬ ਮਿਲੀ, ਆਈ ਵਾਜ਼ ਓਨਲੀ 22 ਈਅਰਸ ਓਲਡ, ਮੇਰੇ ਦਿਮਾਗ 'ਚ ਡਰ ਸੀ, ਮੈਨੂੰ ਇੱਕ ਬੰਦੇ ਨੇ ਕਿਹਾ, ਮੈਂ ਕਿਹਾ ਯਾਰ ਮੇਰੀ ਅਪੁਆਇੰਟਮੈਂਟ ਹੋ ਗਈ ਕੁੜੀਆਂ ਦੇ ਕਾਲਜ, ਕਹਿੰਦੇ ਤੂੰ ਕਾਮਰੇਡ ਹੈ ਕਾਲਜ, ਯੂਨੀਵਰਸਿਟੀ 'ਚ ਕਾਮਰੇਡ, ਤੂੰ ਸਟੂਡੈਂਟ ਯੂਨੀਅਨ ਦਾ ਲੀਡਰ ਬਣਿਆ ਫਿਰਦਾ, ਉੱਥੇ ਕੁੜੀਆਂ ਨਾਲ ਜੇ ਤੂੰ ਕੋਈ ਸਿੱਧਾ ਪੁੱਠਾ ਮਖੌਲ ਕੀਤਾ ਨਾ, ਤੈਨੂੰ ਕੁੱਟ ਕੁੱਟ ਕੇ ਮਾਰ ਦੇਣਗੀਆਂ ਢਾਹ ਕੇ। ਸੋ ਮੈਨੂੰ ਯਾਦ ਹੈ ਵੀ ਜਦੋਂ ਮੈਂ ਕਾਲਜ ਗਿਆ ਸੀ, ਬਿਲਕੁਲ ਇਹੋ ਜਿਹੀ ਗੱਲ ਨਹੀਂ ਸੀ, ਕੋਈ ਭੱਦੀ ਸ਼ਬਦ ਕਰਨੀ, ਕਿਸੇ ਨੂੰ ਭੱਦੀ ਨਿਗਾਹ ਨਾਲ, ਬੁਰੀ ਨਿਗਾਹ ਨਾਲ ਦੇਖਣਾ, ਮੈਨੂੰ ਸੀਗੇ ਵੀ ਇਹ ਚੰਗੇ ਦਿਨ ਤਾਂ ਨਿਕਲ ਜਾਂਦੇ ਨੇ, ਰਿਸਪੈਕਟ ਲੌਂਗ ਟਾਈਮ ਹੁੰਦੀ ਹੈ, ਜੇ ਪੁੱਠਾ ਸਿੱਧਾ ਕੋਈ ਕੰਮ ਕਰ ਲਿਆ, ਕੋਈ ਆਪਣੀ ਜੋਬ ਦਾ ਨਜਾਇਜ਼ ਫਾਇਦਾ ਉਠਾ ਲਿਆ, ਤਾਂ ਉਹ ਦਿਨ ਦੂਰ ਨਹੀਂ ਜਦੋਂ ਛਿੱਤਰ ਪਰੇਡ ਵੀ ਹੋ ਸਕਦੀ ਹੈ। ਸੋ ਸਾਨੂੰ ਇਹੀ ਫਰੀਦ ਸਾਹਿਬ ਨੇ ਸਿੱਧੇ ਸ਼ਬਦਾਂ ਕਿਹਾ, ਜੇ ਤੂੰ ਅਕਲ ਲਤੀਫ਼ ਹੈ ਕਾਲੇ ਲਿਖਣਾ ਲੇਖ, ਆਪਣੇ ਗਿਰਵਾਨ ਮੇਂ ਸਿਰ ਨੀਵਾਂ ਕਰ ਦੇਖ, ਕਿ ਆਪ ਸਾਨੂੰ ਆਪਣੇ ਆਪ ਦੀ ਸਵੈ ਪੜਚੋਲ ਕਰਨ ਦੀ ਲੋੜ ਹੈ ਵੀ ਅਸੀਂ ਕੋਈ ਪੁੱਠੇ ਸਿੱਧੇ ਕੰਮ ਨਾ ਕਰੀਏ। 5 ਮਿੰਟ ਦੇ ਸਵਾਦ ਦੇ ਪਿੱਛੇ ਜਦੋਂ ਅਸੀਂ ਨਾਈਟ ਕਲੱਬਾਂ 'ਚ ਜਾਂਦੇ ਹਾਂ, ਆਪਣੀ ਪਾਵਰ ਨੂੰ ਮਿਸਯੂਜ਼ ਕਰਦੇ ਹਾਂ। ਮੈਂ ਕਹਿੰਦਾ ਵੀ ਤੁਹਾਡੀ ਵਾਈਫ ਤੋਂ ਬਿਨਾਂ ਜਿੰਨੇ ਵੀ ਨੇ, ਜੇ ਕੋਈ ਹੋਰ ਤੁਹਾਨੂੰ ਲੜਕੀ ਮਿਲਦੀ ਹੈ ਛੋਟੀ, ਉਹਨੂੰ ਆਪਣੀ ਬੇਟੀ ਦੇ ਤੌਰ 'ਤੇ ਤੁਸੀਂ ਕਿਉਂ ਨਹੀਂ ਕਰਦੇ ਸਮਝਦੇ? ਜੇ ਕੋਈ ਬਰਾਬਰ ਦੀ ਉਹਨੂੰ ਭੈਣ ਬਣਾ ਕੇ ਕਿਉਂ ਨਹੀਂ ਤੁਸੀਂ ਉਹਨੂੰ ਪਿਆਰ ਕਰਦੇ? ਵੱਡੀ ਉਹਨੂੰ ਮਾਂ ਦੇ ਬਰਾਬਰ ਨੂੰ, ਤੁਹਾਨੂੰ ਜ਼ਿੰਦਗੀ ਭਰ ਰਿਸਪੈਕਟ ਮਿਲੂਗੀ। ਜਦੋਂ ਅਸੀਂ ਪੁੱਠੀ ਨਿਗਾਹ ਨਾਲ ਦੇਖਦੇ ਹਾਂ, ਮਾੜੀ ਨਿਗਾਹ ਨਾਲ ਦੇਖਦੇ ਹਾਂ, ਉੱਪਰੋਂ ਬੇਟਾ 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 ਬੇਟਾ, ਵਿੱਚੋਂ ਸ਼ਰਾਰਤੀ ਨਿਗਾਹ, ਅਤੇ ਮਾਲਕ ਸਾਹਿਬ ਜਾਣਦਾ, ਫਿਰ ਉਹਦਾ ਹਸ਼ਰ ਵੀ ਕਿਸੇ ਨਾ ਕਿਸੇ ਦਿਨ ਕਹੋਗਾ। ਜਿਹੜੀਆਂ ਆਦਤਾਂ ਬਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਜਦੋਂ ਪੁੱਠੀਆਂ ਆਦਤਾਂ ਪੈ ਜਾਂਦੀਆਂ, ਫਿਰ ਉਹਦਾ ਰਿਜ਼ਲਟ ਵੀ ਉਹੀ ਨਿਕਲੂਗਾ। ਜੇ ਅਸੀਂ ਬੀਜਾਂਗੇ ਕੀਕਰ, ਅਤੇ ਫਿਰ ਅੰਬ ਕਿਵੇਂ ਖਾਵਾਂਗੇ? ਜੋ ਕੰਮ ਹੀ ਪੁੱਠੇ ਕਰਨੇ ਆ, ਸਾਡੀ ਸੋਚਣੀ ਗਲਤ ਹੈ, ਤਾਂ ਫਿਰ ਉਹਦੇ ਰਿਜ਼ਲਟ ਤਾਂ ਉਸ ਤਰ੍ਹਾਂ ਹੀ ਹੋਣਗੇ। ਮੇਰੇ ਖਿਆਲ ਟਾਈਮ ਆਪਣਾ ਸਮਾਪਤੀ ਦੀ ਵੱਲ ਹੈ, 2 ਮਿੰਟ ਹੈਗੇ, ਚਲੋ ਮੈਂ ਹੁਣ ਜਾਂਦੇ ਹੋਏ, ਪਹਿਲੀ ਗੱਲ, ਜੇ ਗਲਤੀ ਨਾਲ ਮੇਥੋਂ ਕੋਈ ਕਿਹਾ ਗਿਆ ਹੋਵੇ, ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕੀਤਾ, ਕਿਉਂਕਿ ਜੇ ਅਸੀਂ ਸੁਕਰਾਤ ਨੂੰ ਪਹਿਚਾਨਿਆ ਹੁੰਦਾ, ਉਹਦੀ ਨਿੰਦਿਆ ਚੁਗਲੀ ਨਾ ਕੀਤੀ ਹੁੰਦੀ, ਉਹਨੂੰ ਜ਼ਹਿਰ ਦਾ ਪਿਆਲਾ ਨਹੀਂ ਪੀਣਾ ਪੈਣਾ ਸੀ, ਜੀਸਸ ਕ੍ਰਾਈਸਟ ਨੂੰ ਸੂਲੀ 'ਤੇ ਨਹੀਂ ਚੜ੍ਹਨਾ ਪੈਣਾ ਸੀ, ਕਿਉਂਕਿ ਉਹਨਾਂ ਨੂੰ ਸਮਝਿਆ ਹੀ ਨਹੀਂ, ਅਸੀਂ ਚੁਗਲੀਆਂ ਹੀ ਕਰੀ ਗਏ ਵੀ ਰਾਜੇ ਦੇ ਖਿਲਾਫ਼ ਹੈ, ਰਾਜੇ ਦੇ ਖਿਲਾਫ਼ ਹੈ, ਰਾਜੇ ਦੇ ਖਿਲਾਫ਼ ਹੈ, ਇਹੀ ਗੁਰੂ ਸਾਹਿਬਾਨ ਨਾ ਹੋਇਆ, ਅਸੀਂ ਉਹ ਚੁਗਲੀਆਂ ਕੀਤੀਆਂ, ਗੁਰੂ ਨਾਨਕ ਸਾਹਿਬ ਨੂੰ ਪਿੰਡ ਨਹੀਂ ਬਣਦੇ, ਕੁਰਾਹੀਆ ਕਹਿੰਦੇ ਸੀਗੇ, ਸਾਨੂੰ ਸਮਝਿਆ ਨਹੀਂ, ਬਿਨਾਂ ਮਤਲਬ ਚੁਗਲੀਆਂ ਕਰੀ ਜਾਂਦੇ ਵੀ ਆ ਗਿਆ ਵੀ ਆ ਗਿਆ, ਪਤਾ ਨਹੀਂ ਕੀ ਕਰ ਲੂਗਾ, ਜੇ ਦੇਖਿਆ ਹੁੰਦਾ ਤਾਂ ਅਸੀਂ ਉਹਦੇ ਪੈਰ, ਅੱਜ ਜਿਹੜੇ ਪੈਰ ਪੂਜਦੇ ਹਾਂ ਉਦੋਂ ਪੂਜਣੇ ਜਦੋਂ ਉਹ ਜ਼ਿੰਦਗੀ ਦੇ ਵਿੱਚ ਸੀਗੇ। ਸੋ ਇਹੀ ਪ੍ਰੋਗਰਾਮ ਸਮਾਪਤ ਹੈ, ਪਰ ਮੈਂ ਜਾਂਦਾ ਦੱਸ ਦੇਣਾ ਕਿ ਸਾਡੇ ਜਿਹੜਾ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਐਨਕਾਂ ਦੀ ਦੁਕਾਨ ਹੈ, ਉਹ ਅਸੀਂ ਕਲੋਜ਼ ਕਰ ਰਹੇ ਹਾਂ, ਅਤੇ ਉਸ ਕਲੋਜ਼ ਕਰਨ ਨਾਲ ਅੱਛਾ ਕਸੂਰ ਕੀ ਦਾ, ਮੈਨੂੰ ਭੈਣ ਜੀ ਨੇ ਕਿਹਾ ਵੀ ਕਸੂਰ ਕੀ ਦਾ, ਕਸੂਰ ਉਹਦੇ ਵਿੱਚ ਜਿਹੜੀ ਕਹਾਣੀ ਪਾਈ ਸੀ ਨਾ, ਕਸੂਰ ਚੁਗਲੀਆਂ ਕਰਨ ਵਾਲੀ ਲੋਕਾਂ ਦਾ, ਹੋਰ ਕਿਸੇ ਦਾ ਕਸੂਰ ਨਹੀਂ, ਕਿਉਂ ਨਾ ਇਲ ਦਾ ਕਸੂਰ ਅਚਾਨਕ ਹੋ ਗਈ, ਨਾ ਸ਼ੈਫ ਦਾ ਕਸੂਰ ਹੈ, ਨਾ ਵੇਟਰ ਦਾ ਕਸੂਰ ਹੈ, ਨਾ ਰਾਜ ਦਾ ਕਸੂਰ ਹੈ, ਕਸੂਰ ਚੁਗਲੀਆਂ ਕਰ ਕਰਕੇ ਉਹਨਾਂ ਨੇ ਭਾਰ ਆਪਣੇ 'ਤੇ ਚੜਾ ਲਿਆ, ਉਹ ਅਨਇੰਟੈਨਸ਼ਨਲੀ ਜਿਹੜਾ ਕੰਮ ਕੀਤਾ ਉਹ ਹੈਗੇ ਕਸੂਰਵਾਰ ਸੀਗੇ। ਸੋ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਤੁਸੀਂ ਆ ਸਕਦੇ ਹੋ, ਜੇ ਐਨਕਾਂ ਲੈਣੀਆਂ ਬ੍ਰੈਂਡਡ ਵੀ ਐਨਕਾਂ ਨੇ, ਨੋਨ ਬ੍ਰੈਂਡਡ ਵੀ ਨੇ, ਅਤੇ ਬਿਲਕੁਲ ਕੂੜੇ ਦੇ ਭਾਅ ਮਿਲਣਗੀਆਂ ਸਾਨੂੰ, ਪ੍ਰੇਮ ਨਾਲ ਤੁਸੀਂ ਪੁੱਛੋ, ਤੁਹਾਨੂੰ ਪਸੰਦ ਆਉਂਦੀਆਂ ਬਹੁਤ ਖੁਸ਼ਾਂ ਲਓ, ਚਾਹ ਜ਼ਰੂਰ ਪੀ ਕੇ ਜਾਓ, ਕੌਫੀ ਪੀ ਕੇ ਜਾਓ, ਪਰ ਇਹਦਾ ਮਤਲਬ ਨਹੀਂ ਅਸੀਂ ਜਾਲ 'ਚ ਫਸਾਉਂਦੇ ਵੀ ਚਾਹ ਪੀ ਕੇ ਤੁਹਾਨੂੰ ਲੁੱਟਾਂਗੇ, ਉਹ ਨਹੀਂ, ਪਿਆਰ ਨਾਲ, ਜੇ ਅਸੀਂ ਨਾ ਵੀ ਰਹੇ ਤਾਂ ਵੀ ਸਾਡੀ ਚਾਹ ਅਤੇ ਪਾਣੀ ਦਾ ਉੱਥੇ ਖੁੱਲ੍ਹਾ ਹੀ ਰਹਿਣਾ। ਸੋ ਇਹਨੇ ਇਸ ਦੇ ਨਾਲ ਹੀ ਮੈਂ, ਮੇਰੇ ਖਿਆਲ ਪ੍ਰੋਗਰਾਮ ਸਮਾਪਤੀ ਦੀ ਵੱਲ ਹੈ, ਕੋਈ ਗੱਲ ਵੱਧ ਘੱਟ ਕੇ ਗਈ ਹੋਵੇ ਉਹਦੇ ਲਈ ਸੋਰੀ ਫਾਰ ਦੈਟ, ਸੰਡੇ ਨੂੰ ਫਿਰ ਪ੍ਰੋਗਰਾਮ ਕਰਾਂਗੇ, ਤੁਸੀਂ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਚਾਰ ਦਿਨ ਸਾਡੇ ਕੋਲ 12 ਵਜੇ ਤੋਂ ਲੈ ਕੇ 5 ਵਜੇ ਤੱਕ ਐਨਕਾਂ ਦੀ ਸਿਲੈਕਸ਼ਨ ਲਈ ਆ ਸਕਦੇ ਹੋ। 20 ਬੱਚਿਆਂ ਦੀਆਂ 100 ਦੀਆਂ 6 ਲੱਗੀਆਂ ਵੀਆਂ ਨੇ, ਵੱਡਿਆਂ ਦੀਆਂ ਸਨਗਲਾਸਿਸ ਜਿਹੜੀਆਂ ਉਹ 3 ਲੱਗੀਆਂ ਵੀ ਹੈ, ਬ੍ਰੈਂਡਡ ਰੇਵਨ, ਇਹਦੇ ਉੱਤੇ ਵੀ 60-70% ਦੀ ਸੇਲ ਹੈ, ਮੈਨੂੰ ਹੁਣ ਇੰਨਾ ਨਹੀਂ ਯਾਦ, ਤੁਸੀਂ ਮੇਰੇ ਅੱਖਰ ਨਾ ਫੜ ਲਿਓ ਵੀ 70 ਕੀ ਹੈ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦਾ, ਯੂ ਵਿਲ ਬੀ ਮੋਰ ਦੈਨ ਹੈਪੀ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर 10 हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है तो अपनी जांच करवाएं, घर के अंदर या बाहर محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
We have a townhouse complex coming to Burlington. Superb location right off the QEW and minutes from the lake. It's a very limited release. Prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
This Eid, many families around the world will be facing severe hunger and barely surviving on the brink of starvation. Don't forget them. You can make a difference through Muslim Welfare Canada's Global Qurbani and Zabiha initiative and help provide meals to those who need it the most. Your Qurbani provides an essential Eid gift.